ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕੁਰਬਾਨੀ ਨੂੰ ਜੱਗ ਜਾਣਦਾ ਹੈ। ਇਸ ਵਰੇ ਫੇਰ ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਸਰਹੰਦ ਇਸ ਗੱਲ ਦੀ ਦੋਸ਼ੀ ਬਣੀ ਕਿ ਉਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। ਇਸ ਮੌਕੇ ਜਿੱਥੇ ਅਸੀਂ ਰੇਡੀਓ ਸਪਾਈਸੀ ਟੀਮ ਵੱਲੋਂ ਸ਼ਰਧਾਂਜਲੀ ਭੇਟ ਕਰਦੇ ਹਾਂ, ਉੱਥੇ ਅਸੀਂ ਧੰਨਵਾਦੀ ਹਾਂ ਵੀਰ ਪਰਮਿੰਦਰ ਟਵਾਣਾ ਅਤੇ ਡਾਕਟਰ ਹਰਜੀਤ ਕੌਰ ਹੋਰਾਂ ਦੇ, ਜਿਨ੍ਹਾਂ ਨੇ ਪਟਿਆਲੇ ਤੋਂ ਸਾਨੂੰ ਵਿਸ਼ੇਸ਼ ਤੌਰ ਤੇ ਇਹ ਫੀਚਰ ਭੇਜਿਆ। ਲੋ ਸੁਣਦੇ ਹਾਂ ਇਹ ਵਿਸ਼ੇਸ਼ ਫੀਚਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਾਰੇ।
ਤੀਰਥ ਨੇ ਦੋ ਪੰਜਾਬ ਵਿੱਚ ਚਮਕੌਰ ਤੇ ਸਰਹੰਦ ਵਾਰੇ ਜਿੱਥੇ ਦਸ਼ਮੇਸ਼ ਨੇ ਚਾਰ ਆਪਣੇ ਫਰਜ਼ੰਦ।
ਮੈਂ ਸਰਹੰਦ ਦੀ ਉਹ ਧਰਤ ਬੋਲਦੀ ਹਾਂ ਜਿਸ ਨੂੰ ਦਸਵੀਂ ਗਿਆਰਵੀਂ ਸਦੀ ਦੇ ਇਤਿਹਾਸਕਾਰ ਸਰਹਿੰਦ ਯਾਨੀ ਹਿੰਦੁਸਤਾਨ ਦਾ ਸਿਰ ਲਿਖਦੇ ਨੇ, ਕਿਉਂਕਿ ਬਾਹਰੀ ਹਮਲਾਵਰ ਜਦੋਂ ਇਸ ਮੈਦਾਨੀ ਇਲਾਕੇ ਚ ਆਉਂਦੇ ਸਨ ਤਾਂ ਉਹਨਾਂ ਜ਼ਰਵਾਣਿਆਂ ਦੀ ਪਿੱਠ ਇੱਥੇ ਆ ਕੇ ਪਹਾੜਾਂ ਦੀ ਸ਼ਰਨ ਤੋਂ ਵਾਂਝੀ ਹੋ ਜਾਂਦੀ ਅਤੇ ਇੱਥੇ ਹੀ ਉਹਨਾਂ ਨੂੰ ਭਾਰਤੀ ਰਾਖਿਆ ਨਾਲ ਟੱਕਰ ਲੈਣੀ ਪੈਂਦੀ ਅਤੇ ਦਿੱਲੀ ਉਹਨਾਂ ਲਈ ਦੂਰ ਹੋ ਜਾਂਦੀ। ਸਰਹਿੰਦ ਦੇ ਨਾਂ ਤੋਂ ਬਿਨਾਂ ਮੈਨੂੰ ਸੁਰਾਨੰਦਗੜ੍ਹ, ਸਾਇਰਿੰਦ ਤੇ ਬਰਹਿੰਦੀ ਤੇ ਗੁਰੂਮਾਰੀ ਵੀ ਕਿਹਾ ਜਾਂਦਾ ਰਿਹਾ।
ਜੋਰਾਵਰ ਸਿੰਘ ਫਤਿਹ ਸਿੰਘ ਨੇ ਧਰਮ ਬਚਾ ਕੇ ਸਰਹੰਦ ਦੇ ਵਿੱਚ ਕਰ ਦਿਖਲਾਏ ਵੱਡੇ ਸਾਕੇ, ਨਿੱਕੀਆਂ ਜਿੰਦਾਂ ਵੇਖੋ ਕਿੱਡੇ ਖੇਲ ਰਚਾਏ, ਪਈ ਦਸ ਦੀ ਕੰਧ ਸਰਹੰਦ ਦੀ ਕਿੰਜ ਸੀਸ ਕਟਾਏ।
ਗੁਰੂ ਘਰ ਦੇ ਰਸੋਈਏ ਗੰਗੂ ਦੀ ਮੁਖਬਰੀ ਤੇ 23-24 December 1704 ਈਸਵੀ ਦੀ ਰਾਤ ਨੂੰ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜ਼ਿਗਰ ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਠੰਡੇ ਬੁਰਜ ਚ ਨਜ਼ਰਬੰਦ ਕੀਤਾ ਗਿਆ। 24 December ਨੂੰ 9 ਤੇ 7 ਸਾਲ ਦੀਆਂ ਨਿੱਕੀਆਂ ਜਿੰਦਾਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਚ ਪੇਸ਼ ਕਰਨ ਲਈ ਦੀਵਾਨ ਸੁੱਚਾ ਨੰਦ ਤੇ ਸਿਪਾਹੀ ਲੈਣ ਆਏ।
ਬੱਚੋਂ ਕੋ ਲੈਣੇ ਆਏ ਗਰਜ ਚੰਦ ਬੇਹਯਾ, ਸਰਦਾਰ ਇਨਕਾ ਕਹਤੇ ਕੇ ਸੁੱਚਾ ਨੰਦ ਥਾ। 1913 ਵਿੱਚ ਲਿਖੀ ਇਸੇ ਨਜ਼ਮ ਸ਼ਾਹਿਦਾਨੇ ਵਫਾ ਦੇ ਅਗਲੇ ਬੰਦ ਵਿੱਚ ਹਕੀਮ ਜੋਗੀ ਅੱਲਾ ਯਾਰ ਖਾਂ ਮਾਤਾ ਗੁਜਰੀ ਜੀ ਦੇ ਕੋਲੋਂ ਸਾਹਿਬਜ਼ਾਦਿਆਂ ਦੀ ਜੁਦਾਈ ਦੇ ਕਰੁਣਾਮਈ ਪਲਾਂ ਦੀ ਕਹਾਣੀ ਇਉਂ ਬਿਆਨਦਾ।
ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸੋਂ ਕੋ ਕੰਗੀ ਕਰੂੰ ਮੂੰਹ ਧੁਲਾ ਤੋ ਲੂੰ, ਪਿਆਰੇ ਸਰੋਂ ਪੈ ਨੰਨੀ ਸੀ ਕਲਗੀ ਸੁਜਾ ਤੋ ਲੂੰ, ਮਰਨੇ ਸੇ ਪਹਿਲੇ ਤੁਮਕੋ ਮੈਂ ਦੁਲਹਾ ਬਣਾ ਤੋ ਲੂੰ। ਸੂਬੇਦਾਰ ਵਜ਼ੀਰ ਖਾਂ ਨੇ ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਾਉਣ ਲਈ ਬੜੇ ਲਾਲਚ ਤੇ ਡਰਾਵੇ ਦਿੱਤੇ, ਪਰ ਨਿੱਕੀਆਂ ਜਿੰਦਾਂ ਨੇ ਵੱਡਾ ਸਾਕਾ ਰਚ ਕੇ ਧਰਮ ਤੇ ਕੌਮ ਲਈ ਸ਼ਹਾਦਤਾਂ ਦਾ ਰਸਤਾ ਅਪਣਾਇਆ।
ਕਿਉਂਕਿ ਹਮਰੇ ਬੰਸ ਰੀਤ ਏ ਆਈ ਸੀਸ ਦੇਤ ਪਰ ਧਰਮ ਨਾ ਜਾਈ।
25 December 1704 ਨੂੰ ਸਾਹਿਬਜ਼ਾਦਿਆਂ ਨੂੰ ਮੁੜ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਾਉਣ ਲਈ ਜਿੰਦਾ ਦੀਵਾਰਾਂ ਵਿੱਚ ਚਿਣਵਾਉਣ ਦੀ ਧਮਕੀ ਵੀ ਦਿੱਤੀ ਗਈ।
ਪਰੰਤੂ ਸੱਚ ਕਦ ਡਰਦਾ ਹੈ ਕੰਧਾਂ ਤੋਂ, ਸੱਚ ਕਦ ਡਰਦਾ ਹੈ ਲਲਕਾਰਾਂ ਤੋਂ, ਸੱਚ ਕਦ ਡਰਦਾ ਹੈ ਜ਼ਾਬਰ ਤੋਂ, ਸੱਚ ਕਦ ਡਰਦਾ ਹੈ ਤਲਵਾਰਾਂ ਤੋਂ।
ਸੂਬੇਦਾਰ ਵਜ਼ੀਰ ਖਾਂ ਨੇ ਕਾਜ਼ੀ ਨੂੰ ਸਾਹਿਬਜ਼ਾਦਿਆਂ ਦਾ ਕਸੂਰ ਸਮਝਾਉਂਦਿਆਂ ਉਹਨਾਂ ਵਿਰੁੱਧ ਤੁਰੰਤ ਸਜ਼ਾ ਦਾ ਫੈਸਲਾ ਦੇਣ ਲਈ ਕਿਹਾ, ਪਰ ਕਾਜ਼ੀ ਆਖਿਆ ਕਿ ਇਸਲਾਮ ਮਾਸੂਮ ਬੱਚਿਆਂ ਨੂੰ ਉਹਨਾਂ ਦੇ ਬਾਪ ਦੇ ਕੀਤੇ ਦੀ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ। ਤਾਂ ਉਸੇ ਸਮੇਂ ਮੱਕਾਰ ਅਹਿਲਕਾਰ ਦੀਵਾਨ ਸੁੱਚਾ ਨੰਦ ਦੇ ਇਸ਼ਾਰੇ ਤੇ ਸੂਬਾ ਸਰਹੰਦ ਨੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਇਹ ਪੇਸ਼ਕਸ਼ ਕੀਤੀ ਕਿ ਉਹ ਸਾਹਿਬਜ਼ਾਦਿਆਂ ਨੂੰ ਕਤਲ ਕਰਕੇ ਆਪਣੇ ਭਰਾ ਦੀ ਹੋਈ ਮੌਤ ਦਾ ਬਦਲਾ ਲਵੇ, ਕਿਉਂਕਿ ਚਮਕੌਰ ਵਿਖੇ ਹੋਈ ਜੰਗ ਵਿੱਚ ਨਵਾਬ ਦਾ ਭਰਾ ਨਾਹਰ ਖਾਂ ਜੋ ਦਿੱਲੀਓਂ ਆਈ ਫੌਜ ਦਾ ਕਮਾਂਡਰ ਸੀ ਤੇ ਲੜਾਈ ਦੌਰਾਨ ਮਾਰਿਆ ਗਿਆ ਸੀ, ਪਰ ਸ਼ੇਰ ਖਾਂ ਨੇ ਮਾਸੂਮਾਂ ਨੂੰ ਕਤਲ ਕਰਨ ਨੂੰ ਇਸਲਾਮ ਵਿਰੁੱਧ ਆਖਿਆ।
ਬਦਲਾ ਹੀ ਲੈਣਾ ਹੋਗਾ ਤੋ ਹਮ ਲੈਂਗੇ ਬਾਪ ਸੇ, ਮਹਿਫੂਜ਼ ਰੱਖੇ ਖੁਦਾ ਹਮਕੋ ਐਸੇ ਪਾਪ ਸੇ।
ਨਵਾਬ ਮਲੇਰਕੋਟਲਾ ਦਾ ਇਹ ਹਾ ਦਾ ਨਾਰਾ ਭਾਵੇਂ ਨਿੱਕੀਆਂ ਜਿੰਦਾਂ ਤੇ ਹੋਏ ਜ਼ੁਲਮੀ ਫੈਸਲੇ ਨੂੰ ਅਮਲੀ ਰੂਪ ਵਿੱਚ ਕੋਈ ਫਰਕ ਨਾ ਪਾ ਸਕਿਆ, ਪਰ ਫਿਰ ਵੀ ਸਿੱਖ ਕੌਮ ਇਸ ਅਹਿਸਾਨ ਨੂੰ ਉਤਾਰਨ ਲਈ 3 ਸਦੀਆਂ ਤੋਂ ਯਤਨਸ਼ੀਲ ਹੈ। 1948 ਤੱਕ ਰਿਆਸਤ ਮਲੇਰਕੋਟਲਾ ਸਿੱਖ ਰਿਆਸਤਾਂ ਵਿਚਕਾਰ ਮਹਿਫੂਜ਼ ਰਹੀ। 1947 ਦੀ ਬਦ ਅਮਨੀ ਦੌਰਾਨ ਵੀ ਇਸ ਰਿਆਸਤ ਦੇ ਹਰ ਜ਼ਰੇ ਜ਼ਰੇ ਵਿੱਚ ਹਰ ਮੁਸਲਮਾਨ ਮਹਿਫੂਜ਼ ਰਿਹਾ। ਸਰਹੰਦ ਵਿੱਚ ਬਣੇ ਚਾਰ ਯਾਦਗਾਰੀ ਗੇਟਾਂ ਵਿੱਚੋਂ ਇੱਕ ਨਵਾਬ ਸ਼ੇਰ ਖਾਨ ਦੇ ਨਾਂ ਤੇ ਗੇਟ ਬਣਿਆ ਹੋਇਆ। ਨਵਾਬ ਮਲੇਰਕੋਟਲਾ ਦੀਆਂ ਖਰੀਆਂ ਸੁਣ ਕੇ ਵਜ਼ੀਰ ਖਾਨ ਨੇ ਕਾਜ਼ੀ ਨੂੰ ਭਰੋਸੇ ਵਿੱਚ ਲੈਂਦਿਆਂ ਨਿੱਕੀਆਂ ਜ਼ਿੰਦਾਂ ਨੂੰ ਕੰਧਾਂ ਵਿੱਚ ਚਿਣਵਾਉਣਾ ਸ਼ੁਰੂ ਕੀਤਾ।
ਜ਼ਿੰਦਾਂ ਨਿੱਕੀਆਂ ਹੌਸਲੇ ਬਹੁਤ ਵੱਡੇ ਆਣ ਨੀਹਾਂ ਵਿੱਚ ਖਲੋ ਗਈਆਂ। ਰਾਜ ਜਦੋਂ ਸੀ ਚੰਨਣ ਦੀਵਾਰ ਲੱਗੇ ਵੇਖ ਇੱਟਾਂ ਵੀ ਡੁਸਕਦੀਆਂ ਰੋ ਪਈਆਂ।
ਕੰਧਾਂ ਜਦੋਂ ਛਾਤੀ ਤੱਕ ਪੁੱਜੀਆਂ ਤਾਂ ਆਰਜ਼ੀ ਢਾਂਚਾ ਧੜੰਮ ਕਰਕੇ ਡਿੱਗ ਪਿਆ। ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢ ਕੇ ਮੁੜ ਠੰਡੇ ਬੁਰਜ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। 26 ਦਸੰਬਰ ਨੂੰ ਸਾਰਾ ਦਿਨ ਵਰਤੀ ਰਹੀ ਚੁੱਪ ਤੋਂ ਬਾਅਦ 27 ਦਸੰਬਰ 1704 ਨੂੰ ਤੀਸਰੀ ਵਾਰ ਮੁੜ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਗੁਰੂ ਦੇ ਲਾਲਾ ਨੂੰ ਜਬਰੀ ਇਸਲਾਮ ਧਾਰਨ ਕਰਾਉਣ ਦੇ ਮਨਸੂਬੇ ਚ ਸੂਬਾ ਅਸਫਲ ਹੋਇਆ ਤਾਂ ਹਾਰ ਕਬੂਲਦਿਆਂ ਜ਼ਾਲਮ ਨੇ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਦਾ ਹੁਕਮ ਚਾੜਿਆ। ਸ਼ਹਿਰ ਸਮਾਣੇ ਦੇ ਜਲਾਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਬੇਰਹਿਮੀ ਨਾਲ ਨਿੱਕੀਆਂ ਜ਼ਿੰਦਾਂ ਨੂੰ ਕਟਾਰ ਨਾਲ ਸ਼ਹੀਦ ਕਰ ਦਿੱਤਾ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਭ ਤੋਂ ਪੁਰਾਣਾ ਵਰਣਨ ਭਾਈ ਦੁਗਨਾ ਸਿੰਘ ਹਡੂਰੀਆ ਦੀ ਪੁਸਤਕ ਕਥਾ ਗੁਰੂ ਜੀ ਕੇ ਸੁਤਨ ਕੀ ਮੁਤਾਬਕ ਤੇ 1797 ਈਸਵੀ ਵਿੱਚ ਭਾਈ ਸੁੱਖਾ ਸਿੰਘ ਰਚਿਤ ਪੁਸਤਕ ਗੁਰਬਿਲਾਸ ਤੇ ਭਾਈ ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼, ਸੈਣਾ ਸਿੰਘ ਦਾ ਸ਼੍ਰੀ ਗੁਰੂ ਸ਼ੋਭਾ, ਬਾਬਾ ਸਵਰੂਪ ਸਿੰਘ ਦਾ ਸ਼੍ਰੀ ਗੁਰੂ ਪ੍ਰਕਾਸ਼ ਮਹਿਮਾ ਤੇ ਭਾਈ ਸੰਤੋਖ ਸਿੰਘ ਦੀ ਸੂਰਜ ਪ੍ਰਕਾਸ਼, ਸਾਰੀਆਂ ਪੁਸਤਕਾਂ ਇਹ ਦੱਸਦੀਆਂ ਨੇ ਕਿ ਸਾਹਿਬਜ਼ਾਦਿਆਂ ਨੂੰ ਕਟਾਰ ਨਾਲ ਸ਼ਹੀਦ ਕੀਤਾ ਗਿਆ। ਕੇਸਰ ਸਿੰਘ ਛਿੱਬਲ ਤੇ ਬੰਸਾਵਲੀ ਨਾਮੇ ਚ ਇਹ ਤੱਥ ਇਸ ਤਰ੍ਹਾਂ ਨੇ।
ਜ਼ੋਰਾਵਰ ਸਿੰਘ ਦੇ ਪ੍ਰਾਣ ਖੰਡੇ ਨਾਲ ਬੇਗ ਛੁੱਟ ਗਏ, ਅੱਧੀ ਘੜੀ ਫਤਿਹ ਸਿੰਘ ਜੀ ਚਰਨ ਮਾਰਦੇ ਪਏ।
ਭਾਵ ਸਾਹਿਬਜ਼ਾਦਿਆਂ ਦੇ ਸੀਸ ਖੰਡੇ ਨਾਲ ਕੱਟੇ ਗਏ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤਾਂ ਜਲਦੀ ਹੀ ਪ੍ਰਾਣ ਤਿਆਗ ਗਏ, ਪਰ ਛੋਟਾ ਸਾਹਿਬਜ਼ਾਦਾ ਫਤਿਹ ਸਿੰਘ ਅੱਧੀ ਘੜੀ ਲਗਭਗ 12 ਮਿੰਟ ਤੱਕ ਜਿਉਂਦੇ ਅਤੇ ਪੈਰ ਮਾਰਦੇ ਰਹੇ, ਯਾਨੀ ਤੜਫਦੇ ਰਹੇ। ਸਿਰਫ ਤੇ ਸਿਰਫ ਪਟਿਆਲਾ ਨਿਵਾਸੀ ਵੀਰ ਸਿੰਘ ਬਲ ਦੁਆਰਾ 1827 ਈਸਵੀ ਵਿੱਚ ਰਚਿਤ ਪੁਸਤਕ ਸਿੰਘ ਸਾਗਰ ਵਿੱਚ ਪਹਿਲੀ ਵਾਰ ਇਹ ਜ਼ਿਕਰ ਮਿਲਦਾ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀਵਾਰ ਵਿੱਚ ਚਿਣੇ ਜਾਣ ਸਮੇਂ ਹੋਈ।
ਕੌਮ ਨੂੰ ਦਿੱਤਾ ਜੀਵਨ ਲਾਲਾ ਮੌਤ ਖਰੀਦੀ, ਲਖਤੇ ਜਿਗਰ ਦਸ਼ਮੇਸ਼ ਦੇ ਪਾ ਗਏ ਸ਼ਹੀਦੀ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੁਣ ਕੇ ਮਾਤਾ ਗੁਜਰੀ ਨੇ ਸਵਾਸ ਤਿਆਗ ਦਿੱਤੇ। ਇਹਨਾਂ ਤਿੰਨਾਂ ਪਾਵਨ ਦੇਹਾਂ ਦਾ ਅੰਤਿਮ ਸੰਸਕਾਰ ਦੀਵਾਨ ਟੋਡਰ ਮੱਲ ਨੇ ਚੌਧਰੀ ਅੱਤੇ ਤੋਂ ਜ਼ਮੀਨ ਤੇ ਖੜਵੇਂ ਰੁੱਖ ਸੋਨੇ ਦੀਆਂ ਅਸ਼ਰਫੀਆਂ ਵਿਛਾ ਕੇ ਖਰੀਦੀ ਥਾਂ ਤੇ ਕੀਤਾ, ਜਿੱਥੇ ਅੱਜ ਕੱਲ ਗੁਰਦੁਆਰਾ ਜੋਤੀ ਸਰੂਪ ਮੌਜੂਦ ਹੈ। ਪਾਕਿਸਤਾਨ ਦੇ ਸ਼ਹਿਰ ਬੱਲੂ ਪਿਸ਼ਾਵਰ ਦੇ ਰਹਿਣ ਵਾਲੇ ਦੀਵਾਨ ਟੋਡਰ ਮੱਲ ਨੇ ਸਰਹੰਦ ਆ ਕੇ ਆਪਣੀ ਕਾਬਲੀਅਤ ਨਾਲ ਦੀਵਾਨ ਦਾ ਰੁਤਬਾ ਪ੍ਰਾਪਤ ਕੀਤਾ। ਗੁਰੂ ਘਰ ਦੇ ਇਸ ਸਨੇਹੀ ਦਾ ਜੱਦੀ ਘਰ ਜਹਾਜ਼ੀ ਹਵੇਲੀ, ਜੋ ਸਮੁੰਦਰੀ ਜਹਾਜ਼ ਦੀ ਸ਼ਕਲ ਵਰਗੀ ਸੀ, ਦਾ ਕਈ ਮੰਜ਼ਿਲਾ ਵਜੂਦ ਅੱਜ ਵੀ ਇੱਥੇ ਵੇਖਿਆ ਜਾ ਸਕਦਾ। ਇਮਾਰਤ ਸਾਜ਼ੀ ਦਾ ਸੋਹਣਾ ਨਮੂਨਾ ਸਦੀਆਂ ਪੁਰਾਣੀ ਇਹ ਹਵੇਲੀ ਪਲ ਪਲ ਡਿੱਗਦੀ ਜਾ ਰਹੀ ਹੈ। ਸਾਕਾ ਸਰਹੰਦ ਤੋਂ ਬਾਅਦ ਮੁਗਲਾਂ ਨੇ ਇਸ ਤੇ ਕਬਜ਼ਾ ਕਰ ਲਿਆ ਸੀ। ਦੀਵਾਨ ਪਰਿਵਾਰ ਸਮੇਤ ਮਾਛੀਵਾੜੇ ਚਲਾ ਗਿਆ ਸੀ। ਉਸ ਦੀ 9ਵੀਂ ਪੀੜ੍ਹੀ ਦੇ ਵੰਸ਼ ਚੋਂ ਚੋਪੜਾ ਪਰਿਵਾਰ ਅੱਜ ਵੀ ਉੱਥੇ ਵੱਸਦਾ ਹੈ। ਇਸੇ ਤਰ੍ਹਾਂ ਭਗਤ ਸਦਨਾ, ਜਿਨ੍ਹਾਂ ਦੇ ਰਚਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਨੇ, ਉਹਨਾਂ ਦੀ ਯਾਦ ਵਿੱਚ ਬਣੀ ਸਦੀਆਂ ਪੁਰਾਣੀ ਬੇਸ਼ਕੀਮਤੀ ਮਸੀਤ ਵੀ ਇੱਥੇ ਸੁਸ਼ੋਭਿਤ ਹੈ। 16ਵੀਂ-17ਵੀਂ ਸਦੀ ਦੌਰਾਨ ਸਰਹੰਦ 12 ਮੀਲ ਤੱਕ ਫੈਲੀ ਹੋਈ ਸੀ। ਇੱਥੇ 360 ਮਸਜਿਦਾਂ, ਬਾਗ, ਸਰਾਵਾਂ ਤੇ ਮਕਬਰੇ ਮੌਜੂਦ ਸਨ। 1710 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ 6000 ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਕੇ ਸਰਹੰਦ ਨੂੰ ਫਤਿਹ ਕੀਤਾ ਅਤੇ ਇਸ ਦਾ ਨਾਂ ਫਤਿਹਗੜ੍ਹ ਸਾਹਿਬ ਰੱਖਿਆ। ਸ਼ਾਹੀ ਕਿਲੇ ਤੋਂ ਅੱਗ ਵਰਾਉਂਦੀ ਤੋਪ 500 ਦੇ ਕਰੀਬ ਸਿੰਘਾਂ ਦੀ ਸ਼ਹਾਦਤ ਦਾ ਖੂਨ ਪੀਣ ਉਪਰੰਤ ਠੰਡੀ ਹੋਈ। ਜਿਸ ਥਾਂ ਇਹਨਾਂ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਉਸ ਨੂੰ ਅੱਜ ਕੱਲ ਗੁਰਦੁਆਰਾ ਸ਼ਹੀਦ ਗੰਜ ਦੇ ਨਾਂ ਨਾਲ ਸਤਕਾਰਿਆ ਜਾਂਦਾ ਹੈ। ਅੱਜ ਵੀ ਇੱਥੇ ਬਾਬਰ ਤੇ ਸ਼ਾਹਜਹਾਂ ਦੁਆਰਾ ਬਣਾਇਆ ਆਮ ਖਾਸ ਬਾਗ, ਉਸਤਾਦ ਸ਼ਾਗਿਰਦ ਦਾ ਮਕਬਰਾ, ਡੇਰਾ ਮੀਰ ਮੀਰਾਂ ਦਾ ਮਕਬਰਾ, ਬੀਬੀ ਤਾਜ ਦਾ ਮਕਬਰਾ ਅਤੇ ਮੁਜੱਦਿਦ ਅਲਫ ਸਾਨੀ ਦਾ ਰੋਜ਼ਾ ਸ਼ਰੀਫ, ਜੋ ਸੁੰਨੀ ਮੁਸਲਮਾਨਾਂ ਲਈ ਦੂਜੇ ਮੱਕੇ ਦੀ ਹੈਸੀਅਤ ਰੱਖਦਾ, ਉਸੇ ਤਰ੍ਹਾਂ ਮੌਜੂਦ ਹੈ ਜਿਵੇਂ ਬੰਦਾ ਬਹਾਦਰ ਦੀ ਸਰਹੰਦ ਫਤਿਹ ਤੋਂ ਪਹਿਲਾਂ ਸੀ। ਸਦੀਆਂ ਤੋਂ ਮੌਜੂਦ ਇਹ ਪਾਵਨ ਇਮਾਰਤਾਂ ਹਿਸਟੋਰੀਅਨ ਖਾਫੀ ਖਾਨ ਤੇ ਮੁਹੰਮਦ ਲਾਤੀਫ ਦੁਆਰਾ ਲਗਾਏ ਦੋਸ਼ਾਂ ਕਿ ਸਿੱਖਾਂ ਨੇ ਮਸੀਤਾਂ ਦੀ ਬੇਹੁਰਮਤੀ ਕੀਤੀ ਨੂੰ ਚਿਠਲਾਉਂਦੇ ਨੇ ਅਤੇ ਗੁਰਦੁਆਰਾ ਜੋਤੀ ਸਰੂਪ ਦੇ ਲੰਗਰ ਹਾਲ ਵਿੱਚ ਅੱਜ ਵੀ ਇੱਕ ਕਬਰ ਮੌਜੂਦ ਹੈ ਜਿਸ ਨੂੰ ਸਤਿਕਾਰ ਨਾਲ ਸੰਭਾਲਿਆ ਹੋਇਆ ਹੈ। ਸ਼ਹੀਦਾਂ ਦੀ ਇਸ ਧਰਤੀ ਤੇ ਜੰਗੇ ਆਜ਼ਾਦੀ ਦੇ ਸ਼ਹੀਦ ਸਰਦਾਰ ਊਧਮ ਸਿੰਘ ਦੀਆਂ ਅਸਥੀਆਂ ਉਸ ਦੀ ਅੰਤਿਮ ਇੱਛਾ ਮੁਤਾਬਕ ਇੰਗਲੈਂਡ ਤੋਂ ਲਿਆ ਕੇ ਰੋਜ਼ਾ ਸ਼ਰੀਫ ਵਿਖੇ ਦਫਨਾਈਆਂ ਹੋਈਆਂ ਨੇ। ਇੱਥੇ ਲੋਕੀ ਸ਼ਰਧਾ ਨਾਲ ਰਾਮ ਮੁਹੰਮਦ ਸਿੰਘ ਆਜ਼ਾਦ ਨੂੰ ਸਿਜਦਾ ਕਰਨ ਲਈ ਨਤਮਸਤਕ ਹੁੰਦੇ ਨੇ। ਸ਼ਹੀਦਾਂ ਦੀ ਇਹ ਧਰਤੀ ਸਰਹਿੰਦ ਵਾਕਿਆ ਹੀ ਹਿੰਦ ਦਾ ਸਿਰ ਹੈ। ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜ਼ਿਗਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਦਿੱਤੀ ਸਿਰਾਂ ਦੀ ਕੁਰਬਾਨੀ ਕਾਰਨ ਹੀ ਹਿੰਦੁਸਤਾਨ ਦਾ ਵਜੂਦ ਕਾਇਮ ਹੈ।
ਨਿੱਕੀਆਂ ਜਿੰਦਾਂ ਵੱਡਾ ਸਾਕਾ ਬਾਰੇ ਜੋਗੀ ਅੱਲਾ ਯਾਰ ਖਾਂ ਆਪਣੀ ਨਜ਼ਮ ਸ਼ਹੀਦਾਨੇ ਵਫਾ ਦੇ ਵਿੱਚ ਲਿਖਦਾ, ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ, ਸਿੱਖੀ ਕੀ ਨੀਵ ਹਮ ਹੈ ਸਰੋਂ ਪੇ ਉਠਾ ਚਲੇ, ਗੁਰਿਆਈ ਕਾ ਹੈ ਕਿੱਸਾ ਜਹਾਂ ਮੇ ਬਣਾ ਚਲੇ, ਸਿੰਘੋ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ, ਪੌਦਾ ਲਗਾ ਚਲੇ, ਪੌਦਾ ਲਗਾ ਚਲੇ।
ਜੁਦਾਈ ਦਾ ਅਸਾਂ ਮੁੜ ਕੇ ਲੋਣਾ ਨਹੀਂ, ਤੈਨੂੰ ਦੱਸੀਏ ਕਿਵੇਂ ਕੀ ਹੋਣਾ ਏ, ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ, ਦੇਖਾਂਗੀ ਨਾ ਤੇਰੇ ਰੂਹਾਨੀ ਆਰੀਆਂ ਰੱਜ ਕੇ ਨਿਹਾਲ ਪਿਆਰੀਆਂ, ਪਿਆਰੇ ਪਿਆਰੇ ਸਿਰਾਂ ਤੇ ਕਦ ਕੀ ਸਜਾ ਦਿਆਂ, ਤੋਰਨ ਤੋਂ ਪਹਿਲਾਂ ਤੁਹਾਨੂੰ ਲਾਣਾ ਬਣਾ ਦਿਆਂ, ਲਾਣਾ ਬਣਾ ਦਿਆਂ।
ਜੇ ਮੈਂ ਜਾਣਦੀ ਜੱਗੇ ਵੀ ਮਰ ਜਾਣਾ, ਜੇ ਮੈਂ ਜਾਣਦੀ ਓਏ Like a falcon, the wolf of the pack, roar like 100 horsemen or bareback. Took from those that had too much and gave more than a little to those who never had enough, solving the riddle of unjust society. They never saw the likes of me before, and it hurts because they ain't seeing me no more. But don't cry, the honor of a warrior is to die, the death that honors the lives of all those left. Jaga, jaga, jaga. Jaga Maria, hold the beat on me. Maria bol di chaame te do man re to pich gayi jagya jagya te dur pardesh di bakwa vanya je main jaan di jagge vi mar jaana je main jaan di
ਜੱਗੇ ਜੱਟ ਦੇ ਕਬੂਤਰ ਚੀਨੇ ਨਦੀਓਂ ਪਾਰ ਚੁਗਦੇ ਦਾਣੇ ਰੱਬ ਦੀਆਂ ਲਿਖੀਆਂ ਨੂੰ ਉਹੀਓ ਜਾਣੇ ਲੋਕ ਕਥਾਵਾਂ ਦੇ ਵਿੱਚ ਜੱਗੇ ਡਾਕੂ ਦੀ ਜ਼ਿੰਦਗੀ ਨਾਲ ਸੰਬੰਧਿਤ ਗੱਲਾਂ ਦੇ ਵੇਰਵੇ ਗਾਹੇ ਬਗਾਹੇ ਮਿਲਦੇ ਰਹਿੰਦੇ ਨੇ ਬਹੁਤ ਘੱਟ ਲੋਕ ਜਾਣਦੇ ਨੇ ਕਿ ਜੱਗੇ ਦੀ ਅਸਲ ਜ਼ਿੰਦਗੀ ਕਿਹੋ ਜਿਹੀ ਸੀ ਕਿਸ ਤਰ੍ਹਾਂ ਦਾ ਰਹਿਣ ਸਹਿਣ ਸੀ ਤੇ ਉਸਦੇ ਪਰਿਵਾਰਕ ਮੈਂਬਰਾਂ ਬਾਰੇ ਕਿਸੇ ਨੂੰ ਬਹੁਤ ਘੱਟ ਪਤਾ ਹੋਵੇਗਾ ਸਾਡੇ ਹੱਥ ਇੱਕ ਆਰਟੀਕਲ ਲੱਗਿਆ ਜਿਸ ਦੇ ਵਿੱਚ ਕਰਮ ਅਨਮੋਲ ਗਿੱਲ ਹੋਣਾ ਨੇ ਬੜੇ ਸ਼ਾਨਦਾਰ ਅੰਦਾਜ਼ ਵਿੱਚ ਔਰ ਸਾਡੇ ਹੱਥ ਇੱਕ ਵਿਸ਼ੇਸ਼ ਆਰਟੀਕਲ ਲੱਗਿਆ ਜਿਸ ਦੇ ਵਿੱਚ ਕਮਲ ਅਨਮੋਲ ਗਿੱਲ ਹੋਣਾ ਨੇ ਜੱਗੇ ਡਾਕੂ ਦੀ ਅਸਲ ਜ਼ਿੰਦਗੀ ਨੂੰ ਕਾਫੀ ਹੱਦ ਤੱਕ ਰੂਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜੱਗੇ ਦੀ ਸਖੀ ਧੀ ਦੇ ਨਾਲ ਉਹਨਾਂ ਦੀਆਂ ਗੱਲਾਂ ਬਾਤਾਂ ਹੋਈਆਂ ਜਿਸ ਤੋਂ ਪ੍ਰਭਾਵਿਤ ਹੋ ਕੇ ਇਹ ਲਫ਼ਜ਼ ਉਹਨਾਂ ਨੇ ਆਪਣੇ ਇਸ ਆਰਟੀਕਲ ਵਿੱਚ ਦਰਜ ਕੀਤੇ ਨੇ ਅੱਜ ਰੇਡੀਓ ਸਪਾਈਸ ਦੀ ਵਿਸ਼ੇਸ਼ ਪੇਸ਼ਕਾਰੀ ਦੇ ਤੌਰ ਤੇ ਪਰਮਿੰਦਰ ਪਾਪਾ ਟੋਏ ਟੋਏ ਜੱਗੀ ਮਾਨ ਅਤੇ ਹਰਜੀਤ ਕੌਰ ਤੁਹਾਡੇ ਲਈ ਵਿਸ਼ੇਸ਼ ਫੀਚਰ ਲੈ ਕੇ ਹਾਜ਼ਰ ਨੇ ਔਰ ਇਸ ਲਈ ਅਸੀਂ ਕਮਲ ਅਨਮੋਲ ਗਿੱਲ ਹੋਣਾ ਦੇ ਬਹੁਤ ਬਹੁਤ ਧੰਨਵਾਦੀ ਹਾਂ ਲਓ ਪੇਸ਼ ਹੈ ਜੀ ਜੱਗੇ ਡਾਕੂ ਦੇ ਜੀਵਨ ਦੀ ਅਸਲ ਕਹਾਣੀ
ਅੱਜ ਗੱਲ ਕਰਨ ਜਾ ਰਹੇ ਹਾਂ ਉਸ ਜੱਗੇ ਜੱਟ ਦੀ ਜਿਸ ਦੇ ਕਿਰਦਾਰ ਨੂੰ ਆਪਾਂ ਸਾਰਿਆਂ ਨੇ ਗੀਤਾਂ ਤੇ ਫਿਲਮਾਂ ਦੇ ਵਿੱਚ ਹੀ ਵੇਖਿਆ ਹੈ ਅਸਲ ਜ਼ਿੰਦਗੀ ਵਿੱਚ ਜੱਗਾ ਕਿਹੋ ਜਿਹਾ ਸੀ ਇਸ ਦਾ ਇਲਮ ਕਿਸੇ ਨੂੰ ਵੀ ਨਹੀਂ ਫਿਲਮਾਂ ਵਾਲਿਆਂ ਨੇ ਜੱਗੇ ਜੱਟ ਦੇ ਕਿਰਦਾਰ ਨੂੰ ਇੱਕ ਡਾਕੂ ਤੇ ਇੱਕ ਆਸ਼ਿਕ ਦਾ ਵਿਖਾਇਆ ਹੈ ਪਰ ਜੱਗੇ ਦੀ ਅਸਲ ਜ਼ਿੰਦਗੀ ਤੇ ਕਿਸੇ ਨੇ ਵੀ ਝਾਤ ਨਾ ਪਾਈ ਪਹਿਲੀ ਫਿਲਮ ਜੱਗਾ ਡਾਕੂ ਸਨ 1959 ਦੇ ਵਿੱਚ ਗੀਤਾ ਦੱਤ ਤੇ ਮੰਨਾ ਡੇ ਨੇ ਬਣਾਈ ਉਸ ਤੋਂ ਬਾਅਦ ਹੁਣ ਤੱਕ ਭਾਰਤ ਪਾਕਿਸਤਾਨ ਦੇ ਵਿੱਚ ਜੱਗੇ ਤੇ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਨੇ ਤੇ ਹੁਣ ਤੱਕ ਦੀ ਅਖੀਰੀ ਫਿਲਮ ਸਨ 1991 ਦੇ ਵਿੱਚ ਯੋਗਰਾਜ ਤੇ ਦਲਜੀਤ ਕੌਰ ਤੇ ਬਣਾਈ ਗਈ ਸੀ।
ਪਿਆਰੇ ਸਰੋਤਿਓ, ਹੁਣ ਤੱਕ ਜੱਗੇ ਨੂੰ ਫਿਲਮਾਂ ਵਿੱਚ ਮੁਸਲਮਾਨ ਜਾਂ ਗੁੱਜਰ ਹੀ ਦਰਸਾਇਆ ਗਿਆ ਹੈ, ਜਦੋਂ ਕਿ ਅਸਲੀਅਤ ਇਹ ਹੈ ਕਿ ਜੱਗਾ ਸੰਧੂ ਜੱਟ ਪਰਿਵਾਰ 'ਚ ਪੈਦਾ ਹੋਇਆ ਸੀ ਅਤੇ ਉਹ ਜੱਗਾ ਡਾਕੂ ਨਹੀਂ ਬਲਕਿ ਜਗਤਾਰ ਸਿੰਘ ਸੰਧੂ ਸੀ। ਇਹ ਉਸਦੀ ਅਸਲ ਪਹਿਚਾਣ ਸੀ ਜੋ ਫਿਲਮਾਂ ਵਾਲਿਆਂ ਨੇ ਤੇ ਗੀਤਾਂ ਵਾਲਿਆਂ ਨੇ ਉਸ ਤੋਂ ਬਹੁਤ ਲੰਮਾ ਸਮਾਂ ਪਹਿਲਾਂ ਖੋਹ ਲਈ। ਇਸ ਨਾਮ ਨੂੰ ਜੱਗਾ ਬਹੁਤ ਸਮਾਂ ਪਹਿਲਾਂ ਖੋਹ ਚੁੱਕਿਆ ਸੀ। ਉਸ ਨਾਮ ਨੂੰ ਅਤੇ ਸਨਮਾਨ ਨੂੰ ਮੁੜ ਹਾਸਲ ਕਰਨ ਦੇ ਲਈ ਅੱਜ ਜੱਗੇ ਜੱਟ ਦੀ ਅਸਲੀ ਧੀ ਤਰਲੇ ਕਰ ਰਹੀ ਹੈ।
ਜੱਗੇ ਦੀ ਧੀ ਦਾ ਨਾਂ ਆਉਂਦਿਆਂ ਹੀ ਸਾਰੇ ਹੈਰਾਨ ਤਾਂ ਹੋ ਗਏ ਹੋਵੋਗੇ। ਜੀ ਹਾਂ, ਜੱਗੇ ਦੀ ਧੀ ਜੋ ਪਿੰਡ ਪਨਵਾਲਾ ਅੰਨੂ ਮਲੋਟ ਡੱਬ ਵਾਲੀ ਮਾਰਗ ਦੇ ਉੱਤੇ ਸਥਿਤ ਆ, ਉੱਥੇ ਰਹਿੰਦੀ ਆ ਤੇ ਆਪਣੇ ਪਿਓ ਦੇ ਨਾਮ ਮਾਰਗ ਲੱਗੇ ਡਾਕੂ ਲਫ਼ਜ਼ ਨੂੰ ਮਗਰੋਂ ਲਾਉਣ ਲਈ ਅਣਥੱਕ ਕੋਸ਼ਿਸ਼ ਕਰ ਰਹੀ ਆ। ਉਹਨਾਂ ਦਾ ਨਾਮ ਬੀਬੀ ਗੁਲਾਬ ਕੌਰ, ਇਸ ਵਕਤ ਉਹਨਾਂ ਨੂੰ ਰੇਸ਼ਮ ਕੌਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਬੀਬੀ ਰੇਸ਼ਮ ਕੌਰ ਆਪਣੇ ਪਰਿਵਾਰ ਦੇ ਨਾਲ ਇਸ ਪਿੰਡ ਵਿੱਚ ਰਹਿ ਰਹੀ ਆ। ਉਹਨਾਂ ਦੀ ਆਪਣੀ ਉਮਰ ਇਸ ਸਮੇਂ ਤਕਰੀਬਨ 86 ਕੁ ਸਾਲ ਹੋ ਚੁੱਕੀ ਆ, ਪਰ ਉਹਨਾਂ ਨੂੰ ਆਪਣੇ ਪਿਤਾ ਜੀ ਬਾਰੇ ਸਭ ਗੱਲਾਂ ਯਾਦ ਨੇ ਤੇ ਉਹਨਾਂ ਮੁਤਾਬਕ ਜੱਗੇ ਦਾ ਅਸਲੀ ਨਾਂ ਜਗਤਾਰ ਸਿੰਘ ਸੰਧੂ ਸੀ ਅਤੇ ਉਹ ਜੱਟ ਸਿੱਖ ਪਰਿਵਾਰ ਨਾਲ ਸੰਬੰਧਿਤ ਤੇ ਉਹਨਾਂ ਮੁਤਾਬਕ ਜੱਗੇ ਦਾ ਜਨਮ ਕੋਈ 1903 ਦੇ ਆਸ ਪਾਸ ਹੋਇਆ ਤੇ ਬੀਬੀ ਉਸ ਸਮੇਂ 9 ਸਾਲ ਦੇ ਸਨ ਜਦੋਂ ਉਹਨਾਂ ਦੇ ਪਿਤਾ ਜੱਗੇ ਦੀ ਮੌਤ ਹੋ ਗਈ।
ਜੱਗੇ ਦੀ ਧੀ ਬੀਬੀ ਰੇਸ਼ਮ ਕੌਰ ਦੇ ਅਨੁਸਾਰ ਚੜ੍ਹਦੀ ਉਮਰੇ ਜੱਗਾ ਤੋਰੇ ਫੇਰੇ 'ਚ ਪੈ ਗਿਆ ਤੇ ਜੱਗਾ ਖਾਣਾ ਪੀਣਾ ਟੌਰ ਨਾਲ ਰਹਿਣਾ ਉਸਦੀ ਜ਼ਿੰਦਗੀ ਦੇ ਸੂਲ ਬਣ ਗਏ। ਉਸ ਸਮੇਂ ਸਾਰੇ ਲੋਕ ਜਗੀਰਦਾਰਾਂ ਨਾਲ ਸਾਂਝ ਬਣਾ ਕੇ ਰੱਖਦੇ ਕਿਉਂਕਿ ਜਗੀਰਦਾਰਾਂ ਦੇ ਸਿਰ ਤੇ ਅੰਗਰੇਜ਼ੀ ਸਰਕਾਰ ਦਾ ਹੱਥ ਹੁੰਦਾ ਸੀ, ਪਰ ਜਗੀਰਦਾਰ ਇਸੇ ਗੱਲ ਦਾ ਫਾਇਦਾ ਉਠਾ ਕੇ ਆਮ ਜਨਤਾ ਤੇ ਆਪਣਾ ਹੁਕਮ ਚਲਾਉਂਦੇ। ਪਰ ਜੱਗੇ ਨੂੰ ਗੁਲਾਮੀ ਮਨਜ਼ੂਰ ਨਹੀਂ ਸੀ, ਇਸ ਲਈ ਉਹ ਆਏ ਦਿਨ ਉਹਨਾਂ ਨਾਲ ਪੰਗਾ ਲੈ ਲੈਂਦਾ। ਪਿੰਡ ਕਲਮੋਕਲ ਦਾ ਜ਼ੈਲਦਾਰ ਜੱਗੇ ਨਾਲ ਖਾਰ ਖਾਂਦਾ ਸੀ। ਉਸ ਨੇ ਕਿਸੇ ਨਾ ਕਿਸੇ ਤਰ੍ਹਾਂ ਝੂਠਾ ਕੇਸ ਬਣਾ ਕੇ ਜੱਗੇ ਨੂੰ 4 ਸਾਲ ਦੀ ਸਜ਼ਾ ਕਰਵਾ ਦਿੱਤੀ। ਸਜ਼ਾ ਤੋਂ ਬਾਅਦ ਉਸੇ ਸਮੇਂ ਨਨਕਾਣਾ ਸਾਹਿਬ ਵਾਲਾ ਸਾਕਾ ਵੀ ਹੋ ਗਿਆ। ਬਹੁਤ ਸਾਰੇ ਸਿੱਖ ਜੰਡਰਲ ਬੰਨ ਕੇ ਸਾੜ ਦਿੱਤੇ ਗਏ, ਮਾਰ ਦਿੱਤੇ ਗਏ। ਸਾਕੇ ਤੋਂ ਬਾਅਦ ਸਿੱਖਾਂ ਨੇ ਗੁਰੂ ਘਰ ਨੂੰ ਛੁਡਵਾਉਣ ਲਈ ਜਥੇ ਭੇਜੇ ਤਾਂ ਮਹੰਤ ਨਰੈਣੂ ਨੇ ਸਿੱਖਾਂ ਨੂੰ ਸਾੜ ਦਿੱਤਾ ਸੀ। ਜੋ ਦੁਬਾਰਾ ਜਥਾ ਭੇਜਿਆ ਗਿਆ ਉਸ ਜਥੇ ਵਿੱਚ ਜੱਗਾ ਵੀ ਸਿੱਖਾਂ ਦੇ ਨਾਲ ਗਿਆ। ਇਸੇ ਤਰ੍ਹਾਂ ਦੇ ਹਾਲਾਤਾਂ ਦੇ ਚੱਲਦਿਆਂ ਜੱਗਾ ਜੱਗੇ ਜੱਟ ਤੋਂ ਜੱਗਾ ਡਾਕੂ ਬਣ ਗਿਆ। ਬੀਬੀ ਰੇਸ਼ਮ ਕੌਰ ਦੇ ਦੱਸਣ ਅਨੁਸਾਰ ਜੱਗਾ ਆਮ ਲੋਕਾਂ ਨੂੰ ਨਹੀਂ ਸੀ ਲੁੱਟਦਾ, ਸਗੋਂ ਜ਼ੈਲਦਾਰ ਪਟਵਾਰੀ ਤੇ ਆਮ ਜਨਤਾ ਤੇ ਜ਼ੁਲਮ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਡਾਕੂ ਬਣਿਆ ਸੀ। ਉਹ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਦੇ ਘਰ ਭਰਦਾ ਸੀ। ਜੱਗਾ ਉਸ ਸਮੇਂ ਦੇ ਗਰੀਬ ਲੋਕਾਂ ਲਈ ਮਸੀਹਾ ਸੀ, ਜਿਵੇਂ ਕਿ ਵਲੈਤ ਦੇ ਲੋਕਾਂ ਲਈ ਰੋਬਿਨ ਹੁੱਡ।
ਬੀਬੀ ਰੇਸ਼ਮ ਕੌਰ ਜੀ ਨੇ ਆਪਣੇ ਪਿਓ ਜਗਤਾਰ ਸਿੰਘ ਸੰਧੂ ਦੀ ਬੀਬੀ ਰੇਸ਼ਮ ਕੌਰ ਆਪਣੇ ਪਿਓ ਜਗਤਾਰ ਸਿੰਘ ਸੰਧੂ ਦੀ ਇਕਲੌਤੀ ਔਲਾਦ ਨੇ। ਉਹ ਦੱਸਦੇ ਨੇ ਕਿ ਕੋਈ ਮੇਰੇ ਪਿਓ ਨੂੰ ਡਾਕੂ ਤੇ ਕੋਈ ਦੇਵਤਾ ਆਖੀ ਜਾਂਦਾ ਹੈ, ਪਰ ਮੇਰੇ ਤਾਂ ਉਸ ਪਿਓ ਪਰ ਮੇਰਾ ਤਾਂ ਉਹ ਪਿਓ ਸੀ ਜਿਸ ਦੇ ਸਾਏ ਦਾ ਸੁੱਖ ਉਬਾਲਾ ਨਾ ਪੂਗ ਸਕੇ। ਹੁਣ ਬੀਬੀ ਜੀ ਬਣਵਾਲਾ ਪਿੰਡ ਦੇ ਵਿੱਚ ਆਪਣੇ 4 ਪੁੱਤਰਾਂ ਪੋਤਿਆਂ ਤੇ ਪੜੋਤਿਆਂ ਦੇ ਨਾਲ ਰਹਿੰਦੇ ਨੇ, ਪਰ ਅੱਜ ਵੀ ਉਹ ਆਪਣੇ ਪਿਓ ਨੂੰ ਯਾਦ ਕਰਕੇ ਕਈ ਵਾਰੀ ਹੰਝੂ ਫੇਰਨ ਲੱਗ ਜਾਂਦੇ ਨੇ ਤੇ ਆਪਣੇ ਪਿਓ ਤੇ ਆਪਣੇ ਪਿਤਾ ਜੀ ਦੇ ਨਾਮ ਨਾਲ ਆ ਡਾਕੂ ਜਿਹਾ ਜਿਹੜਾ ਸ਼ਬਦ ਲੱਗਿਆ ਉਹਨੂੰ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਚਾਹੁੰਦੇ ਨੇ ਕਿ ਉਹਨਾਂ ਦੇ ਪਿਤਾ ਜੀ ਦੀ ਯਾਦ ਬਣਾਈ ਜਾਵੇ ਤੇ ਸਾਰੇ ਲੋਕਾਂ ਨੂੰ ਉਹਨਾਂ ਦੇ ਪਿਤਾ ਜੀ ਦਾ ਅਸਲ ਜਿਹੜਾ ਆ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਪਿਤਾ ਜੀ ਦੀ ਯਾਦ ਬਣਾਈ ਜਾਵੇ ਤੇ ਸਾਰੇ ਲੋਕਾਂ ਨੂੰ ਉਹਨਾਂ ਦੇ ਪਿਤਾ ਜੀ ਦੀ ਅਸਲ ਕਹਾਣੀ ਦੱਸੀ ਜਾਵੇ, ਨਾ ਕਿ ਫਿਲਮਾਂ ਵਾਲਿਆਂ ਵਾਂਗ ਆਸ਼ਕ ਤੇ ਡਾਕੂ ਦਾ ਰੂਪ ਆਸ਼ਕ ਡਾਕੂ ਦੇ ਰੂਪ ਵਿੱਚ ਪਿਤਾ ਜੀ ਨੂੰ ਦਰਸਾਇਆ ਜਾਵੇ। ਉਹਨਾਂ ਨੂੰ ਇਹਨਾਂ ਗੀਤਾਂ ਵਾਲਿਆਂ ਤੇ ਫਿਲਮਾਂ ਵਾਲਿਆਂ ਨਾਲ ਬਹੁਤ ਨਾਰਾਜ਼ਗੀ ਆ। ਬੀਬੀ ਜੀ ਨੇ ਦੱਸਿਆ ਕਿ ਉਹਨਾਂ ਨੇ ਪਿਤਾ ਜੀ ਦੇ ਬਣਾਈ ਗਈਆਂ ਸਾਰੀਆਂ ਫਿਲਮਾਂ ਦੇਖੀਆਂ ਨੇ ਤੇ ਸਾਰੀਆਂ ਹੀ ਉਹਨਾਂ ਨੂੰ ਅਸਲ ਜੀਵਨ ਤੋਂ ਬਹੁਤ ਪਰਾਂ ਰੱਖਦੀਆਂ ਨੇ। ਹੋਰ ਤਾਂ ਹੋਰ, ਫਿਲਮਾਂ ਬਣਾਉਣ ਵਾਲਿਆਂ ਨੇ ਫਿਲਮ ਬਣਾਉਣ ਤੋਂ ਪਹਿਲਾਂ ਵੀ ਬੀਬੀ ਜੀ ਨਾਲ ਕੋਈ ਰਾਏ ਨਹੀਂ ਕੀਤੀ। 86 ਸਾਲਾ ਬੀਬੀ ਰੇਸ਼ਮ ਕੌਰ ਆਪਣੇ ਪਿਓ ਨਾਲ ਹੋਈ ਇਸ ਬੇਇਨਸਾਫੀ ਲਈ ਅੱਜ ਵੀ ਹੰਝੂ ਵਹਾ ਰਹੀ ਹੈ। ਜੱਗੇ ਦੇ ਡਾਕੂ ਬਣਨ ਅਤੇ ਉਸ ਦੇ ਜੀਵਨ ਦੇ ਅੰਤ ਹੋਣ ਤੇ ਬੀਬੀ ਜੀ ਕੁਛ ਇਸ ਤਰ੍ਹਾਂ ਚਾਹ।
ਬੀਬੀ ਨੇ ਦੱਸਿਆ ਕਿ ਪੁਲਿਸ ਵਾਲੇ ਇੱਕ ਵਾਰ ਇੱਕ ਕੁੜੀ ਨੂੰ ਚੁੱਕ ਕੇ ਲੈ ਗਏ। ਬਾਪੂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਬੈਰ ਪੈ ਗਈ। ਪੁਲਿਸ ਦੇ ਖੌਫ ਕਾਰਨ ਉਹ ਘਰੋਂ ਚਲਾ ਗਿਆ। ਪੁਲਿਸ ਦੇ ਰਵੱਈਏ ਤੋਂ ਅੱਕੇ ਨੇ ਕੰਗੜਪੁਰ ਪੁਲਿਸ ਦੇ ਇੱਕ ਸਿਪਾਹੀ ਤੋਂ ਬੰਦੂਕ ਖੋਲੇ, ਸਿਪਾਹੀ ਮਾਰ ਦਿੱਤਾ ਤਾਂ ਕਿ ਪਛਾਣ ਨਾ ਹੋਵੇ। ਫਿਰ ਚੱਲ ਕੇ ਪਿੰਡ ਦੇ ਆਤਮਾ ਸਿੰਘ ਦੇ ਘਰੋਂ ਬੰਦੂਕ ਲੈਣ ਗਿਆ। ਆਤਮਾ ਸਿੰਘ ਉਸਦਾ ਹਮ ਪਿਆਲਾ ਸੀ। ਜੱਗੇ ਨੇ ਉਸਨੂੰ ਆਖਿਆ, ਮੈਂ ਹੁਣ ਡਾਕੂ ਹੋ ਗਿਆ ਹਾਂ, ਮੈਨੂੰ ਅਸਲੇ ਦੀ ਲੋੜ ਹੈ। ਮੇਰੇ ਕੋਲ ਭਰੀ ਬੰਦੂਕ ਆ, ਤੇਰੇ ਕੋਲ ਖਾਲੀ। ਮੈਨੂੰ ਆਪਦੀ ਬੰਦੂਕ ਦੇ ਦੇ, ਨਾਲੇ ਕਾਰਤੂਸ। ਆਤਮਾ ਸਿੰਘ ਨੇ ਬੰਦੂਕ ਤੇ ਕਾਰਤੂਸਾਂ ਦੇ 2 ਡੱਬੇ ਜੋ ਉਸ ਕੋਲ ਪਏ ਸੀ ਜੱਗੇ ਨੂੰ ਦੇ ਦਿੱਤੇ। ਜੱਗੇ ਨੇ ਆਖਿਆ, ਮੈਂ ਤੇਰੇ ਨਾਲ ਧੋਖਾ ਨਹੀਂ ਕਰਨਾ, ਤੂੰ ਪੁਲਿਸ ਨੂੰ ਇਤਲਾਹ ਦੇ ਦੇ ਕਿ ਜੱਗਾ ਡਾਕੂ ਹੋ ਗਿਆ।
ਤੇ ਬਾਅਦ ਚ ਆਤਮਾ ਸਿੰਘ ਦੀ ਘਰ ਵਾਲੀ ਨੇ ਛੱਤ ਤੇ ਚੜ ਕੇ ਰੌਲਾ ਪਾਤਾ ਕੇ ਜੱਗਾ ਡਾਕੂ ਉਹਨਾਂ ਦੀ ਬੰਦੂਕ ਖੋ ਕੇ ਲੈ ਗਿਆ। ਅਸਲ ਚ ਪੁਲਿਸ ਜੱਗੇ ਨੂੰ ਫੜਨ ਦਾ ਵਿਖਾਵਾ ਜਿਹਾ ਕਰਦੀ ਸੀ ਪਰ ਫੜਨਾ ਨਹੀਂ ਸੀ ਚਾਹੁੰਦੀ। ਇੱਕ ਵਾਰ ਜੱਗਾ ਭੀਮ ਕੇ ਪਿੰਡ ਛੱਪੜ ਹੇਠ ਪਿਆ ਸੀ। ਡਾਕੂ ਬਣਨ ਦੀ ਗੱਲ ਆ, ਉਸ ਦੇ ਪਏ ਕੋਲੋਂ ਦੀ ਪੁਲਿਸ ਲੰਘ ਗਈ, ਕਿਸੇ ਨਹੀਂ ਫੜਿਆ। ਜੇ ਫੜਨਾ ਚਾਹੁੰਦੀ ਤਾਂ ਉੱਥੇ ਹੀ ਫੜ ਸਕਦੀ ਸੀ। ਡਾਕੂ ਬਣਨ ਤੋਂ ਬਾਅਦ DSP ਅਸਗਰ ਅਲੀ ਨੇ ਕਹਿਰ ਸਿੰਘ ਨੂੰ ਕਿਹਾ ਕਿ ਜੱਗੇ ਨੂੰ ਕੇਸ ਚੋਂ ਕੱਢ ਦਿਆਂਗੇ, ਮੇਰਾ ਇੱਕ ਖਾਸ ਕੰਮ ਕਰ ਦੇਵੇ।
ਜੱਗੇ ਦੀ ਧੀ ਮੁਤਾਬਕ ਬਾਪੂ ਜੱਗਾ ਸਿਰਫ 17 ਦਿਨ ਡਾਕੂ ਰਿਹਾ, 28 ਮਹੀਨੇ ਭਗੌੜਾ ਰਿਹਾ। ਭਾਵ ਜਦੋਂ ਪੁਲਿਸ ਨੇ ਜੱਗੇ ਡਾਕੂ ਦੇ ਸਿਰ ਇਨਾਮ ਰੱਖ ਦਿੱਤਾ ਤਾਂ ਉਸ ਤੋਂ ਬਾਅਦ ਹੀ ਉਸ ਨੂੰ ਡਾਕੂ ਮੰਨਿਆ ਜਾਣ ਲੱਗਿਆ। ਉਸ ਤੋਂ 17 ਕੁ ਦਿਨ ਬਾਅਦ ਉਸ ਨੂੰ ਉਹਦੇ ਹੀ ਇੱਕ ਸਾਥੀ ਨੇ ਮਾਰ ਦਿੱਤਾ ਸੀ। ਉਸਦੇ ਸਿਰ ਤੇ 1 ਲੱਖ ਨਕਦ ਰੁਪਏ, ਘੋੜੀ ਤੇ ਜ਼ਮੀਨ ਦਾ ਇਨਾਮ ਰੱਖਿਆ ਗਿਆ ਸੀ। ਜੱਗੇ ਨੇ ਅੰਨ ਪਾਣੀ ਬਣਾਉਣ ਲਈ ਨਾਈਆਂ ਦਾ ਇੱਕ ਮੁੰਡਾ ਲਾਲੂ ਆਪਣੇ ਨਾਲ ਰੱਖਿਆ ਹੋਇਆ ਸੀ, ਉਹ ਇਨਾਮ ਦੇ ਲਾਲਚ ਚ ਆ ਗਿਆ। ਉਹਨੇ ਸੋਚਿਆ ਜੇ ਜੱਗੇ ਨੂੰ ਜਿਉਂਦਾ ਫੜਾਇਆ ਤਾਂ ਇਹ ਕਿਸੇ ਸਮੇਂ ਮੈਨੂੰ ਮਾਰ ਦੂ, ਇਸ ਲਈ ਉਸਨੇ ਜੱਗੇ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਲਾਲੂ ਨਾਈ ਦਾ ਪਿੰਡ ਲਾਖੂ ਕੇ ਸੀ, ਉਹ ਆਪਣੇ 5 ਭਾਈਆਂ ਨੂੰ ਵੀ ਬੁਲਾ ਲਿਆ। ਲਾਲੂ ਨਾਈ ਦਾ ਭਰਾ ਧੂਰਾ ਦਾਰੂ ਚਮੜਾ ਕੇ ਲੈ ਆਇਆ। ਇਨਾਮ ਦੇ ਲਾਲਚ ਚ ਸੋਹਣ ਤੇਲੀ ਤੇ ਜੱਗੇ ਨੇ ਦਾਰੂ ਪੀ ਲਈ, ਬੇਸੁਰਤ ਹੋ ਗਏ। ਮੰਤਾ ਸਿੰਘ ਆਪਣੇ ਪਿੰਡ ਕਾਲੂ ਖਾਰਾ ਨੂੰ ਚੱਲ ਪਿਆ। ਉਧਰ ਨਾਈ ਨੇ ਗੋਲੀਆਂ ਮਾਰ ਕੇ ਸੋਹਣ ਤੇ ਜੱਗੇ ਨੂੰ ਮਾਰ ਦਿੱਤਾ। ਬੰਤਾ ਸਿੰਘ ਗੋਲੀਆਂ ਦੀ ਆਵਾਜ਼ ਸੁਣ ਕੇ ਮੁੜ ਆਇਆ। ਨਾਈ ਤੇ ਉਹ ਆਪਸ ਜੱਫੋ ਜੱਫੀ ਹੋ ਗਏ। ਨਾਈ ਦੇ ਭਰਾ ਨੇ ਬੰਤਾ ਸਿੰਘ ਦੇ ਵੀ 2 ਗੋਲੀਆਂ ਮਾਰੀਆਂ। ਡਾਕੂਆਂ ਦਾ ਸਾਥੀ ਹੋਣ ਕਰਕੇ ਨਾਈ ਨੂੰ ਸਰਕਾਰ ਨੇ ਜੇਲ੍ਹ ਭੇਜ ਦਿੱਤਾ। ਜੇਲ੍ਹ 'ਚ ਕੀੜੇ ਪੈ ਕੇ ਮਰਿਆ। ਕੈਦੀ ਯਾਰ ਮਾਰ ਕਰਨ ਕਰਕੇ ਉਹਨੂੰ ਠੁੱਡੇ ਮਾਰਦੇ ਰਹਿੰਦੇ। ਬੰਤਾ ਸਿੰਘ ਕਾਲੂਖਾਰਾ ਦੇ ਬੱਚੇ ਹੁਣ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਾਲਾ ਟਿੱਬਾ ਨੇੜੇ ਮਮਦੋੜ ਵਿਖੇ ਰਹਿੰਦੇ ਨੇ। ਜਦੋਂ ਬਾਪੂ ਦੀ ਮੌਤ ਹੋਈ ਤਾਂ ਮਹੀਨੇ ਬਾਅਦ ਪੁਲਿਸ ਨੇ ਸਾਨੂੰ ਉਹਦਾ ਸਮਾਨ ਦਿੱਤਾ। ਜੱਗੇ ਡਾਕੂ ਦੇ ਸਮਾਨ ਚ ਉਸਦਾ ਹਾਥੀ ਦੰਦ ਨਾਲ ਬਣਿਆ ਡੰਡੀ ਵਾਲਾ ਚਾਕੂ, ਕੰਘਾ, ਚਾਂਦੀ ਦੀ ਅਫੀਮ ਦੀ ਡੱਬੀ ਤੇ ਅਤਰ ਫਲੇਲ ਦੀ ਸ਼ੀਸ਼ੀ ਵੀ ਸ਼ਾਮਲ ਸੀ। ਜੱਗੇ ਡਾਕੂ ਦੀ ਧੀ ਕੋਲ ਅੱਜ ਵੀ ਉਸਦੇ ਪਿਤਾ ਜੀ ਦੀ ਨਾਨਕਿਆਂ ਵੱਲੋਂ ਮਿਲੀ ਪਿੱਤਲ ਦੀ ਗਲਾਸੀ ਸਾਂਭ ਕੇ ਰੱਖੀ ਹੋਈ ਹੈ।
ਬੀਬੀ ਜੀ ਨੂੰ ਗਾਇਕ ਤੇ ਗੀਤਕਾਰਾਂ ਤੇ ਵੀ ਬੜਾ ਕਿਲਾ। ਉਹ ਦੱਸਦੇ ਨੇ ਕਿ ਗਾਇਕ ਗਾ ਰਹੇ ਨੇ ਕਿ ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ, 1 ਦੀ ਥਾਂ 2 ਜੰਮਦੀ। ਬੀਬੀ ਜੀ ਨੇ ਦੱਸਿਆ ਕਿ ਮੇਰੀ ਦਾਦੀ ਦਾ ਨਾਂ ਭਾਗਣ ਸੀ ਤੇ ਮੇਰੀ ਦਾਦੀ ਨੇ 2 ਨਹੀਂ ਬਲਕਿ 6 ਪੁੱਤਰਾਂ ਨੂੰ ਜਨਮ ਦਿੱਤਾ ਸੀ। ਇਹ ਗੀਤਕਾਰ ਗਾਇਕ ਸਾਰੀ ਉਮਰ ਜੱਗੇ ਨੂੰ ਇਕਲੌਤਾ ਹੀ ਦਰਸਾਈ ਗਏ। ਜੱਗਾ ਪਾਕਿਸਤਾਨ ਪੰਜਾਬ ਦੇ ਪਿੰਡ ਰਣ ਸਿੰਘ ਵਾਲਾ ਥਾਣਾ ਤੇ ਤਹਿਸੀਲ ਚੁਣੀਆਂ ਜ਼ਿਲ੍ਹਾ ਲਾਹੌਰ ਦਾ ਰਹਿਣ ਵਾਲਾ ਸੀ। 6 ਭਰਾਵਾਂ ਵਿੱਚੋਂ ਸਿਰਫ ਜੱਗਾ ਤੇ ਉਸਦੀਆਂ 2 ਭੈਣਾਂ ਹੀ ਜਿਉਂਦੀਆਂ ਬਚੀਆਂ, ਬਾਕੀ ਦੇ 5 ਭਰਾ ਛੋਟੇ ਹੁੰਦਿਆਂ ਹੀ ਗੁਜ਼ਰ ਗਏ ਸੀ। ਜੱਗੇ ਦੇ ਪਿਓ ਸਰਦਾਰ ਮੱਖਣ ਸਿੰਘ ਦੀ 65 ਕਿੱਲੇ ਜ਼ਮੀਨ ਸੀ। ਜੱਗਾ ਹਾਲੇ ਛੋਟਾ ਹੀ ਸੀ ਜਦ ਮੱਖਣ ਸਿੰਘ ਦਾ ਦੇਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਜੱਗੇ ਨੂੰ ਉਸਦੇ ਚਾਚੇ ਨੇ ਹੀ ਪਾਲਿਆ। ਚਾਚਾ ਜੱਗੇ ਨੂੰ ਬੜੇ ਚਾਵਾਂ ਲਾਡਾਂ ਦੇ ਨਾਲ ਪਾਲਦਾ, ਉਸ ਨੂੰ ਕਿਸੇ ਵੀ ਕੰਮ ਨੂੰ ਹੱਥ ਨਾ ਲਾਉਣ ਦਿੰਦਾ। ਉਹ ਸੋਚਦਾ ਵੀ ਲੋਕ ਕਹਿਣਗੇ ਪਿਓ ਬਾਰੇ ਭਤੀਜੇ ਤੋਂ ਕੰਮ ਕਰਾਉਂਦਾ। ਸੋ ਜੱਗੇ ਦਾ ਜੀਵਨ ਬਹੁਤ ਹੀ ਸੁੱਖ ਸੁਵਿਧਾ ਵਾਲਾ ਸੀ ਤੇ ਬੀਬੀ ਜੀ ਦੱਸਦੇ ਨੇ ਕਿ ਉਹ ਬੜਾ ਸੁਨੱਖਾ ਸੀ, ਨੈਣ ਨੱਕ ਚ ਇਸ ਤਰ੍ਹਾਂ ਜਿਵੇਂ ਰੱਬ ਨੇ ਕੋਲ ਬੈਠ ਕੇ ਬਣਾਇਆ ਹੋਵੇ। ਉਹ ਆਖਦੇ ਨੇ ਕਿ ਅੱਜ ਵੀ ਆਪਣੇ ਪਿਓ ਦਾ ਚਿਹਰਾ ਉਹਨਾਂ ਦੀ ਅੱਖਾਂ ਵਿੱਚ ਆ ਜਾਂਦਾ ਹੈ। ਮੁਹੰਮਦ ਸਦੀਕ ਵਰਗੀ 2 ਤੁਰਲਿਆਂ ਵਾਲੀ ਪੱਗ ਜਿਹੜਾ ਆ ਉਹ ਹਮੇਸ਼ਾ ਚਿੱਟੇ ਰੰਗ ਦੀ ਬੰਨਿਆ ਕਰ।
ਇੰਦਰ ਕੌਰ ਆਪਣੀ ਧੀ ਰੇਸ਼ਮ ਕੌਰ ਨਾਲ ਹੀ ਰਹਿੰਦੀ ਸੀ ਤੇ ਇੱਥੇ ਹੀ ਉਹਨਾਂ ਦੇ ਪਿੰਡ ਚ ਹੀ 1983 ਨੂੰ ਸਵਰਗਵਾਸ ਹੋ ਗਈ। ਸੋ ਇਹ ਸੀ ਉਸ ਜੱਗੇ ਦੀ ਅਸਲ ਕਹਾਣੀ ਜਿਸ ਨੂੰ ਸਾਡੇ ਫਿਲਮਾਂ ਵਾਲਿਆਂ ਨੇ, ਗੀਤਕਾਰਾਂ ਨੇ ਤੇ ਗਾਇਕਾਂ ਨੇ ਤੋੜ ਮਰੋੜ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ। ਬੀਬੀ ਰੇਸ਼ਮ ਕੌਰ ਅੱਜ 86 ਸਾਲ ਦੀ ਉਮਰੇ ਆਪਣੇ ਪਿਓ ਦੇ ਨਾਮ ਨਾਲੋਂ ਡਾਕੂ ਲਫ਼ਜ਼ ਲੱਥਣ ਦੀ ਉਡੀਕ 'ਚ ਹੈ। ਰੱਬ ਕਰੇ ਉਹਨਾਂ ਦੇ ਜਿਉਂਦਾ ਜੀ ਉਹਨਾਂ ਦੇ ਪਿਓ ਦੇ ਨਾਮ ਦਾ ਇਨਸਾਫ਼ ਮਿਲੇ। ਪਰ ਅਫਸੋਸ ਇਸ ਗੱਲ ਦਾ ਹੈ ਕਿ ਭਾਰਤ ਵਿੱਚ ਜਿਉਂਦਿਆਂ ਇਨਸਾਨਾਂ ਨੂੰ ਇਨਸਾਫ਼ ਨਹੀਂ ਮਿਲਦਾ। ਫਿਰ ਬੀਬੀ ਰੇਸ਼ਮ ਕੌਰ ਨੂੰ ਆਪਣੇ ਬਾਪ ਦੇ ਤੁਰ ਜਾਣ ਬਾਅਦ ਇਨਸਾਫ਼ ਕੌਣ ਦਵਾਵੇਗਾ? ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ। ਰੱਬ ਰਾਖਾ।
ਹੁਣ ਭਾਈ ਮੈਨੂੰ ਇਹ ਤਾਂ ਪਤਾ ਨਹੀਂ ਕੰਮ ਕੀ ਸੀ, ਡਾਕੂ ਬਣਨ ਤੋਂ ਬਾਅਦ ਬਾਪੂ ਘਰ ਨਹੀਂ ਆਇਆ, ਪੈਲੀ ਉਜਾੜ ਦਿੱਤੀ, ਮਾਲ ਡੰਗਰ ਖੋਲ ਦਿੱਤਾ। ਬਹੁਤ ਤੰਗੀ ਦਾ ਸਮਾਂ ਸੀ। ਡਾਕੂ ਬਣਨ ਤੋਂ ਬਾਅਦ ਬਾਪੂ ਇੱਕ ਵਾਰ ਮਾਂ ਨੂੰ ਮਿਲਿਆ ਸੀ ਤੇ ਸੁਨੇਹਾ ਦਿੱਤਾ ਕਿ ਕੇਰ ਸਿੰਘ ਮਿਲੇ, ਅਕਸਰ ਧੀ ਦਾ ਬਾਪ ਸੀ, ਉਸਨੇ ਮਾਂ ਨਾਲ ਮੇਰੇ ਵਿਆਹ ਦੀ ਵਿਉਂਤ ਕੀਤੀ। ਲਓ ਮੈਂ ਆਪਣੇ ਵਿਆਹ ਦੀ ਕਹਾਣੀ ਵੀ ਤੁਹਾਨੂੰ ਦੱਸ ਦੇਵਾਂ, ਇਹ ਵੀ ਅਨੋਖੀ ਆ। ਮੇਰਾ ਪਤਿਆਰਾ ਕੇਰ ਸਿੰਘ ਕਾਵਾਂ ਬਾਪੂ ਦਾ ਲੰਗੋਟੀਆ ਯਾਰ ਸੀ। ਬਾਪੂ ਨੂੰ ਪਤਾ ਸੀ ਕਿ ਡਾਕੂ ਹੋ ਗਿਆ, ਪਤਾ ਨਹੀਂ ਕਦੋਂ ਚੜ੍ਹਾਈ ਕਰ ਜਾਵਾਂ, ਇਸ ਲਈ ਧੀ ਦਾ ਵਿਆਹ ਛੇਤੀ ਕਰ ਦਿਆਂ। ਉਸਨੇ ਕੇਰ ਸਿੰਘ ਨਾਲ ਮੇਰੇ ਵਿਆਹ ਦੀ ਗੱਲ ਕੀਤੀ। ਕੇਰ ਸਿੰਘ ਦੇ ਮੁੰਡੇ ਛੋਟੇ ਸੀ। ਕੇਰ ਸਿੰਘ ਨੇ ਕਿਹਾ, ਪਹਿਲਾਂ ਯਾਰੀ फिर कुड़म तेरी ती मेरी ती तू फिकर ना कर मैं उहदा रिश्ता आपदे भतीजे अवतार सिंह नाल करूंगा ਕੇਰ ਸਿੰਘ ਦੇ ਛੋਟੇ ਭਾਈ ਗੁਲਾਬ ਸਿੰਘ ਦਾ ਪੁੱਤਰ ਅਵਤਾਰ ਸਿੰਘ ਵੱਡਾ ਸੀ ਇਸ ਤਰ੍ਹਾਂ ਬਾਪੂ ਨੇ ਮੇਰਾ ਨਿਆਣੇ ਹੁੰਦੇ ਦਾ ਇਹ ਰਿਸ਼ਤਾ ਕੇਰ ਸਿੰਘ ਦੇ ਭਤੀਜੇ ਅਵਤਾਰ ਸਿੰਘ ਨਾਲ ਕਰ ਦਿੱਤਾ ਸੀ ਤੇ ਬਾਅਦ ਚ ਸਾਡਾ ਵਿਆਹ ਹੋ ਗਿਆ ਜਮਾਨਾ ਉਦੋਂ ਚੰਗਾ ਸੀ ਹੁਣ ਤਾਂ ਭਰਾ ਭਰਾ ਨੂੰ ਨਹੀਂ ਪਛਾਣਦਾ ਦੁਸ਼ਮਣ ਸਮਝਦਾ ਉਧਰੋਂ ਬਾਪੂ ਹੋਰਾਂ ਨੇ ਸਹੀ ਵਾਲ ਡਾਕਾ ਮਾਰਿਆ ਦੱਸਦੇ ਆ ਵੀ ਬਾਪੂ ਨੇ ਇੱਕ ਡਾਕਾ ਹਥਿਆਰ ਲੁੱਟਣ ਲਈ ਮਾਰਿਆ ਸੀ ਪੈਸਿਆਂ ਲਈ ਨਹੀਂ ਸਾਰੇ ਇਲਾਕੇ ਚ ਜੱਗੇ ਡਾਕੂ ਦੀ ਦਹਿਸ਼ਤ ਪੈ ਗਈ ਤੇ ਮੇਰੇ ਬਾਪ ਜੱਗੇ ਨੇ ਮੇਰੇ ਸਹੁਰੇ ਗੁਲਾਬ ਸਿੰਘ ਨੂੰ ਸੱਦ ਕੇ ਪੁੱਛਿਆ ਸਰਦਾਰਾ ਮੈਂ ਤਾਂ ਡਾਕੂ ਹੋ ਗਿਆ ਤੂੰ ਸਾਗ ਵਾਪਸ ਲੈਣਾ ਤਾਂ ਹੁਣ ਲੈ ਲਾ ਵੇਖੀ ਕਿਤੇ ਬਾਅਦ ਚ ਮੇਰਾ ਸਿਵਾ ਕਾਲਾ ਕਰ ਦੇਵੇ ਪਰ ਗੁਲਾਬ ਸਿੰਘ ਨੇ ਰਿਸ਼ਤਾ ਤੋੜਨ ਦੀ ਥਾਂ ਜੋੜ ਲਿਆ ਉਸ ਵੇਲੇ ਮੈਂ 6 ਸਾਲ ਦੀ ਸੀ ਬਾਪੂ ਦੀ ਮੌਤ ਤੋਂ ਬਾਅਦ ਮੇਰੇ ਵਿਆਹ ਵੇਲੇ ਬਾਪੂ ਦੇ ਬੇਲੀ ਪਿੰਡ ਕੁੱਲ ਮੁੱਕਰ ਦੇ ਇੱਕ ਸਰਦਾਰ ਨੇ ਆਪਣੀ ਬਹੁਤੀ ਕੀਮਤੀ ਨਾਮਵਰ ਕੁੜੀ ਹੀਰੀ ਦਾਜ ਦਿੱਤੀ ਸੀ ਬਾਪੂ ਦੀ ਮੌਤ ਤੋਂ ਬਾਅਦ ਮੇਰੇ ਵਿਆਹ ਵੇਲੇ ਪਿੰਡ ਕੁੱਲ ਮੁੱਕਰ ਦੇ ਇੱਕ ਸਰਦਾਰ ਨੇ ਜੋ ਮੇਰੇ ਬਾਪੂ ਦਾ ਬੇਲੀ ਸੀ ਆਪਣੀ ਬੜੀ ਕੀਮਤੀ ਤੇ ਨਾਮਵਰ ਕੁੜੀ ਹੀਰੀ ਦਾਜ ਦਿੱਤੀ ਸੀ ਇਹ ਕੁੜੀ ਢੋਲ ਤੇ ਨਾਚ ਕਰਦੀ ਸੀ ਉਹਨਾਂ ਵੇਲਿਆਂ ਚ ਲੋਕ ਵਫਾ ਬੜੀ ਨਿਭਾਉਂਦੇ ਸੀ ਆਹ ਫਿਲਮਾਂ ਵਾਲਿਆਂ ਨੇ ਤੇ ਮੈਨੂੰ ਬਹੁਤ ਰਵਾਇਆ ਬਾਪੂ ਦੀ ਸ਼ਕਲ ਹੀ ਵਿਗਾੜ ਦਿੱਤੀ ਆ ਆਪੇ ਕਹਾਣੀ ਘੜ ਲੈਂਦੇ ਆ ਮੇਰੇ ਨਾਲ ਕਦੇ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਮੇਰੇ ਬਾਪ ਨੂੰ ਹਮੇਸ਼ਾ ਵਿਗਾੜ ਕੇ ਵਿਖਾਇਆ ਮੇਰਾ ਬਾਪ ਸਰਦਾਰ ਸੀ ਮੱਥੇ ਤੇ ਇੱਕ ਪਾਸੇ ਚੰਦ ਸੀ ਦੋ ਟੌੜਿਆਂ ਵਾਲੀ ਪੱਗ ਬੰਨਦਾ ਸੀ ਮੁੱਛਾਂ ਦੂਰੀਆਂ ਕੁੰਡੀਆਂ ਕਰਕੇ ਰੱਖਦਾ ਸੀ ਪਰ ਫਿਲਮਾਂ ਵਾਲਿਆਂ ਨੇ ਉਸਨੂੰ ਮੋਨਾ ਤੇ ਲੁਟੇਰਾ ਵਿਖਾਇਆ ਮੇਰਾ ਬਾਪ ਗਰੀਬਾਂ ਦੇ ਬੱਬਰਾਂ ਲਈ ਲੁੱਟਦਾ ਸੀ ਉਹਨਾਂ ਦੀ ਇਮਦਾਦ ਕਰਦਾ ਸੀ ਆ ਗੁੱਗੂ ਕਿਲ ਤੇ ਯੋਗਰਾਜ ਨੇ ਜਿਹੜੀ ਫਿਲਮ ਬਣਾਈ ਆ ਜੱਗੇ ਤੇ ਉਹਦੇ ਚ ਤੇ ਮੇਰੇ ਬਾਪ ਦੀ ਸ਼ਕਲ ਸੂਰਤ ਤੇ ਵਿਗਾੜ ਕੇ ਰੱਖਦੀ ਫਿਲਮ ਵੇਖ ਕੇ ਮੈਂ ਬੜਾ ਰੋਈ ਬਹੁਤ ਹੀ ਦੁੱਖ ਹੋਇਆ ਮੈਨੂੰ ਗਿਲਾ ਹੈ ਪੱਗ ਨਹੀਂ ਵਿਖਾਈ ਪੱਗ ਤੋਂ ਮੈਨੂੰ ਗੱਲ ਯਾਦ ਆ ਗਈ ਬਾਪੂ ਜਦੋਂ 2 ਸਾਲ ਦਾ ਸੀ ਤਾਂ ਪੱਗ ਪੱਗ ਕਰਦਾ ਰਹਿੰਦਾ ਸੀ ਕਹਿੰਦੇ ਮੈਂ ਪੱਗੀ ਬੰਨਣੀ ਆ ਉਦੋਂ ਪੱਗ ਬੰਨਣੀ ਬੜੀ ਵੱਡੀ ਗੱਲ ਹੁੰਦੀ ਸੀ 100 ਸੁੱਖਾਂ ਵਾਰਾਂ ਨਾਲ ਨਿਆਣ ਪੱਗ ਤੋਂ ਮੈਨੂੰ ਗੱਲ ਯਾਦ ਆ ਗਈ ਬਾਪੂ ਜਦੋਂ 2 ਸਾਲ ਦਾ ਸੀ ਤਾਂ ਪੱਗ ਪੱਗ ਕਰਦਾ ਰਹਿੰਦਾ ਸੀ ਕਹਿੰਦੇ ਮੈਂ ਪੱਗ ਬੰਨਣੀ ਆ ਉਦੋਂ ਪੱਗ ਬੰਨਣੀ ਬੜੀ ਵੱਡੀ ਗੱਲ ਹੁੰਦੀ ਸੀ 100 ਸੁੱਖਾਂ ਵਾਰਾਂ ਨਾਲ ਸਿਆਣਿਆਂ ਤੋਂ ਸਲਾਹ ਲੈ ਕੇ ਪੱਗ ਬੰਨੀ ਜਾਂਦੀ ਸੀ ਦਾਦੇ ਹੋਰਾਂ ਨੇ ਸੋਢੀ ਬਾਬੇ ਨੂੰ ਪੁੱਛਿਆ ਤਾਂ ਉਹ ਕਹਿੰਦਾ ਇਹਨੇ ਜਦੋਂ ਪੱਗ ਬੰਨ ਲਈ ਇਸ ਦਾ ਪਿਓ ਮਰ ਜੂਗਾ ਫਿਰ ਕਈ ਵਰੇ ਬਾਅਦ ਰੱਖ ਕਰਵਾ ਕੇ ਫਿਰ ਪੱਗ ਬਣਾਈ ਸੀ ਪੱਗ ਦਾ ਉਸਨੂੰ ਸ਼ੌਕ ਬਹੁਤ ਸੀ ਚਿੱਟੇ ਰੰਗ ਦੀ 2 ਲੜੀ ਪੱਗ ਬੜੇ ਸ਼ੌਕ ਨਾਲ ਬੰਨਦਾ ਸੀ ਉਹਦੇ ਨਾਲ ਦੀ ਪੱਗ ਬਹੁਤ ਘੱਟ ਵੇਖੀ ਆ ਕਿਸੇ ਦੇ ਬੰਨੀ ਕਵਨੀ ਦਾਦਾ ਵੀ ਤਾਂ ਹੀ ਬਾਪੂ ਦੀ ਛੋਟੀ ਉਮਰੇ ਮਰ ਗਿਆ ਸੀ ਬਾਪੂ ਦੀ ਮੌਤ ਦਾ ਤਾਂ ਦਿਨ ਵਾਰ ਹੀ ਨਹੀਂ ਪਤਾ ਇੰਨਾ ਯਾਦ ਆ ਭਾਈ ਫੱਗਣ 2 ਦਿਨ ਰਹਿੰਦਾ ਸੀ ਸੰਸਕਾਰ ਪਹਿਲੀ ਚੇਤ ਨੂੰ ਕੀਤਾ ਬਾਪੂ ਦੇ ਨਾਲ ਉਹਦੇ ਸਾਥੀ ਬੰਤਾ ਤੇ ਸੋਹਣ ਵੀ ਮਾਰਦੇ ਸੀ ਬਾਪੂ ਹੋਰੀ ਮਲੰਗੀ ਫਕੀਰ ਦੇ ਡੇਰੇ ਤੇ ਰਹਿੰਦੇ ਸੀ ਸਿੱਧੂਪੁਰਾ ਵਿਖੇ ਡੇਰਾ ਸੀ ਮਲੰਗੀ ਖੁਦ ਡਾਕੂ ਸੀ ਉਸ ਬਾਰੇ ਵੀ ਕਿਹਾ ਜਾਂਦਾ ਸੀ ਦਿਨੇ ਰਾਜ ਫਰੰਗੀ ਦਾ ਤੇ ਰਾਤੀ ਰਾਜ ਮਲੰਗੀ ਦਾ
ਸਤਿ ਸ੍ਰੀ ਅਕਾਲ ਦੋਸਤੋ, ਮੈਂ ਨਿਰਮਲਜੀਤ ਸਿੰਘ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ।
ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਮਨਮੋਹਨ ਵਾਰਸ। ਨਵਾਂ ਸਾਲ ਸਾਡੇ ਬੂਹੇ ਤੇ ਦਸਤਕ ਦੇ ਰਿਹਾ। ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ, ਖੇੜੇ, ਸ਼ਾਂਤੀ ਲੈ ਕੇ ਆਵੇ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਸੁਣਦੇ ਰਹੋ ਰੇਡੀਓ ਸਪਾਈਸ 88.8।
ਨਗਰ ਸੁੱਖ, ਖੇੜੇ ਸੁੱਖ, ਜੇ ਖੇੜੇ ਸੁੱਖ ਤਾਂ ਵਿਹੜੇ ਸੁੱਖ। ਤੁਹਾਡੀ ਸੁੱਖ ਸਾਂ ਦੇ ਮੱਦੇਨਜ਼ਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਮੈਂ ਤੁਹਾਡਾ ਦੋਸਤ ਤੇ ਹੋਸਟ ਪਰਮਿੰਦਰ ਸਿੰਘ ਪਾਪਾ ਟੋਏ ਅਤੇ ਰੇਡੀਓ ਸਪਾਈਸ ਦੀ ਮੈਨੇਜਮੈਂਟ ਅਤੇ ਟੀਮ ਦੇ ਬਿਹਾਫ ਤੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਪੇਸ਼ ਕਰਦਾ ਹਾਂ।
ਦੋਸਤਾਂ ਦੀ ਖਿਦਮਤ ਚ ਸੀਮਾ ਗਰੇਵਾਲ ਪੇਸ਼ ਨਜ਼ਰ ਕਰਨ ਜਾ ਰਹੀ ਹੈ ਜੀ ਨਾਨਕ ਸਿੰਘ ਜੀ ਦੀ ਲਿਖੀ ਕਹਾਣੀ ਲੰਮਾ ਪੈਂਡਾ। ਲੋਕੀ ਕਹਿੰਦੇ ਨੇ ਕਚਹਿਰੀਆਂ ਦੇ ਮੁਲਾਜ਼ਮ ਦਾ ਜੀਵਨ ਨਿਰੋ ਗੁਲਾਮੀ ਦਾ ਨਮੂਨਾ ਹੁੰਦਾ ਹੈ। ਸਲਾਮ ਲਈ ਹਰ ਵੇਲੇ ਹੱਥ ਮੱਥੇ ਤੇ ਹੀ ਰਹਿੰਦਾ ਹੈ। ਇਹ ਖਿਆਲ ਲੋਕਾਂ ਦਾ ਗਲਤ ਨਹੀਂ, ਪਰ ਮੈਂ ਕਹਿੰਦਾ ਹਾਂ ਜਿਸ ਮੁਲਾਜ਼ਮ ਉੱਤੇ ਅਫਸਰ ਮੇਰ ਦੀ ਨਜ਼ਰ ਰੱਖਦਾ ਹੋਵੇ ਉਸ ਨਾਲ ਦੱਸੋ ਕਿ ਸਾਰੇ ਜਹਾਨ ਵਿੱਚ ਕੋਈ ਨਹੀਂ ਜਿਵੇਂ ਜੀ ਕਰੇ ਚੰਮ ਦੇ ਦਮ ਪਿਆ ਚਲਾਵੇ। ਕਿਸੇ ਦੀ ਮਜਾਲ ਨਹੀਂ ਜੋ ਉਸ ਵੱਲ ਕੈਰੀ ਅੱਖ ਤੱਕ ਜਾਵੇ। ਜੇਮਾਲ ਅਫਸਰ ਵਰਗੇ ਹਾਕਮ ਦੀ ਅੜਦਲੀ ਜਿਸ ਦੀ ਮੁੱਠ ਵਿੱਚ ਸੈਂਕੜੇ ਲੋਕਾਂ ਦੀ ਜਾਨ ਤੇ ਹਜ਼ਾਰਾਂ ਲੋਕਾਂ ਦੀ ਕਿਸਮਤ ਹੁੰਦੀ ਹੈ। ਅੱਜ ਸਾਰੇ ਦਿਨ ਦਾ ਥੱਕਾ ਟੁੱਟਾ ਮੈਂ ਆਪਣੀ ਕੋਠੜੀ ਵਿੱਚ ਪੁੱਜਾ। ਮੇਰੇ ਸਾਹਿਬ ਹਰ ਦੂਜੇ ਤੀਜੇ ਮਹੀਨੇ ਆਪਣੇ ਪਿਓ ਨੂੰ ਮਿਲਣ ਇਸ ਪਿੰਡ ਵਿੱਚ ਆਇਆ ਕਰਦੇ ਸਨ। ਅੱਜ ਵੀ ਉਹ ਸਵੇਰ ਦੀ ਗੱਡੀ ਉਤਰਿਆ। ਮੇਰੀ ਸਾਰੀ ਦਿਹਾੜੀ ਅਸਬਾਬ ਚੁੱਕਣ, ਰਖਾਉਣ ਤੇ ਨੱਠਣ ਭੱਜਣ ਵਿੱਚ ਹੀ ਬੀਤੀ ਹੈ। ਪਿੰਡ ਦੇ ਲੋਕੀ ਅੱਜ ਸਾਰਾ ਦਿਨ ਤਰ੍ਹਾਂ ਤਰ੍ਹਾਂ ਦੀਆਂ ਨਜ਼ਰਾਂ ਨਿਆਜ਼ਾਂ ਲੈ ਲੈ ਕੇ ਮਾਲ ਅਫਸਰ ਸਾਹਿਬ ਦੀ ਸਲਾਮੀ ਲਈ ਆਉਂਦੇ ਰਹੇ ਤੇ ਦੋਹਾਂ ਪਿਓ ਪੁੱਤਰਾਂ ਨੂੰ ਨਿਉ ਨਿਉ ਕੇ ਸਲਾਮਾਂ ਕਰਦੇ ਰਹੇ। ਪਰ ਮੇਰੀ ਤਲੀ ਤੇ ਕਿਸੇ ਨੇ ਇੱਕ ਪੈਸਾ ਵੀ ਨਾ ਧਰਿਆ। ਧਰਦੇ ਵੀ ਕਿਉਂ? ਇਹ ਮੁਕੱਦਮੇਦਾਰ ਥੋੜੀ ਏ। ਕਚਹਿਰੀ ਲੱਗੀ ਹੋਈ ਹੁੰਦੀ ਤਾਂ ਮੈਂ ਵੀ 10-15 ਰੁਪਿਆਂ ਦਾ ਹੱਥ ਫੇਰ ਕਰ ਹੀ ਲੈਂਦਾ। ਹਾਂ, ਖਾਣ ਪੀਣ ਦੀ ਜਿੰਨੇ ਦਿਨ ਦੀ ਇਸ ਪਿੰਡ ਚ ਰਹੀਏ ਚੰਗੀ ਬਹਾਰ ਬਣੀ ਰਹਿੰਦੀ ਹੈ। ਅੱਜ ਤੇ ਪਲਾਵਾਂ ਤੇ ਕੁੱਕੜਾਂ ਦੀ ਰੋਲ ਪਈ ਰਹੀ। ਪਿੰਡ ਦੇ ਝੋਰਾਂ ਬ੍ਰਾਹਮਣਾਂ ਨੂੰ ਤਾਂ ਸਾਡੀ ਰਸੋਈ ਹੱਥੋਂ ਸਿਰ ਖੁਰਕਣ ਦੀ ਵਿਹਲ ਨਹੀਂ ਲੱਗੀ। ਲੰਮਾ ਕੋਟ ਤੇ ਚਪੜਾਸ ਲਾ ਕੇ ਮੈਂ ਕਿੱਲੀ ਤੇ ਟੰਗੀ ਤੇ ਮੰਜੇ ਤੇ ਦਰੀ ਵਿਛਾ ਕੇ ਲੰਮਾ ਪੈ ਗਿਆ। ਪਿਆ ਪਿਆ ਮੈਨੂੰ ਅੱਜ ਤੋਂ 2 ਵਰੇ ਪਹਿਲਾਂ ਦੀ ਇੱਕ ਘਟਨਾ ਚੇਤੇ ਆ ਗਈ ਤੇ ਨਾਲ ਹੀ ਉਸ ਪਿੰਡੂ ਬੁੱਢੇ ਦੀ ਰਾਮ ਕਹਾਣੀ ਵੀ। ਸੋਚਦਿਆਂ ਸੋਚਦਿਆਂ ਪਹਿਲਾਂ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ ਤੇ ਫੇਰ ਮੁੱਛਾਂ ਵਿੱਚ ਹਾਸਾ। ਇੱਕ ਵਾਰੀ ਫੇਰ ਹੂ ਬਹੂ ਉਹੀ ਨਜ਼ਾਰਾ ਮੇਰੇ ਸਾਹਮਣੇ ਫਿਰਨ ਲੱਗਾ। ਇਹ ਉਦੋਂ ਦਾ ਜ਼ਿਕਰ ਹੈ ਜਦ ਮੇਰੇ ਸਾਹਿਬ ਨੇ ਬੜੀਆਂ ਕੋਸ਼ਿਸ਼ਾਂ ਨਾਲ ਫਿਲੌਰੋਂ ਗੁਰਦਾਸਪੁਰ ਬਦਲੀ ਕਰਾਈ ਸੀ ਤੇ ਸਭ ਤੋਂ ਪਹਿਲਾਂ ਦੌਰਾ ਅਸਾਂ ਇਸੇ ਪਿੰਡ ਦਾ ਕੀਤਾ ਸੀ। ਰੁੱਤ ਸਿਆਲ ਦੀ ਸੀ, ਸਵੇਰ ਤੋਂ ਹੀ ਬੱਦਲ ਛਾਏ ਹੋਏ ਸਨ ਤੇ ਨਿੱਕੀ ਨਿੱਕੀ ਭੂਰ ਪੈ ਰਹੀ ਸੀ। ਪਿੰਡੋਂ ਬਾਹਰ ਚੜ੍ਹਦੇ ਵੱਲ ਸਾਡਾ ਕੈਂਪ ਸੀ। ਉਦੋਂ ਵੀ ਅੱਜ ਵਾਂਗ ਹੀ, ਸਗੋਂ ਅੱਜ ਨਾਲ ਕਈ ਗੁਣਾ ਵੱਧ ਗਰਮਜੋਸ਼ੀ ਤੇ ਉਤਸ਼ਾਹ ਨਾਲ ਇਸ ਪਿੰਡ ਦੇ ਲੋਕਾਂ ਨੇ ਸਾਹਿਬ ਦੀ ਆਗਤ ਭਾਗਤ ਕੀਤੀ ਸੀ। ਸਾਹਿਬ ਨੇ ਉਸ ਦਿਨ ਕਈ ਮੁਕੱਦਮੇ ਸੁਣਨੇ ਸਨ। ਕੈਂਪ ਦੇ ਦੁਆਲੇ ਮਦਈਆਂ ਮਦੈਲੀਆਂ ਦੀ ਚੋਖੀ ਭੀੜ ਹੁੰਦੀ ਸੀ। ਮੈਨੂੰ ਵੀ ਉਹ ਦਿਨ ਕਈ ਦਿਨਾਂ ਪਿੱਛੋਂ ਸ਼ਰਬਤ ਪਾਣੀ ਵਸੂਲ ਕਰਨ ਦਾ ਮੌਕਾ ਮਿਲਿਆ ਤੇ ਮੇਰੇ ਦਿਲ ਦਾ ਬੋਝ ਮੇਰੇ ਪੋਚਿਆਂ ਨੇ ਆਪਣੇ ਅੰਦਰ ਲੈ ਲਿਆ। ਉਹ ਬੁੱਢਾ ਪਿੰਡੂ ਦਿਨ ਵਿੱਚ ਕੋਈ 4-5 ਵਾਰੀ ਆ ਕੇ ਮੇਰੇ ਪੈਰਾਂ ਤੇ ਡਿੱਗਿਆ ਤੇ ਸਾਹਿਬ ਨੂੰ ਸਲਾਮ ਕਰਨ ਦੀ ਚਾਹਨਾ ਕੀਤੀ। ਪਰ ਇਹਨਾਂ ਤਿਲਾਂ ਵਿੱਚ ਦਿਲ ਕਿੱਥੇ ਸੀ? ਇੱਥੇ ਤਾਂ ਇਹ ਗੱਲ ਸੀ ਕਿ ਜਿਹੜਾ ਦੇਵੇ ਰੋਕ ਉਸੇ ਦੀ ਤਾਣੀ ਦਿਆ ਠੋਕ। ਭਲਾ ਦੰਮਾਂ ਦੇ ਰੁੱਠੇ ਵੀ ਕਦੇ ਗੱਲਾਂ ਨਾਲ ਮੰਨਦੇ ਹੁੰਦੇ ਨੇ। ਉਹ 4-5 ਵਾਰੀ ਮੈਥੋਂ ਤੱਕੇ ਤੇ ਗਾਲਾਂ ਖਾ ਕੇ ਪਛਾਮੜਿਆ। ਸੰਧਿਆ ਹੋ ਗਈ, ਮਾੜਾ ਮਾੜਾ ਮੀਂਹ ਪੈ ਰਿਹਾ ਸੀ। ਮੈਂ ਸਾਹਿਬ ਦੀ ਘੋੜੀ ਨੂੰ ਲੰਬਰਦਾਰ ਦੀ ਹਵੇਲੀ ਛੱਡ ਕੇ ਮੁੜਿਆ ਆ ਰਿਹਾ ਸੀ। ਜਦੋਂ ਮੈਂ ਕੈਂਪ ਦੇ ਨੇੜੇ ਪੁੱਜਿਆ ਤਾਂ ਵੇਖਿਆ ਉਹੀ ਵੱਡਾ ਪਿੰਡੂ ਮੀਂਹ ਨਾਲ ਭਿੱਜਿਆ ਹੋਇਆ ਇੱਕ ਰੁੱਖ ਥੱਲੇ ਬੈਠਾ ਕੰਬ ਰਿਹਾ ਸੀ। ਮੀਂਹ ਜ਼ੋਰਦਾਰ ਹੋ ਗਿਆ ਤੇ ਮੈਂ ਵੀ ਉਸ ਰੁੱਖ ਥੱਲੇ ਝੱਟ ਕੁੱਖੜ ਹੋ ਗਿਆ। ਮੇਰੇ ਵੱਲ ਬੁੱਢੇ ਦੀ ਪਿੱਠ ਸੀ। ਮੇਰੇ ਵੇਖਦਿਆਂ ਵੇਖਦਿਆਂ ਉਸਨੇ ਆਪਣੀ ਮੈਲੀ ਤੇ ਪਾਟੀ ਹੋਈ ਚਾਦਰ ਦੀ ਕੰਨੀ ਖੋਲ ਕੇ ਉਸ ਵਿੱਚੋਂ ਇੱਕ ਸਮੈਲੇ ਰੰਗ ਦੀ ਪੋਟਲੀ ਕੱਢੀ। ਮੈਂ ਵੀ ਤਾੜ ਗਿਆ ਕਿ ਮਛਲੇ ਪਿੰਡੂ ਦੀ ਜਦ ਚਾਰੇ ਬੰਨੀ ਦਾਲ ਨੀ ਗਲੀ ਤਾਂ ਹੁਣ ਲੱਗਾ ਗੰਢ ਕਿੱਸਾ ਖੋਲਣ। ਕਿੱਡੇ ਖੇਖਣ ਕਰਦਾ ਸੀ ਜੋ ਮੇਰੇ ਕੋਲ ਤਾਂ ਕੱਚੀ ਕੌਡੀ ਵੀ ਨਹੀਂ। ਮੈਂ ਵੀ ਦਿਲ ਵਿੱਚ ਸੋਚਿਆ ਕੱਲ ਮਨੀ ਆਰਡਰ ਕਰਾਉਣਾ ਹੈ। ਚਲੋ ਹੋਰ ਨਹੀਂ ਤੇ ਡਾਕਖਾਨੇ ਦੀ ਫੀਸ ਹੀ ਸਹੀ। ਇੱਕ ਹੋਰ ਠਣ ਠਣ ਕਰਦੇ ਰੁਪਈਏ ਦੀ ਉਡੀਕ ਵਿੱਚ ਮੈਂ ਖਹਿ ਕੇ ਖਲੋ ਗਿਆ। ਉਸਨੇ ਪੋਟਲੀ ਉਤਲੀ ਟਾਕੀ ਖੋਲੀ, ਇੱਕ ਦੇ ਹੇਠੋਂ ਦੂਜੀ ਤੇ ਦੂਜੀ ਦੇ ਹੇਠੋਂ ਤੀਜੀ, ਇਸੇ ਤਰ੍ਹਾਂ ਦਬਾ ਦਬ ਖੋਲੀ ਗਿਆ। ਪਰ ਮੇਰੇ ਠਰੇ ਸੀਨੇ ਨੂੰ ਨਿੱਘ ਦੇਣ ਵਾਲੀ ਚੀਜ਼ ਅਜੇ ਵੀ ਮੇਰੇ ਸਾਹਮਣੇ ਨਾ ਆਈ। ਮੈਂ ਸੋਚ ਰਿਹਾ ਸਾਂ ਕਿੱਡਾ ਸੂਮ ਹੈ, ਸੱਤਾਂ ਪਰਦਿਆਂ ਵਿੱਚ ਲੁਕਾ ਕੇ ਪੈਸੇ ਰੱਖਦਾ, ਜੁੜਦੇ ਵੀ ਤਾਂ ਇਸੇ ਤਰ੍ਹਾਂ ਹੀ ਨੇ। ਸਾਡੇ ਅਰਗੇ ਲਫੰਗਿਆਂ ਪਾਸ ਬੁੱਕਾਂ ਦੇ ਬੁੱਕ ਆਉਂਦੇ ਨੇ, ਪਰ ਪੂਰੇ ਦੀ ਹਵਾ ਵਾਂਗੂ ਇਧਰੋਂ ਆਏ ਤੇ ਉਧਰੋਂ ਗਏ। ਅਨੁਮਾਨ ਨਾਲ ਮੈਨੂੰ ਜਾਪਿਆ ਕਿ ਪੋਟਲੀ ਵਿੱਚ ਦੀ ਚੀਜ਼ ਰੁਪਈਏ ਨਾਲੋਂ ਕਿਤੇ ਛੋਟੀ ਹੈ। ਸ਼ੈਤਾਨ ਬੁੱਢੇ ਉੱਤੇ ਮੈਨੂੰ ਗੁੱਸਾ ਆਉਣ ਲੱਗ ਗਿਆ ਕਿ ਦਵਾਨੀ ਜਾਂ ਜਵਾਨੀ ਨਾਲ ਕੰਮ ਸਾਰਨਾ ਚਾਹੁੰਦਾ ਹੈ। ਮੈਂ ਫਿਰ ਗੌਰ ਨਾਲ ਤੱਕਿਆ, ਉਸਨੇ ਗੰਢ ਵਿਚਲੀ ਚੀਜ਼ ਕੱਢੀ। ਵੇਖਦੇ ਵੇਖਦਿਆਂ ਹੌਲੀ ਜਿਹੀ ਮੇਰੇ ਮੂੰਹ ਨਿਕਲਿਆ, ਪੁੱਟਿਆ ਪਹਾੜ ਤੇ ਨਿਕਲਿਆ ਚੂਹਾ। ਇਹ ਕਿਸੇ ਛੋਟੇ ਜਿਹੇ ਬਾਲ ਦਾ ਦੰਦ ਸੀ। ਦੰਦ ਨੂੰ ਤਲੀ ਤੇ ਧਰ ਕੇ ਬੁੱਢਾ ਕਿੰਨੇ ਹੀ ਚਿਰ ਉਸ ਵੱਲ ਨਹੀਂ ਚਲਾ ਕੇ ਵੇਖਦਾ ਰਿਹਾ। ਫਿਰ ਮੁੱਠ ਵਿੱਚ ਘੁੱਟ ਕੇ ਛਾਤੀ ਨਾਲ ਲਾਈ ਉਸ ਉੱਪੇ ਸਾਲ ਲਿਆ ਤੇ ਡੁਸਕਣ ਲੱਗ ਪਿਆ। ਉਸਦਾ ਹਾਲ ਮੈਂ ਤਾਂ ਵੇਖਿਆ ਨਾ ਗਿਆ। ਆਪਣੇ ਸੰਭਾਲੇ ਵਿੱਚ ਮੈਂ ਬਥੇਰੇ ਲੋਕਾਂ ਨੂੰ ਖਾਸ ਕਰਕੇ ਜਿਨ੍ਹਾਂ ਲੋਕਾਂ ਦੇ ਮੁਕੱਦਮੇ ਹਾਰ ਜਾਂਦੇ ਸਨ ਤੇ ਜਿਨ੍ਹਾਂ ਦਾ ਕੋਈ ਬੰਦਾ ਕੈਦ ਹੋ ਜਾਂਦਾ ਸੀ ਰੋਂਦਿਆਂ ਵੇਲੇ ਕਦੇ ਡਿੱਠਾ ਸੀ ਪਰ ਮੇਰਾ ਦਿਲ ਕਦੇ ਨਹੀਂ ਸੀ ਪਸੀਜਿਆ ਠਠਿਆਰਾਂ ਦੀ ਬਿੱਲੀ ਵਾਂਗ ਮੇਰੇ ਕੰਨ ਅਜਿਹੇ ਕਿਰਨੇ ਸੁਣਨ ਦੇ ਆਦੀ ਹੋ ਚੁੱਕੇ ਸਨ ਪਰ ਉਸ ਬੁੱਢੇ ਨੇ ਮੈਨੂੰ ਤੜਫਾ ਦਿੱਤਾ ਯਾਰ ਮੈਂ ਉਸ ਦੇ ਪਾਸ ਆ ਕੇ ਬੈਠ ਗਿਆ ਜਿਉਂ ਜਿਉਂ ਮੈਂ ਉਸ ਨੂੰ ਢਾਰਸ ਬਣਾਉਣ ਦੀ ਕੋਸ਼ਿਸ਼ ਕਰਦਾ ਸਾਂ ਸਗੋਂ ਵਧੇਰੇ ਰੋਂਦਾ ਸੀ ਉਹ ਡਾਟਾ ਔਖਾ ਹੋ ਕੇ ਰੋ ਰਿਹਾ ਸੀ ਮਲੂਮ ਹੁੰਦਾ ਸੀ ਉਸ ਅੰਦਰੋਂ ਜਿੰਨਾ ਕੋ ਰੋਣਾ ਆਉਂਦਾ ਹੈ ਉਸ ਨੂੰ ਬਾਹਰ ਨਹੀਂ ਕੱਢ ਸਕਦਾ ਉਹ ਰੋ ਰਿਹਾ ਸੀ ਪਰ ਅੱਖਾਂ ਉਸ ਦੀਆਂ ਵਿੱਚ ਇੱਕ ਵੀ ਅੱਥਰੂ ਨਹੀਂ ਸੀ ਸ਼ਾਇਦ ਸਰਦੀ ਕਰਕੇ ਜਾਂ ਬੁਢੇਪੇ ਦੇ ਸਲਾਬੇ ਕਰਕੇ ਉਸ ਦੇ ਅੱਥਰੂ ਜੰਮ ਗਏ ਸਨ ਹੁਣ ਮੇਰੀ ਜੱਫੀ ਵਿੱਚ ਸੀ ਤੇ ਮੈਂ ਉਸਦਾ ਦੁੱਖ ਦੂਰ ਕਰਨ ਦੇ ਫਿਕਰ ਵਿੱਚ ਥੋੜੇ ਚਿਰ ਪਿੱਛੋਂ ਸੰਭਲਿਆ ਤੇ ਦੰਦ ਨੂੰ ਉਸੇ ਤਰ੍ਹਾਂ ਲੀਰ ਦੀਆਂ ਤਹਾਂ ਵਿੱਚ ਵਲੇਟਣ ਲੱਗਾ ਮੀਂਹ ਨਾਲ ਅਸੀਂ ਦੋਵੇਂ ਭਿੱਜ ਰਹੇ ਸਾਂ ਮੈਂ ਉਸ ਨੂੰ ਉਠਾਲ ਕੇ ਆਪਣੀ ਛੋਲਦਾਰੀ ਵਿੱਚ ਲੈ ਗਿਆ ਸਟੋਵ ਪਕਾ ਕੇ ਮੈਂ ਚਾਹ ਬਣਾਈ ਅਸਾਂ ਦੋਹਾਂ ਨੇ ਪੀਤੀ ਉਸ ਦੰਦ ਦੀ ਕਥਾ ਸੁਣਾਉਣ ਲਈ ਮੈਂ ਉਸਦੀਆਂ ਬਥੇਰੀਆਂ ਮਿੰਨਤਾਂ ਕੀਤੀਆਂ ਪਰ ਉਹ ਦੱਸਣ ਨੂੰ ਰਾਜ਼ੀ ਨਾ ਹੋਇਆ ਅਚਾਨਕ ਹੀ ਉਸਨੇ ਸੰਦੂਕ ਤੇ ਪਈ ਹੋਈ ਮੇਰੀ ਚਪੜਾਸ ਵੇਖੀ ਤੇ ਮੇਰੇ ਮੂੰਹ ਵੱਲ ਤੱਕ ਕੇ ਆਖਣ ਲੱਗਾ ਕਿਉਂ ਭਾਊ ਤੂੰ ਹੀ ਉਸ ਸਾਹਿਬ ਦਾ ਅਰਧ ਲਈਏ ਸ਼ਰਮਿੰਦਿਆਂ ਹੋ ਕੇ ਮੈਂ ਕਿਹਾ ਆਹੋ ਬਾਬਾ ਮਈਓ ਤੈਨੂੰ ਧੱਕੇ ਮਾਰੇ ਸਨ ਉਸਦਾ ਚਿਹਰਾ ਖਿੜ ਪਿਆ ਤੇ ਪਾਗਲਾਂ ਵਾਂਗ ਆਪਣੀਆਂ ਨਿੱਕੀਆਂ ਨਿੱਕੀਆਂ ਅੱਖਾਂ ਮੇਰੇ ਚਿਹਰੇ ਤੇ ਗੱਡ ਕੇ ਆਖਣ ਲੱਗਾ ਮੈਨੂੰ ਸਾਹਿਬ ਨੂੰ ਨਹੀਂ ਮਿਲਾਵੇਂਗਾ ਮੈਂ ਹੱਸ ਕੇ ਆਖਿਆ ਮਿਲਾ ਦਿਆਂਗਾ ਉਹ ਡਰਦਾ ਡਰਦਾ ਬੋਲਿਆ ਪਰ ਰੁਪਈਏ ਤਾਂ ਮੇਰੇ ਕੋਲ ਹੈ ਨੀ ਹੱਥ ਦੇ ਇਸ਼ਾਰੇ ਨਾਲ ਮੈਂ ਉਸਨੂੰ ਤਸੱਲੀ ਦਿੰਦਿਆਂ ਹੋਇਆ ਕਿਹਾ ਰੁਪਈਏ ਤੇਰੇ ਕੋਲ ਨੀ ਮੰਗਦਾ ਪਰ ਇਹ ਦੰਦ ਦੀ ਕਹਾਣੀ ਤੈਨੂੰ ਜ਼ਰੂਰ ਸੁਣਾਉਣੀ ਪਊਗੀ ਨਾਲੇ ਇਹ ਦੱਸ ਜੋ ਸਾਹਿਬ ਨਾਲ ਤੇਰਾ ਕੀ ਕੰਮ ਹੈ ਹੱਥ ਵਾਲੀ ਪੋਟਲੀ ਨੂੰ ਮੁੜ ਚਾਦਰ ਦੀ ਕੰਨੀ ਵਿੱਚ ਬੰਨਦਾ ਹੋਇਆ ਬੋਲਿਆ ਕੰਮ ਕੰਮ ਭਾਊ ਤੈਨੂੰ ਕੀ ਦੱਸਾਂ ਇਸ ਪਿੰਡ ਦੇ ਬੰਦਿਆਂ ਨੇ ਮੇਰਾ ਭੋਈ ਝੁੱਗਾ ਸਾਂਭ ਲਿਆ ਏ ਸਗੋਂ ਮੈਨੂੰ ਪਿੰਡ ਵਿੱਚ ਪੈਰ ਵੀ ਨਹੀਂ ਧਰਨ ਦਿੰਦੇ ਮੈਨੂੰ ਉਸਦੇ ਹਾਲ ਤੇ ਤਰਸ ਆਇਆ ਤੇ ਉਸਦੇ ਮੋਢੇ ਨੂੰ ਥਾਪੜਦਿਆਂ ਹੋਇਆ ਮੈਂ ਕਿਹਾ ਅੱਛਾ ਬਾਪੂ ਤੂੰ ਕੋਈ ਫਿਕਰ ਨਾ ਕਰ ਮੈਂ ਵੱਡੇ ਵੇਲੇ ਤੈਨੂੰ ਸਾਹਿਬ ਪਾਸ ਲੈ ਚੱਲਾਂਗਾ ਜੇ ਦਾ ਲੱਗਿਆ ਤੇ ਤੇਰੀ ਸਿਫਾਰਿਸ਼ ਵੀ ਕਰ ਦਿਆਂਗਾ ਤੇਰੇ ਬੱਚੇ ਜਿਉਣ ਕਹਿ ਕੇ ਬੁੱਢਾ ਆਪਣੀ ਰਾਮ ਕਹਾਣੀ ਇਸ ਤਰ੍ਹਾਂ ਸੁਣਾਉਣ ਲੱਗਾ ਇਸੇ ਪਿੰਡ ਮੈਂ ਜੰਮਿਆ ਪਲਿਆ ਸਾਂ ਇੱਥੇ ਹੀ ਜਵਾਨੀ ਦੇ ਦਿਨ ਵੇਖੇ ਸਨ ਮਾਪਿਆਂ ਦਾ ਮੂੰਹ ਮੈਂ ਕਦੇ ਡਿੱਠਾ ਹੈ ਹੀ ਨਹੀਂ ਇਸ ਦਾ ਮੈਨੂੰ ਚੇਤਾ ਨਹੀਂ ਬਸ ਦਮ ਦਾ ਦਮ ਧੋਖਾ ਨਾ ਗਮ ਵਾਲੀ ਗੱਲ ਸੀ ਆਪਣੀ ਨੀਂਦ ਸੌਣਾ ਤੇ ਆਪਣੀ ਖੁਸ਼ੀ ਜਾਗਣਾ ਸੁਭਾਅ ਦਾ ਮੈਂ ਮੁੱਢੋਂ ਹੀ ਕਾਲਾ ਤੇ ਭੇੜੂ ਸਾਂ ਭੋਏ ਮੇਰੀ ਬਥੇਰੀ ਸੀ ਪਰ ਵਾਣ ਗਾਣ ਦਾ ਮੈਨੂੰ ਕਦੇ ਲੋੜ ਨਹੀਂ ਸੀ ਮੁੱਢੇ ਦੀ ਗੱਲ ਟੋਕ ਕੇ ਮੈਂ ਪੁੱਛਿਆ ਤੇ ਬਾਬਾ ਗੁਜ਼ਾਰਾ ਤੇਰਾ ਕਿਵੇਂ ਚੱਲਦਾ ਸੀ ਆਖਣ ਲੱਗਾ ਗੁਜ਼ਾਰਾ ਮੇਰਾ ਉਹਨਾਂ ਲੋਕਾਂ ਦੇ ਸਿਰੋਂ ਚੱਲਦਾ ਸੀ ਜਿਨ੍ਹਾਂ ਦਾ ਮੈਂ ਵੇਲੇ ਕਵੇਲੇ ਕੰਮ ਆਇਆ ਕਰਦਾ ਸਾਂ ਮੈਂ ਪੁੱਛਿਆ ਕੀ ਕੰਮ ਉਹ ਠੰਡਾ ਸਾਹ ਭਰ ਕੇ ਆਖਣ ਲੱਗਾ ਕੰਮ ਦੀ ਭਲੀ ਪੁੱਛੀ ਓ ਜਵਾਨੀ ਮਸਤਾਨੀ ਦਾ ਰੰਗ ਸੀ ਜੋ ਕੰਮ ਕਿਸੇ ਪਾਸੇ ਨਾ ਹੋ ਸਕੇ ਉਸ ਲਈ ਚੇਤ ਸਿਆਂ ਨੂੰ ਵਰਦੀ ਦੇ ਬੂਥੇ ਅੱਗੇ ਡਾਇਆ ਜਾਂਦਾ ਸੀ ਮੈਂ ਪੁੱਛਿਆ ਹਲਾ ਬਾਬਾ ਚੇਤ ਸਿਆਂ ਫੇਰ ਬੁੱਢਾ ਬੋਲਿਆ ਫਿਰ ਰੱਬ ਤੇਰਾ ਭਲਾ ਕਰੇ ਇੱਕ ਦਿਨ ਪਿੰਡ ਦੇ ਪੰਜਾਂ ਸੱਤਾਂ ਘਬਰੇਟਾਂ ਨੇ ਇਕੱਠਾ ਹੋ ਕੇ ਮੇਰੇ ਜੰਮੇ ਇੱਕ ਕੰਮ ਲਾਇਆ ਕਹਿੰਦਾ ਕਹਿੰਦਾ ਬੁੱਢਾ ਚੁੱਪ ਹੋ ਗਿਆ ਮੈਂ ਪੁੱਛਿਆ ਹਾਂ ਕਰ ਗੱਲ ਕੀ ਕੰਮ ਲਾਇਆ ਉਹਨਾਂ ਤੇਰਾ ਜਿੰਮੇ ਸਾਹ ਨੂੰ ਅੰਦਰ ਖਿੱਚ ਕੇ ਫਿਰ ਛੱਡ ਕੇ ਬੋਲਿਆ ਇੱਕ ਮੁੰਡੇ ਨੂੰ ਮਾਰਨ ਦਾ ਮੈਂ ਹੈਰਾਨ ਹੋ ਕੇ ਪੁੱਛਿਆ ਕੁੱਟਣ ਦਾ ਉਹ ਬੋਲਿਆ ਨਹੀਂ ਜਾਨੋ ਮਾਰਨ ਦਾ ਸਾਡੇ ਪਿੰਡ ਦੀ ਇੱਕ ਬੁੱਢੀ ਧੀਵੀ ਸੀ ਉਹ ਉਸ ਜਾਤ ਵਿੱਚ ਸੀ ਜਿਸ ਨਾਲ ਛੋਹਣਾ ਪਟਣਾ ਸਾਡੇ ਵਿੱਚ ਪਾਪ ਸਮਝਿਆ ਜਾਂਦਾ ਹੈ ਉਸਦਾ ਇੱਕੋ ਇੱਕ ਚੌ ਪੰਜਾਂ ਵਰਿਆਂ ਦਾ ਮੁੰਡਾ ਸੀ ਉਸਦੇ ਘਰ ਵਾਲੇ ਦੀ ਨਿਸ਼ਾਨੀ ਬਾਕੀ ਸੀ ਬੁੱਢੀ ਕੁਛ ਚਿਰ ਲਈ ਆਪਣੇ ਭਾਣਜੇ ਦੇ ਪਿੰਡ ਜਾ ਰਹੀ ਸੀ ਉੱਥੇ ਕਾਲੀਆਂ ਦਾ ਪ੍ਰਚਾਰ ਬਹੁਤ ਸੀ ਉਸਨੇ ਵੀ ਆਪਣੀ ਜਾਤ ਦੇ ਕਈਆਂ ਹੋਰਾਂ ਤੀਵੀਆਂ ਨੂੰ ਮਨੁੱਖਾਂ ਨੂੰ ਨਾਲ ਰਲ ਕੇ ਅੰਮ੍ਰਿਤ ਛਕ ਲਿਆ ਮੁੜ ਕੁਛ ਦਿਨਾਂ ਮਗਰੋਂ ਇੱਥੇ ਆ ਗਈ ਪਹਿਲਾਂ ਤਾਂ ਕਿਸੇ ਸੁਣਿਆ ਕਿਸੇ ਨਾ ਸੁਣਿਆ ਪਰ ਜਦ ਇੱਕ ਦਿਨ ਪ੍ਰਭਾਤ ਵੇਲੇ ਪਿੰਡ ਦੇ ਗੁਰਦੁਆਰਿਆਂ ਚ ਬੋਕਰ ਦਿੰਦਿਆਂ ਉਸਨੂੰ ਕਿਸੇ ਡਿੱਠਿਆ ਤਾਂ ਹਾਹਾਕਾਰ ਮੱਚ ਗਈ ਇਸ ਕੰਮ ਦਾ ਮੋਢੀ ਮਈਓ ਸਾਂ ਅਸੀਂ ਮਰਨ ਮਾਰਨ ਨੂੰ ਤਿਆਰ ਹੋ ਗਏ ਪਰ ਜਦੋਂ ਸਾਨੂੰ ਪਤਾ ਲੱਗਿਆ ਕਿ ਕਾਲੀਆਂ ਦਾ ਇੱਕ ਤਕੜਾ ਟੋਲਾ ਉਹਨਾਂ ਦੀ ਮਦਦ ਤੇ ਹੈ ਤਾਂ ਅਸੀਂ ਆਪਣੇ ਗੁੱਸੇ ਨੂੰ ਲਹੂ ਦਾ ਘੁੱਟ ਭਰ ਕੇ ਅੰਦਰੋਂ ਅੰਦਰ ਹੀ ਪੀ ਗਏ ਬੁੱਢੀ ਨੇ ਝੱਕ ਹੋ ਕੇ ਰੋਜ਼ ਪ੍ਰਭਾਤ ਵੇਲੇ ਗੁਰਦੁਆਰੇ ਜਾ ਵੜਦੀ ਤੇ ਬੋਕਰ ਬਹਾਰ ਫੇਰਦੀ ਸਾਡੇ ਸੀਨਿਆਂ ਚ ਇਸ ਗੱਲ ਤੇ ਲੰਬੂ ਬਾਲ ਦਿੱਤੇ ਪਰ ਕੋਈ ਪੇਸ਼ ਨਹੀਂ ਸੀ ਜਾਂਦੀ ਖੀਰ ਇੱਕ ਦਿਨ ਮੇਰੇ ਨਾਲਦਿਆਂ ਨੇ ਰਲ ਕੇ ਸਲਾਹ ਕੀਤੀ ਕਿ ਜਦ ਤੱਕ ਇਸ ਬੁੱਢੀ ਡੈਣ ਤੋਂ ਬਦਲਾ ਨਹੀਂ ਲੈਂਦੇ ਸਾਡੇ ਕਾਲਜੇ ਠੰਡ ਨਹੀਂ ਹੋਣੀ ਇਹੋ ਹੀ ਸਾਰੀਆਂ ਕਲਾਂ ਦੀ ਮੂਲ ਹੈ ਜਿਸ ਨੇ ਸਾਡਾ ਧਰਮ ਨਸ਼ਟ ਕਰਤਾ ਉਹ 20 ਰੁਪਏ ਇਕੱਠੇ ਕਰਕੇ ਮੇਰੇ ਹੱਥ ਫੜਾਏ ਤੇ ਉਸ ਰੰਡੀ ਬੁੱਢੀ ਨੂੰ ਔਂਤਰੀ ਕਰਨ ਦਾ ਭਾਰ ਮੇਰੇ ਮੋਢਿਆਂ ਤੇ ਚੁਕਾਤਾ ਇੱਕ ਰੁਪਈਆਂ ਦਾ ਲੋਭ ਤੇ ਦੂਜਾ ਬੁੱਢੀ ਤੋਂ ਬਦਲਾ ਲੈਣ ਦੀ ਖੁਸ਼ੀ ਮੇਰਾ ਤਾਂ ਦਿਲ ਦੂੜਾ ਕਰਤਾ ਤੇ ਉਸ ਵਿਚਾਰੇ ਵਿਦੋਸ਼ੇ ਬਾਲ ਦਾ ਜਮਦੂਤ ਬਣਾ ਕੇ ਅੱਧੀ ਰਾਤੀ ਘਰੋਂ ਨਿਕਲ ਤੁਰਿਆ ਮੈਂ ਬੁੱਢੇ ਦੀ ਇਸ ਡਰਾਉਣੀ ਕਥਾ ਨੂੰ ਸੁਣ ਕੇ ਮੈਂ ਕੰਬ ਗਿਆ ਤੇ ਸਹਿਮੀ ਹੋਈ ਨਜ਼ਰ ਨਾਲ ਉਸ ਵੱਲ ਤੱਕ ਕੇ ਕਿਹਾ ਫੇਰ ਬਾਬਾ ਚੇਤ ਸਿਆ ਤੁਹਾਨੂੰ ਜਾ ਕੇ ਮਾਰ ਦਿੱਤਾ ਇੱਕ ਵਾਰ ਖੰਘ ਕੇ ਛੋਲਦਾਰੀਆਂ ਬਾਹਰ ਥੁੱਕ ਕੇ ਬੁੱਢਾ ਬੋਲਿਆ ਮੈਂ ਉਸ ਨੂੰ ਮਾਰ ਦਿੱਤਾ ਤੇ ਉਹਨੇ ਮੈਨੂੰ ਮਾਰ ਦਿੱਤਾ ਰੁਪਈਏ ਜੋ ਲਏ ਸਨ ਕੀ ਕਰਦਾ ਰੱਜਵੀਂ ਸ਼ਰਾਬ ਪੀ ਕੇ ਮੈਂ ਅੱਧੀ ਰਾਤੀ ਉੱਠ ਉਸ ਬੁੱਢੀ ਦੀ ਛੰਨ ਵੱਲ ਤੁਰ ਪਿਆ ਰੁੱਤ ਗਰਮੀ ਨਹੀਂ ਸੀ ਤੇ ਰਾਤ ਚਾਨਣੀ ਸੀ ਪਰ ਮੀਂਹ ਤੇ ਬੱਦਲਾਂ ਨੇ ਮੇਰੀ ਚੰਗੀ ਮਦਦ ਕੀਤੀ ਝੁੱਗੀ ਉਸਦੀ ਪਿੰਡੋਂ ਪਸਕਤੀ ਸੀ ਮੈਂ ਜਾ ਕੇ ਉਸਦੇ ਪਿਛਵਾੜੇ ਖਲੋ ਗਿਆ ਤੇ ਚੀਥਾਂ ਵਿੱਚੋਂ ਅੰਦਰ ਦਾ ਹਾਲ ਚਾਲ ਵੇਖਣ ਲੱਗਿਆ ਪਰ ਅੰਦਰ ਹਨੇਰਾ ਸੀ ਪੁੱਤ ਕੁੱਕੜਾਂ ਵਾਂਗ ਵੇਲੇ ਬੁੱਢੀ ਜਾਗੀ ਹੌਲੀ ਹੌਲੀ ਕੁਛ ਪੜਦੀ ਨੇ ਮਿੱਟੀ ਦੇ ਤੇਲ ਦਾ ਦੀਵਾ ਜਗਾਇਆ ਜਾਣ ਤੋਂ ਪਹਿਲਾਂ ਦੋ ਤਿੰਨ ਵਾਰੀ ਉਸ ਮੁੰਡੇ ਦਾ ਮੂੰਹ ਚੁੰਮਿਆ ਸਿਰ ਪੜੋਸਿਆ ਤੇ ਸੁੱਤੇ ਹੋਏ ਨਾਲ ਹੀ ਗੱਲਾਂ ਕਰਦੀ ਕਰਦੀ ਬਾਹਰ ਨਿਕਲ ਗਈ ਜਦ ਮੈਂ ਡਿੱਠਾ ਕੇ ਉਹ ਚੌਖੀ ਦੂਰ ਚਲੀ ਗਈ ਤੱਬੇ ਪੈਰੀ ਛੰਨ ਦੇ ਬੂਹੋ ਕੋਲ ਆਇਆ ਘੋੜਾ ਡੰਡਾ ਪਿਛਾਂ ਹਟਾ ਕੇ ਬੂਹਾ ਖੋਲਿਆ ਤੇ ਅੰਦਰ ਵੜ ਗਿਆ ਮੈਂ ਉਸ ਤੋਂ ਪਹਿਲਾਂ ਭਾਵੇਂ ਬਥੇਰੇ ਭੈੜੇ ਕੰਮ ਕੀਤੇ ਸਨ ਪਰ ਇਹੋ ਜਿਹਾ ਨੀਚ ਕੰਮ ਕਦੇ ਨਹੀਂ ਸੀ ਕੀਤਾ ਕੋਰੇ ਇਸ ਕਰਕੇ ਮੇਰੀਆਂ ਲੱਤਾਂ ਕੰਬ ਰਹੀਆਂ ਸਨ ਤੱਪੜ ਸਣੇ ਵਾਲ ਨੂੰ ਬਲੇਟ ਕੇ ਚੁੱਕਣ ਤੇ ਬਾਹਰ ਆਉਣ ਵਿੱਚ ਮੈਨੂੰ ਬਹੁਤੀ ਦੇਰ ਨਾ ਲੱਗੀ ਬੱਦਲਾਂ ਕਰਕੇ ਹਰ ਪਾਸੇ ਹਨੇਰਾ ਘੁੱਪ ਸੀ ਮੈਂ ਇੱਕ ਵਾਰੀ ਗੋਹ ਨਾਲ ਸੱਜੇ ਤੱਕਿਆ ਖੱਬੇ ਤੱਕਿਆ ਤੇ ਫੇਰ ਇੱਕ ਪਾਸੇ ਤੁਰ ਪਿਆ ਇਸ ਪਿੰਡ ਲਹਿੰਦੇ ਵੱਲ ਨੂੰ ਇੱਕ ਸੰਘਣੀ ਰੱਖ ਸੀ ਹੁਣ ਤੇ ਉੱਥੇ ਹਲ ਫਿਰ ਗਏ ਨੇ ਉੱਥੇ ਪਹੁੰਚ ਕੇ ਮੈਂ ਮੱਲਿਆਂ ਦੇ ਵਿਚਾਲੇ ਇੱਕ ਥਾਂ ਜਾ ਕੇ ਖੜੋ ਗਿਆ ਮੈਂ ਮੁੰਡੇ ਉਤਲਾ ਤੱਪੜ ਛੇਤੀ ਨਾਲ ਲਾ ਕੇ ਭੁੰਜੇ ਸੁੱਟ ਦਿੱਤਾ ਤੇ ਬੈਠ ਕੇ ਉਸਨੂੰ ਗੋਡਿਆਂ ਤੇ ਪਾ ਲਿਆ ਉਹ ਜਾਗਣ ਦਾ ਯਤਨ ਕਰ ਰਿਹਾ ਸੀ ਇਸ ਵੇਲੇ ਬੱਦਲਾਂ ਚੋਂ ਝਾਤੀ ਪਾ ਕੇ ਚੰਨ ਮੇਰੇ ਇਸ ਕੰਮ ਨੂੰ ਵੇਖ ਰਿਹਾ ਸੀ ਮੁੰਡੇ ਨੇ ਆਪਣੀਆਂ ਮੋਟੀਆਂ ਮੋਟੀਆਂ ਅੱਖਾਂ ਖੋਲੀਆਂ ਅੱਖਾਂ ਨਾਲ ਆਪਣੇ ਵੱਲ ਇੱਕ ਓਪਰੇ ਮਨੁੱਖ ਨੂੰ ਘੂਰਦਿਆਂ ਵੇਖ ਅੱਬੜਾ ਇਹ ਚੀਕ ਉੱਠਿਆ ਮੇਰੇ ਲਈ ਹੁਣ ਦੇਰ ਕਰਨ ਦਾ ਮੌਕਾ ਨਹੀਂ ਸੀ ਦਿਲ ਨੂੰ ਪੱਕਿਆਂ ਕਰਕੇ ਮੈਂ ਦੋਹਾਂ ਹੱਥਾਂ ਵਿੱਚ ਉਹਦੀ ਸੰਘੀ ਫੜ ਲਈ ਮੁੰਡਾ ਡਡਿਆ ਉੱਠਿਆ ਉਸਨੇ ਘਾਬਰ ਕੇ ਆਪਣੀਆਂ ਦੋਹਾਂ ਬਾਹਾਂ ਵਿੱਚ ਮੇਰੇ ਗਲ ਚ ਪਾ ਲਈਆਂ ਨੀਂਦਰ ਵਿੱਚ ਸ਼ਾਇਦ ਮਾਂ ਦੇ ਭੁਲੇਖੇ ਉਸ ਦੀਆਂ ਕੂੜੀਆਂ ਬਾਹਾਂ ਚ ਪਤਾ ਨੀ ਕੀ ਜਾਦੂ ਸੀ ਕਿ ਜਿਉਂ ਜਿਉਂ ਉਹਨਾਂ ਦੀ ਕਸ ਮੇਰੇ ਗਲੇ ਨੂੰ ਜਕੜਦੀ ਜਾਂਦੀ ਸੀ ਤਿਉਂ ਤਿਉਂ ਮੇਰੇ ਹੱਥ ਢਿੱਲੇ ਹੁੰਦੇ ਜਾਂਦੇ ਸਨ ਮੈਂ ਬਥੇਰੀ ਵਾਹ ਲਈ ਪਰ ਉਂਗਲਾਂ ਨੇ ਮੇਰਾ ਅੱਖ ਹੀ ਨਾ ਮੰਨਿਆ ਚੰਨ ਅੱਗੇ ਬੱਦਲ ਹਟਦੇ ਜਾਂਦੇ ਸਨ ਤੇ ਉਹਨਾਂ ਦੇ ਚਾਨਣ ਨਾਲ ਆਸ ਪਾਸ ਦੀਆਂ ਨਾ ਡਿੱਠੀਆਂ ਚੀਜ਼ਾਂ ਵੀ ਦਿਸ ਰਹੀਆਂ ਸਨ ਮੁੰਡਾ ਹੁਣ ਮੇਰੇ ਗਲ ਵਿੱਚ ਬਾਹੀ ਪਾ ਕੇ ਮੇਰੀ ਛਾਤੀ ਨਾਲ ਪੀਚਿਆ ਹੋਇਆ ਸੀ ਜਾਣੀ ਦਾ ਫਾਹੀ ਉਹਦੇ ਗਲੋਂ ਨਿਕਲ ਕੇ ਮੇਰੇ ਗਲ ਪੈ ਗਈ ਸੀ ਕੁਝ ਚਿਰ ਲਈ ਮੇਰੀਆਂ ਅੱਖਾਂ ਆਪਣੇ ਆਪ ਬੰਦ ਹੋ ਗਈਆਂ ਤੇ ਮੈਨੂੰ ਪਤਾ ਵੀ ਨਾ ਲੱਗਿਆ ਕਿਹੜੇ ਵੇਲੇ ਮੇਰੇ ਹੱਥ ਉਹਦੀ ਗਿੱਚੀ ਨੂੰ ਛੱਡ ਕੇ ਉਹਦੀ ਪਿੱਠ ਤੇ ਹੱਥ ਫੇਰਨ ਲੱਗੇ ਮੁੰਡਾ ਹੁਣ ਚੁੱਪ ਸੀ ਬੱਦਲਾਂ ਦੇ ਘੇਰੇ ਚੋਂ ਲਗਭਗ ਸਾਰਾ ਚੰਨ ਬਾਹਰ ਆ ਚੁੱਕਿਆ ਸੀ ਪਰ ਹੌਲੀ ਹੌਲੀ ਇੱਕ ਕਾਲੀ ਬੱਦਲੀ ਆ ਕੇ ਫੇਰ ਉਸਨੂੰ ਲੁਕਾਉਣ ਦਾ ਯਤਨ ਕਰ ਰਹੀ ਸੀ ਮੈਨੂੰ ਆਪਣੀ ਇਸ ਥੋੜਦੜੀ ਤੇ ਬਹੁਤ ਡਾਢਾ ਗੁੱਸਾ ਆਇਆ ਕਿ ਇਹ ਨਿੱਕਾ ਜਿਹਾ ਕੰਮ ਮੈਥੋਂ ਨਹੀਂ ਹੋ ਸਕਦਾ ਇਹ ਸੋਚ ਕੇ ਮੈਂ ਰੁੱਖ ਨਾਲ ਲਿਪਟੀ ਹੋਈ ਵੇਲ ਵਾਂਗ ਮੁੰਡੇ ਨੂੰ ਇੱਕ ਝਟਕੇ ਨਾਲ ਛਾਤੀ ਨਾਲ ਲਾਇਆ ਦੰਦ ਕਰੀਚ ਕੇ ਤੇ ਬੁੱਲ ਟੁੱਕ ਕੇ ਮੈਂ ਦੂਜੀ ਵੇਰੀ ਫੇਰ ਉਸਨੂੰ ਗਿੱਚਿਓਂ ਫੜ ਲਿਆ ਉਹ ਅੱਗੇ ਵਾਂਗ ਹੀ ਰੋਂਦਾ ਕਰਕਦਾ ਹੋਇਆ ਮੇਰੀ ਛਾਤੀ ਵੱਲ ਬਾਹਾਂ ਪਸਾਰਨ ਲੱਗਾ ਮੈਂ ਹੈਰਾਨ ਸਾਂ ਕਿ ਮੇਰਾ ਸਾਹ ਸੱਤ ਅੱਜ ਕਿੱਧਰ ਚਲਾ ਗਿਆ ਹੱਥ ਜਿਵੇਂ ਕਿਸੇ ਚੀਜ਼ ਨੇ ਫੜ ਲਏ ਸਨ ਮੇਰੀ ਛਾਤੀ ਵਿੱਚ ਧੁੱਖ ਧੁੱਖੀ ਜਿਹੀ ਹੋ ਰਹੀ ਸੀ ਹੰਬੜਾ ਮਾਰ ਕੇ ਮੁੰਡਾ ਫੇਰ ਮੇਰੇ ਗਲ ਨਾਲ ਲੱਗ ਗਿਆ ਤੇ ਲੱਗਦਾ ਹੀ ਸੌਂ ਗਿਆ ਨਾਲ ਹੀ ਮੈਨੂੰ ਇਉਂ ਜਾਪਿਆ ਜਿੱਕਣ ਮੇਰੇ ਚ ਤਪ ਰਹੇ ਕਲੇਜੇ ਤੇ ਕਿਸੇ ਨੇ ਬਰਫ਼ ਦਾ ਡਲਾ ਰੱਖ ਦਿੱਤਾ ਹੋਵੇ ਇਸੇ ਤਰ੍ਹਾਂ ਹੋਰ ਦੋ ਤਿੰਨ ਵਾਰੀ ਮੈਂ ਵਾਹ ਲਈ ਪਰ ਮੈਥੋਂ ਕੁਛ ਵੀ ਨਾ ਹੋਇਆ ਕੁਝ ਵੀ ਨਾ ਸਰਿਆ ਹਾਰ ਕੇ ਮੈਂ ਮੁੰਡੇ ਨੂੰ ਤੱਪੜ ਵਿੱਚ ਬਲੇਟ ਕੇ ਉਸਦੀ ਕੁੱਲੀ ਵੱਲ ਲੈ ਤੁਰਿਆ ਥੋੜੀ ਦੂਰ ਜਾ ਕੇ ਫੇਰ ਖਲੋ ਗਿਆ ਫੇਰ ਅੱਗੇ ਤੁਰਿਆ ਤੇ ਫੇਰ ਪਛਾਹ ਮੁੜਿਆ ਪੂਰੀ ਤਰ੍ਹਾਂ ਦਿਲ ਤੇ ਕਾਬੂ ਪਾ ਕੇ ਮੈਂ ਉਸਨੂੰ ਦੂਜੀ ਵੇਰੀ ਰੱਖ ਵੱਲ ਲੈ ਗਿਆ ਮੇਰੀਆਂ ਲੱਤਾਂ ਤੁਰਦੀਆਂ ਜਾਂਦੀਆਂ ਸਨ ਪਰ ਕਿਹੜੇ ਪਾਸੇ ਇਸ ਦਾ ਮੈਨੂੰ ਵੀ ਕੁਝ ਪਤਾ ਨਹੀਂ ਸੀ ਪੈਰ ਨੂੰ ਕਿਸੇ ਪੱਥਰ ਦੀ ਠੋਕਰ ਲੱਗਣ ਕਰਕੇ ਜਦ ਮੈਂ ਆਸੇ ਪਾਸੇ ਡਿੱਠਾ ਤਾਂ ਪਤਾ ਲੱਗਿਆ ਕਿ ਰੱਖ ਦਾ ਰਾਹ ਛੱਡੀ ਮੈਂ ਨਹਿਰ ਦੀ ਸੜਕੇ ਜਾ ਰਿਹਾ ਸਾਂ ਇਹ ਵੀ ਚੰਗਾ ਹੋਇਆ ਚਲੋ ਇਸ ਨੂੰ ਨਹਿਰ ਦੇ ਹਵਾਲੇ ਕਰਾਂਗਾ ਇੱਕੋ ਹੁਲਾਰੇ ਨਾਲ ਕੰਮ ਪੂਰਾ ਹੋ ਜਾਏਗਾ ਇਹ ਸੋਚ ਕੇ ਮੈਂ ਨਹਿਰ ਵੱਲ ਤੁਰ ਪਿਆ ਇਸ ਵੇਲੇ ਮੈਨੂੰ ਨਿੱਕੇ ਹੁੰਦਿਆਂ ਦਾ ਉਹ ਦਿਨ ਚੇਤੇ ਆ ਗਿਆ ਜਦ ਮੈਂ ਨਹਾਉਂਦਾ ਨਹਾਉਂਦਾ ਛੱਪੜ ਵਿੱਚ ਡੁੱਬ ਚੱਲਿਆ ਸਾਂ ਤੇ ਮੈਨੂੰ ਇੱਕ ਚੋਰਾਂ ਦੇ ਮੁੰਡੇ ਨੇ ਆ ਕੇ ਕੱਢਿਆ ਸੀ ਕਿੱਡੀ ਜਾਨ ਕੰਦਲ ਆਈ ਸੀ ਇਸ ਤਰ੍ਹਾਂ ਸਾਹ ਰੁਕਣ ਕਰਕੇ ਮੈਂ ਆਵਾਜ਼ਾਰ ਹੋਇਆ ਸਾਂ ਕੇਸ ਵਿਚਾਰੇ ਦਾ ਵੀ ਇਹੀ ਹਾਲ ਹੋਵੇਗਾ ਪਰ ਮੈਨੂੰ ਕੀ ਖਸਮਾਂ ਨੂੰ ਖਾਏ ਮੈਂ ਨਹਿਰ ਦੇ ਕੰਢੇ ਖੜਾ ਸਾਂ ਉਧਰੋਂ ਦਿਨ ਚੜ੍ਹਦਾ ਆਉਂਦਾ ਸੀ ਤੇ ਇੱਧਰ ਮੇਰਾ ਦਿਲ ਥੱਲੇ ਥੱਲੇ ਜਾ ਰਿਹਾ ਸੀ ਕੰਢੇ ਤੇ ਖਲੋ ਕੇ ਮੈਂ ਉਸਨੂੰ ਮੋਢੇ ਨਾਲੋਂ ਲਾਹਿਆ ਇੱਕ ਹੱਥ ਨਾਲ ਉਸਦੀਆਂ ਦੋਵੇਂ ਲੱਤਾਂ ਫੜੀਆਂ ਤੇ ਦੂਜਾ ਹੱਥ ਉਸਦੀ ਗਿੱਚੀ ਦੇ ਹੇਠੋਂ ਦੀ ਪਾ ਕੇ ਮੈਂ ਆਪਣੀਆਂ ਦੋਹਾਂ ਬਾਹਾਂ ਉੱਚੀਆਂ ਕਰ ਲਈਆਂ ਮੁੰਡਾ ਫੇਰ ਜਾਗ ਪਿਆ ਤੇ ਉਸਦੇ ਮੂੰਹੋਂ ਨਿਕਲਿਆ ਮਾਂ ਮਾਂ ਨਾਲ ਹੀ ਉਸਦੀ ਇੱਕ ਐਸੀ ਨਜ਼ਰ ਮੇਰੇ ਵੱਲ ਪਈ ਕਿ ਮੈਂ ਉਸਨੂੰ ਰੋੜਦਾ ਰੋੜਦਾ ਆਪ ਰੁੜ ਗਿਆ ਕਿ ਮੈਂ ਉਸਦੀ ਮਾਂ ਸਾਂ ਹਾਏ ਥੋੜੇ ਚਿਰ ਪਿੱਛੋਂ ਉਹ ਘਾਹ ਤੇ ਬੈਠਾ ਰੋ ਰਿਹਾ ਸੀ ਤੇ ਮੈਂ ਉਸਨੂੰ ਬਚਾਉਣ ਲਈ ਅੰਬ ਦੇ ਬੂਟੇ ਨਾਲੋਂ ਕੱਚੀਆਂ ਅੰਬੀਆਂ ਤੋੜ ਰਿਹਾ ਸਾਂ ਹੋਰ ਥੋੜੇ ਚਿਰ ਪਿੱਛੋਂ ਅਸੀਂ ਦੋਵੇਂ ਖੇਡ ਰਹੇ ਸਾਂ ਉਹ ਅੰਬੀਆਂ ਚੁੱਕ ਚੁੱਕ ਕੇ ਮੇਰੇ ਵੱਲ ਸੁੱਟਦਾ ਸੀ ਤੇ ਮੈਂ ਉਸ ਵੱਲ ਨਾਲ ਹੀ ਕਿਸੇ ਕਿਸੇ ਵੇਲੇ ਮੈਂ ਉਸਦੇ ਕੰਨ ਨਾਲ ਮੂੰਹ ਜੋੜ ਕੇ ਕਹਿੰਦਾ ਸਾਂ ਕੰਨਾ ਮੰਨਾ ਕੁਰ ਕੰਨਾ ਮੰਨਾ ਕੁਰ ਬਾਲਪੁਣੇ ਦੀ ਸਾਰੀ ਉਮਰ ਮੈਂ ਖੇਡਣ ਮੱਲਣ ਵਿੱਚ ਹੀ ਗੁਆਈ ਸੀ ਪਰ ਉਸ ਦਿਨ ਦੀ ਖੇਡ ਵਿੱਚ ਮੈਨੂੰ ਜੋ ਸਵਾਦ ਆਇਆ ਉਹ ਅੱਗੇ ਕਦੇ ਕਾਹਨੂੰ ਆਇਆ ਸੀ ਖੇਡਦੇ ਖੇਡਦੇ ਮੁੰਡੇ ਨੂੰ ਫੇਰ ਮਾਂ ਦਾ ਚੇਤਾ ਆ ਗਿਆ ਤੇ ਨਾਲ ਹੀ ਮੈਨੂੰ ਵੀ ਆਪਣੇ ਕੰਮ ਦਾ ਪਰ ਅਸਾਂ ਦੋਹਾਂ ਹੀ ਕੋਈ ਬਹੁਤਾ ਖਿਆਲ ਨਾ ਕੀਤਾ ਮੁੰਡਾ ਮੇਰੇ ਹੱਥ ਫੜ ਕੇ ਕਹਿਣ ਲੱਗਾ ਮਾਂ ਕੋਲ ਜਾਣਾ ਹੈ ਤੇ ਮੇਰੇ ਅੰਦਰੋਂ ਆਵਾਜ਼ ਆਈ ਤੂੰ ਇੱਥੇ ਕਿਸ ਕੰਮ ਲਈ ਆਇਆ ਸੈ ਆਪਣੇ ਅੰਦਰਲੇ ਦੀ ਆਵਾਜ਼ ਮੈਂ ਸੁਣ ਕੇ ਵੀ ਨਾ ਸੁਣੀ ਕੀਤੀ ਪਰ ਮੁੰਡੇ ਦੀ ਗੱਲ ਦਾ ਜਵਾਬ ਦੇਣ ਲਈ ਮੈਂ ਉਸਦੀ ਠੋਡੀ ਫੜ ਕੇ ਕਿਹਾ ਤੇਰੀ ਮਾਂ ਮੇਲੇ ਗਈ ਹੈ ਚੱਲ ਤੈਨੂੰ ਵੀ ਲੈ ਚੱਲਾਂ ਉੱਥੇ ਚੱਲ ਕੇ ਮੈਂ ਤੈਨੂੰ ਬਾਜੀਆਂ ਲੈ ਦੂੰਗਾ ਨਾਲੇ ਰਿਓੜੀਆਂ ਵੀ ਰਿਓੜੀਆਂ ਬਾਜੀਆਂ ਕਹਿ ਕੇ ਭੜਕ ਕੇ ਮੁੰਡਾ ਮੇਰੇ ਗੱਲ ਨੂੰ ਆ ਚੰਬੜਿਆ ਮਲੂਮ ਹੁੰਦਾ ਸੀ ਉਹ ਮਾਂ ਤੋਂ ਬਿਨਾਂ ਰਹਿਣ ਗਿੱਜਿਆ ਹੋਇਆ ਨਹੀਂ ਤਾਂ ਰੋ ਰੋ ਕੇ ਫਾਵਾ ਹੋ ਜਾਂਦਾ ਮੈਂ ਉਸਨੂੰ ਮੋਢੇ ਤੇ ਚੁੱਕ ਕੇ ਤੁਰ ਪਿਆ ਪਤਾ ਹੀ ਨੀ ਕਿੱਧਰ ਥੋੜੀ ਦੂਰ ਜਾ ਕੇ ਮੇਰੀ ਸਲਾਹ ਹੋਈ ਕਿ ਇਸ ਨੂੰ ਇਸਦੇ ਘਰ ਪਹੁੰਚਾਵਾਂ ਪਰ ਦਿਲ ਨੇ ਅੱਖਾਂ ਨਾ ਮੰਨਿਆ ਸੋਚਿਆ ਚਲੋ ਚੋਰ ਤਾਂ ਬਾਣੀ ਚੁੱਕਿਆ ਪਰ ਹੁਣ ਇਸ ਆਈ ਦੌਲਤ ਨੂੰ ਕਿਉਂ ਗਵਾਵਾਂ ਮੁੰਡਾ ਮੇਰੇ ਮੋਢੇ ਤੇ ਬੈਠਾ ਮੇਲੇ ਤੇ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਮੇਰੇ ਉੱਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰ ਰਿਹਾ ਸੀ ਵਿੱਚ ਵਿੱਚ ਆਪਣੀ ਮਾਂ ਦਾ ਵੀ ਜ਼ਿਕਰ ਕਰਦਾ ਸੀ ਪਰ ਮੈਨੂੰ ਉਸ ਦੀਆਂ ਗੱਲਾਂ ਸੁਣਨ ਦੀ ਵੇਲ ਨਹੀਂ ਸੀ ਮੇਰੀਆਂ ਅੱਖਾਂ ਅੱਗੇ ਕੋਈ ਹੋਰ ਜਹਾਨ ਉਸਰ ਰਿਹਾ ਸੀ ਥੋੜੇ ਚਿਰ ਪਿੱਛੋਂ ਅਸੀਂ ਰੇਲ ਦੇ ਸਟੇਸ਼ਨ ਤੇ ਸਾਂ ਉਸ ਤੋਂ ਕੁਝ ਚਿਰ ਬਾਅਦ ਗੱਡੀ ਚ ਜਿਹੜੇ 20 ਰੁਪਏ ਮੈਨੂੰ ਮੁੰਡੇ ਦੇ ਮੁਕਾਉਣ ਲਈ ਮਿਲੇ ਸਨ ਉਹ ਹੁਣ ਉਸ ਨੂੰ ਲੁਕਾਉਣ ਲਈ ਖਰਚ ਹੋ ਰਹੇ ਸਨ ਥੋੜੇ ਦਿਨਾਂ ਪਿੱਛੋਂ ਅਸੀਂ ਦੋਵੇਂ ਲੈਲਪੁਰ ਦੀ ਬਾਰ ਵਿੱਚ ਸਾਂ 14 ਆਨੇ ਦਿਹਾੜੀ ਉੱਤੇ ਮੈਂ ਸੜਕਾਂ ਦੀ ਰੋੜੀ ਕੁੱਟਣ ਦਾ ਕੰਮ ਕਰਦਾ ਸਾਂ ਸਾਰੀ ਉਮਰ ਕਦੇ ਡੱਕਾ ਭੰਨ ਕੇ ਦੂਰਾ ਨਹੀਂ ਸੀ ਕੀਤਾ ਪਰ ਇਸ ਸਾਰੀ ਦਿਹਾੜੀ ਦੀ ਮਿਹਨਤ ਵਿੱਚ ਕਿੰਨਾ ਸਵਾਦ ਸੀ ਮੈਂ ਦੱਸ ਨਹੀਂ ਸਕਦਾ ਉਂਗਲਾਂ ਉੱਤੇ ਟਾਕੀਆਂ ਬੰਨੀ ਸਾਰਾ ਸਾਰਾ ਦਿਨ ਪੱਥਰ ਕੁੱਟਦਾ ਸਾਂ ਪਰ ਥੱਕਦਾ ਨਹੀਂ ਸਾਂ ਉਹਦਾ ਨਾਂ ਕੁਛ ਹੋਰ ਸੀ ਪਰ ਮੈਂ ਉਸਨੂੰ ਘੁੱਗੀ ਸੱਦਦਾ ਹੁੰਦਾ ਸੀ ਜਦ ਘੁੱਗੀ ਉਹਦੇ ਨਿੱਕੇ ਨਿੱਕੇ ਹੱਥਾਂ ਨਾਲ ਨਿੱਕੇ ਨਿੱਕੇ ਪੱਥਰ ਹਿੱਕ ਦਾ ਸਾਰਾ ਜ਼ੋਰ ਲਾ ਕੇ ਮੈਨੂੰ ਬਣਾਉਂਦਾ ਸੀ ਨਾ ਤਾਂ ਉਸ ਵੇਲੇ ਇੱਕੋ ਬਿਨਾਂ ਤੱਕਣ ਨਾਲ ਮੇਰਾ ਸਾਰਾ ਥਕੇਵਾਂ ਲੱਥ ਜਾਂਦਾ ਸੀ ਹੁਣ ਅਸੀਂ ਪਿੰਡੋਂ ਬਾਹਰ ਇੱਕ ਕੱਚੇ ਕੋਠੇ ਵਿੱਚ ਰਹਿੰਦੇ ਸਾਂ ਘੁੱਗੀ ਨੇ ਮਾਂ ਨੂੰ ਹੁਣ ਭੁੱਲ ਕੇ ਵੀ ਯਾਦ ਨਹੀਂ ਸੀ ਕੀਤਾ ਕਦੇ ਮੇਰੇ ਦਿਨ ਡਾਢੀ ਖੁਸ਼ੀ ਦੇ ਲੰਘ ਰਹੇ ਸੀ ਕੰਮ ਤੋਂ ਜਿੰਨਾ ਵੇਲਾ ਬਚਦਾ ਸੀ ਉਹ ਸਾਰਾ ਘੁੱਗੀ ਨਾਲ ਹੱਸਣ ਖੇਡਣ ਤੇ ਉਹਨੂੰ ਪਾਲਣ ਪੋਸਣ ਚ ਬੀਤਦਾ ਸੀ ਵੱਡੇ ਵੇਲੇ ਜਦੋਂ ਜਾਗਦਾ ਤਾਂ ਸਭ ਤੋਂ ਪਹਿਲਾਂ ਮੈਨੂੰ ਉਹਦੀ ਭੁੱਖ ਦੀ ਫਿਕਰ ਹੁੰਦੀ ਸੀ ਮੂੰਹ ਹੱਥ ਧਵਾ ਕੇ ਕੰਘੀ ਵਾਹ ਕੇ ਜੂੜਾ ਕਰਾ ਕੇ ਮੈਂ ਉਹਨੂੰ ਘਿਓ ਤੇ ਲੂਣ ਵਾਲੀ ਪਰੌਂਠੀ ਪਕਾ ਕੇ ਦਿੰਦਾ ਸੀ ਉਹ ਖਾਂਦਾ ਖਾਂਦਾ ਰੱਜ ਜਾਂਦਾ ਸੀ ਤੇ ਮੈਂ ਉਹਨੂੰ ਤੱਕਦਾ ਤੱਕਦਾ ਰੱਜ ਜਾਂਦਾ ਸੀ ਨਾਲ ਹੀ ਸੋਚਦਾ ਜਾਂਦਾ ਸੀ ਇਹ ਮੇਰਾ ਕਾਣ ਕਿੱਥੋਂ ਮਿਲ ਗਿਆ ਜੇ ਇਸ ਦੀ ਮਾਂ ਨੂੰ ਕਿਸੇ ਨੇ ਜਾ ਦੱਸਿਆ ਤਾਂ ਮੇਰਾ ਕੀ ਬਣੂਗਾ ਜੇ ਇੱਕ ਪਾਲੀ ਵੀ ਉਹ ਮੇਰੀਆਂ ਅੱਖਾਂ ਤੋਂ ਓਹਲੇ ਹੁੰਦਾ ਸੀ ਤਾਂ ਮੈਨੂੰ ਅੰਦਰ ਬਾਹਰ ਸੁੰਨਾ ਸੁੰਨਾ ਜਾਪਣ ਲੱਗ ਪੈਂਦਾ ਸੀ 2 ਵਰੇ ਬੀਤ ਗਏ ਘੁੱਗੀ ਹੁਣ ਸਿਆਣਾ ਹੋ ਗਿਆ ਸੀ ਮੈਂ ਉਸਨੂੰ ਮਦਰੱਸੇ ਪਾ ਤਾ ਪਹਿਲਾਂ ਕੁਝ ਦਿਨ ਤਾਂ ਉਸ ਸਾਰੀ ਦਿਹਾੜੀ ਦਾ ਵਿਛੋੜਾ ਮੈਨੂੰ ਡਾਢਾ ਸਤਾਉਂਦਾ ਸੀ ਪਰ ਹੌਲੀ ਹੌਲੀ ਸਹਿ ਗਿਆ ਸਹਿ ਜਾਈਦਾ ਭਾਊ ਸਹਿ ਜਾਈਦਾ ਸਿਰ ਬਣੀ ਨੂੰ ਸਭ ਕੁਛ ਸਹਿ ਜਾਈਦਾ ਮੋਇਆ ਨਾਲ ਵੀ ਤਾਂ ਕੋਈ ਮਰ ਨਹੀਂ ਜਾਂਦਾ ਸਭ ਸਹਿ ਜਾਈਦਾ ਬੋਲਦਿਆਂ ਬੋਲਦਿਆਂ ਬੁੱਢੇ ਦੀ ਆਵਾਜ਼ ਭਾਰੀ ਹੋ ਗਈ ਤੇ ਉਹ ਫੇਰ ਅੱਗੇ ਵਾਂਗ ਡਾਢਾ ਔਖਾ ਹੋ ਕੇ ਹਟਕੋਰੇ ਭਰਨ ਲੱਗਾ ਮੈਨੂੰ ਕਦੇ ਰੋਣ ਨਹੀਂ ਸੀ ਆਇਆ ਇੱਕ ਤਾਂ ਉਂਝੀ ਦਿਲ ਸਖ਼ਤ ਸੀ ਦੂਜੇ ਕਚਹਿਰੀ ਦਾ ਨੌਕਰ ਪਰ ਉਸ ਬੁੱਢੇ ਦੀ ਕਹਾਣੀ ਨੇ ਮੇਰੇ ਪੱਥਰ ਦਿਲ ਨੂੰ ਵੀ ਭੰਗਾਰ ਦਿੱਤਾ ਮੈਂ ਇੱਕ ਹੱਥ ਨਾਲ ਆਪਣੀ ਅੱਖਾਂ ਪੂੰਝਦਾ ਹੋਇਆ ਤੇ ਦੂਜੇ ਹੱਥ ਨਾਲ ਉਸਨੂੰ ਮੋਢੇ ਤੋਂ ਫੜ ਕੇ ਦਿਲਾਸਾ ਦਿੰਦੇ ਹੋਏ ਕਿਹਾ ਬਾਬਾ ਰੋ ਨਾ ਅੱਗੇ ਤੋਂ ਸਰੀਰ ਦਾ ਮਾੜਾ ਹੈ ਕੁਝ ਹੋ ਨਾ ਜਾਏ ਉਹ ਹੱਫਦਾ ਬੋਲਿਆ ਸਰੀਰ ਸਰੀਰ ਤਾਂ ਪਾਊ ਲੋਹੇ ਦੀ ਲੱਠ ਵਰਗਾ ਸਰੀਰ ਕਾਲ ਸੁੱਟਿਆ ਪਾਊ ਮੁੰਡੇ ਦੇ ਹਾਵਿਆਂ ਨੇ ਹੁਣ ਤਾਂ ਜਿਉਣ ਦਾ ਕੋਈ ਹੱਜ ਨੀ ਪਾਊ ਆਨਾ ਵਾ ਘੜੀਓ ਚੌਥੇ ਪਾ ਮੌਤ ਆ ਜਾਏ ਪਰ ਕਹਿੰਦੇ ਨੇ ਮੂੰਹੋਂ ਮੰਗੀ ਮੌਤ ਵੀ ਨੀ ਮਿਲਦੀ ਪਾਊ ਮੂੰਹੋਂ ਮੰਗੀ ਮੌਤ ਵੀ ਨੀ ਮਿਲਦੀ ਬੁੱਢੇ ਦੀ ਆਵਾਜ਼ ਪਰੜ ਆ ਗਈ ਉਹ ਫੇਰ ਆਪਣੀ ਗੱਲ ਨੂੰ ਸ਼ੁਰੂ ਕਰਨ ਲੱਗਾ ਪਰ ਉਸਦੇ ਸੰਗ ਵਿੱਚ ਦੋ ਆਵਾਜ਼ਾਂ ਆਉਂਦੀਆਂ ਸਨ ਤਿੰਨ ਚਾਰ ਵਾਰੀ ਉਸਨੇ ਖੰਗੂਰੇ ਮਾਰੇ ਪਰ ਆਵਾਜ਼ ਫਿਰ ਵੀ ਠੀਕ ਨਾ ਹੋਈ ਮੈਂ ਪੁੱਛਿਆ ਬਾਬਾ ਘੁੱਗੀ ਦਾ ਫਿਰ ਕੀ ਹੋਇਆ ਉਸੇ ਤਰ੍ਹਾਂ ਫਟਵੀਂ ਆਵਾਜ਼ ਵਿੱਚ ਬੁੱਢਾ ਬੋਲਿਆ ਹੋਣਾ ਉਹੀਓ ਸੀ ਜੋ ਨਸੀਬਾਂ ਚ ਲਿਖਿਆ ਸੀ ਪੁੱਤ ਮੇਰੇ ਘੁੱਗੀ ਨੇ ਪੰਜਾਂ ਵਰਿਆਂ ਚ ਸੱਤਾਂ ਜਮਾਤਾਂ ਪਾਸ ਕਰ ਲੀਆਂ ਜਦੋਂ ਉਹ ਅੱਠਵੀਂ ਚੜਿਆ ਤਾਂ ਮਸਾਂ ਉਸ ਦੀ ਉਮਰ 13 ਵਰਿਆਂ ਦੀ ਹੋਊਗੀ ਵਜ਼ੀਫਾ ਵੀ 5 ਰੁਪਏ ਲੱਗ ਗਿਆ ਸਕੂਲ 8 ਜਮਾਤਾਂ ਤੋੜੀ ਹੀ ਸੀ ਮੈਂ ਸੋਚ ਰਿਹਾ ਸੀ ਅਗਲੇ ਸਾਲ ਘੁੱਗੀ ਨੂੰ ਵੱਡੇ ਸਕੂਲ ਚ ਦਾਖਲ ਕਰਾ ਦਿਆਂਗਾ ਪਰ ਮੈਨੂੰ ਕੀ ਪਤਾ ਸੀ ਜੋ ਨਸੀਬ ਨੇ ਮੇਰੀ ਨਸਰ ਦੀ ਖੇਤੀ ਉੱਤੇ ਗੜੇ ਮਾਰ ਕਰ ਦੇਣੀ ਹੈ ਬਸ ਤੂੰ ਕਾਲੀ ਨਾਲ ਪੁੱਛਿਆ ਬਾਬਾ ਫੇਰ ਕੀ ਹੋਇਆ ਰਤਾ ਕੋ ਠਹਿਰ ਕੇ ਬੁੱਢਾ ਬੋਲਿਆ ਇੱਕ ਦਿਨ ਦੀ ਗੱਲ ਹੈ ਐਤਵਾਰ ਸੀ ਘੁੱਗੀ ਨੂੰ ਛੁੱਟੀਆਂ ਸੀ ਤੇ ਮੈਂ ਵੀ ਉਦਣ ਕੰਮ ਤੇ ਨਾ ਗਿਆ ਮੈਂ ਉਸ ਨੂੰ ਕੇਸੀ ਨਵਾਇਆ ਉਹ ਮੰਜੇ ਤੇ ਬੈਠਾ ਕੇਸ ਸੁਕਾ ਰਿਹਾ ਸੀ ਨਾਲ ਸਕੂਲ ਦਾ ਕੰਮ ਪਿਆ ਸੀ ਕਰੀ ਜਾਂਦਾ ਸੀ ਇਹਨੇ ਨੂੰ ਸਾਡੇ ਪਿੰਡ ਦਾ ਉਹੀ ਗੱਭਰੂ ਆ ਨਿਕਲਿਆ ਜਿਸ ਨੇ ਮੈਨੂੰ ਘੁੱਗੀ ਦੇ ਮਰਨ ਲਈ 20 ਰੁਪਏ ਦਿੱਤੇ ਸਨ ਉਹ ਆਪਣੇ ਕਿਸੇ ਸ਼ਰੀਕ ਦੀ ਮਕਾਣੀ ਆਇਆ ਸੀ ਪਰ ਨਾਲ ਹੀ ਮੇਰਾ ਵੀ ਸਭ ਕੁਛ ਮੁਕਾ ਗਿਆ ਮੈਂ ਇੱਥੇ ਰਹਿੰਦਾ ਸੀ ਇਸ ਗੱਲ ਦਾ ਨਾ ਉਹਨੂੰ ਪਤਾ ਸੀ ਤੇ ਨਾ ਮੇਰੇ ਪਿੰਡ ਦਿਆਂ ਨੂੰ ਮੈਂ ਉਸ ਨੂੰ ਮਿਲ ਕੇ ਬੜਾ ਖੁਸ਼ ਹੋਇਆ ਕਰਮਾਂ ਦੀ ਮਾਰ ਮੈਂ ਉਸ ਨੂੰ ਲਾਂਬੇ ਕਰਕੇ ਘੁੱਗੀ ਬਾਰੇ ਸਾਰਾ ਹਾਲ ਸੱਚੋ ਸੱਚ ਸੁਣਾਤਾ ਉਸ ਦੇ ਮੱਥੇ ਤੇ 7 ਠਿੱਕਰ ਭੱਜ ਗਏ ਤੇ ਮੂੰਹ ਲਮਕਾਈ ਉੱਠ ਗਿਆ ਉਸ ਦੀ ਜ਼ਬਾਨੀ ਮੈਨੂੰ ਇੰਨਾ ਪਤਾ ਲੱਗਿਆ ਕਿ ਘੁੱਗੀ ਦੀ ਮਾਂ ਪੁੱਤਰ ਦੇ ਹਾਵੇ ਕਿਸੇ ਅਣਡਿੱਠੀ ਦੁਨੀਆਂ ਚ ਚਲੀ ਗਈ ਹੈ ਇਹ ਸੁਣ ਕੇ ਮੇਰੇ ਦਿਲ ਤੋਂ ਕਈਆਂ ਸਾਲਾਂ ਦਾ ਬੋਝ ਉਤਰਿਆ ਪਰ ਇਹ ਨਹੀਂ ਸਾਂ ਜਾਣਦਾ ਕਿ ਉਸ ਦੀਆਂ ਹਾਈ ਤੇ ਬਦ ਦਵਾਈ ਨੇ ਸਾਰਾ ਦੁੱਖ ਉਸ ਦੇ ਸਿਰੋਂ ਲਾ ਕੇ ਮੇਰੇ ਸਿਰ ਪਾ ਦੇਣਾ ਹੈ ਰਾਤ ਬੀਤੀ ਤੇ ਦੂਜੇ ਦਿਨ ਦਾ ਸੂਰਜ ਮੇਰੇ ਲਈ ਨਵੇਂ ਦੁੱਖਾਂ ਦਾ ਸੁਨੇਹਾ ਲੈ ਕੇ ਚੜਿਆ ਪਾਉ ਫੁੱਟਦਿਆਂ ਹੀ ਸਾਰਾ ਪਿੰਡ ਡਾਂਗਾ ਸੂਤ ਕੇ ਮੇਰੇ ਬੂਹੇ ਅੱਗੇ ਆ ਜੜਿਆ ਮੈਨੂੰ ਹਜ਼ਾਰ ਹਜ਼ਾਰ ਗਾਲਾਂ ਕੱਢਦੇ ਹੋਏ ਗੁੱਸੇ ਨਾਲ ਸੂਹੇ ਸਾਵੇ ਹੋ ਕੇ ਆਖਣ ਲੱਗੇ ਤੂੰ ਸਾਡਾ ਧਰਮ ਭ੍ਰਸ਼ਟ ਕਰ ਛੱਡਿਆ ਇੰਨੇ ਸਾਲ ਸਾਡੇ ਨਾਲ ਵਰਤਦਾ ਪਿੱਟਦਾ ਰਿਹਾ ਨਾਲ ਹੀ ਸਕੂਲੇ ਪੜ੍ਹਨ ਵਾਲੇ ਸਾਡੇ ਮੁੰਡਿਆਂ ਦਾ ਤੂੰ ਜਨਮ ਗਾਲ ਦਿੱਤਾ ਹੁਣ ਸਾਨੂੰ ਪਤਾ ਲੱਗਾ ਕਿ ਤੂੰ ਕਿਸ ਕਰਤੂਤ ਦਾ ਮਾਲਕ ਹੈ ਜੇ ਮੈਂ ਕੱਲਾ ਇਹਨਾਂ ਗੱਲਾਂ ਨੂੰ ਸੁਣਦਾ ਤਾਂ ਕੋਈ ਖਿਆਲ ਨਾ ਕਰਦਾ ਪਰ ਉਹ ਜ਼ਾਲਮਾਂ ਨੇ ਮੇਰੇ ਘੁੱਗੀ ਨੂੰ ਸੁਣਾ ਸੁਣਾ ਕੇ ਉਹ ਤੂਫਾਨ ਤੋਲੇ ਕਿ ਮੇਰੇ ਪੈਰੋਂ ਹੇਠਾਂ ਧਰਤੀ ਨਿਕਲ ਗਈ ਅਖੀਰ ਉਹਨਾਂ ਬੜੀ ਮਿਹਰਬਾਨੀ ਕਰਕੇ ਸਾਨੂੰ ਇਹ ਰਿਆਇਤ ਕੀਤੀ ਕਿ ਅੱਜ ਤੋਂ 4 ਦਿਨਾਂ ਦੇ ਅੰਦਰ ਅੰਦਰ ਜੇ ਪਿੰਡੋਂ ਨਿਕਲ ਜਾਓ ਤਾਂ ਵਾਹ ਭਲੀ ਨਹੀਂ ਤਾਂ ਤੁਹਾਡੀ ਦੋਹਾਂ ਦੀ ਹੱਡੀ ਬੋਟੀ ਕਰਤੀ ਜਾਊਗੀ ਘੁੱਗੀ ਤੇ ਮੈਂ ਅਸਲ ਭੇਦ ਲੁਕਾਈ ਰੱਖਿਆ ਸੀ ਤੇ ਉਸ ਨੂੰ ਇਹੋ ਯਕੀਨ ਸੀ ਕਿ ਉਹਦੀ ਮਾਂ ਨਿੱਕੇ ਹੁੰਦਿਆਂ ਮਰ ਗਈ ਤੇ ਮੈਂ ਹੀ ਉਹਦਾ ਪਿਓ ਹਾਂ ਪਰ ਹੁਣ ਜਦੋਂ ਸਭ ਕੁਝ ਉਹਦੇ ਕੰਨੀ ਸੁਣ ਲਿਆ ਤਾਂ ਮੈਂ ਵੀ ਉਸ ਨੂੰ ਸਾਰੀ ਗੱਲ ਸੱਚੋ ਸੱਚੀ ਦੱਸਤੀ ਮੇਰੀਆਂ ਗੱਲਾਂ ਦਾ ਪਤਾ ਨੀ ਉਸ ਵਿਚਾਰੇ ਤੇ ਕੀ ਅਸਰ ਹੋਇਆ ਪਰ ਇੰਨਾ ਜਾਣਦਾ ਕਿ ਇਹ 2-3 ਵਾਰੀ ਕੁਝ ਕਹਿੰਦਾ ਕਹਿੰਦਾ ਰੁਕ ਗਿਆ ਖੀਰ ਆਖਣ ਲੱਗਿਆ ਬਾਪੂ ਜੀ ਅਸੀਂ ਹੁਣ ਕਿੱਥੇ ਜਾਵਾਂਗੇ ਮੈਂ ਪਿਆਰ ਨਾਲ ਉਹਦਾ ਸਿਰ ਪਾ ਵਿੱਚ ਲੈ ਕੇ ਕਿਹਾ ਪੁੱਤ ਆਪਣੇ ਪਿੰਡ ਜਾਵਾਂਗੇ ਸਾਡਾ ਘਰ ਬਾੜ ਜ਼ਮੀਨ ਬਾੜੀ ਸਭ ਕੁਛ ਏ ਘੁੱਗੀ ਉਦਾਸ ਜਿਹਾ ਹੋ ਕੇ ਬੋਲਿਆ ਸਾਡੇ ਪਿੰਡ ਦੇ ਇੱਕ ਬੰਦੇ ਨੇ ਇੱਥੇ ਆ ਕੇ ਸਾਡਾ ਇਹ ਹਾਲ ਕਰਾਇਆ ਹੈ ਤਾਂ ਸਾਡਾ ਪਿੰਡ ਖਬਰੇ ਸਾਡੀ ਕੀ ਬਾਬ ਕਰੇ ਉਸਦਾ ਖਿਆਲ ਝੂਠਾ ਨਹੀਂ ਸੀ ਤੇ ਨਾ ਹੀ ਇਸ ਦਾ ਮੇਰੇ ਪਾਸ ਕੋਈ ਜਵਾਬ ਸੀ
ਮੈਨੂੰ ਚੁੱਪ ਵੇਖ ਕੇ ਉਸਨੇ ਡੁੱਬ ਡੁਬਾਈਆਂ ਅੱਖਾਂ ਨਾਲ ਮੇਰੇ ਵੱਲ ਤੱਕਿਆ ਤੇ ਫਿਰ ਬੋਲਿਆ, ਬਾਪੂ ਜੀ ਤੁਹਾਨੂੰ ਮੇਰੇ ਪਿੱਛੇ ਇਹ ਸਭ ਕੁਛ ਚੱਲਣਾ ਪਿਆ। ਮੈਂ ਉਸਨੂੰ ਛਾਤੀ ਨਾਲ ਲਾ ਕੇ ਕਿਹਾ, ਨਹੀਂ ਪੁੱਤਰ, ਸਗੋਂ ਮਈਓ ਤੈਨੂੰ ਸੁੱਖੀ ਸਾਂਦੀ ਬਸ ਤੈਨੂੰ ਪੁੱਟ ਕੇ ਆ ਹਾਲ ਤੱਕ ਪਹੁੰਚਾਇਆ ਤੇ ਮਈਓ ਤੇਰੀ ਮਾਂ ਦਾ ਖੂਨੀ ਆ। ਪਰ ਯਾਦ ਰੱਖ ਪੁੱਤ, ਮੈਂ ਘਰ ਬਾਰ ਛੱਡ ਦਿਆਂਗਾ ਪਰ ਆਪਣੇ ਕਾਲਜੇ ਦਾ ਟੁਕੜਾ ਨਹੀਂ।
ਬੁੱਢਾ ਫਿਰ ਹਫਣ ਲੱਗਾ, ਉਸਦੀ ਆਵਾਜ਼ ਥੜਕਣ ਲੱਗੀ ਪਰ ਰੁਕਿਆ ਨਾ, ਔਖ ਸੁਕਾਲ ਨਾਲ ਬੋਲੀ ਗਿਆ,
ਕੁੱਕੀ ਦੀਆਂ ਅੱਖਾਂ ਵਿਚ ਅਥਰੂ ਵੇਖ ਕੇ ਮੇਰੇ ਕਾਲਜੇ ਵਿਚ ਲੰਬਾ ਉੱਠਣ ਲੱਗਿਆ। ਪਰ ਕਿੰਡਾ ਸਿਆਣਾ ਮੁੰਡਾ ਸੀ, ਮੈਨੂੰ ਰੋਂਦੇ ਵੇਖ ਕੇ ਝੱਟ ਸੰਭਣ ਲੱਗਿਆ ਤੇ ਹੱਥ ਨੂੰ ਹੋਰ ਪਾਸੇ ਪਲਟਾ ਗਿਆ। ਦੂਜੇ ਦਿਨ ਜਦ ਉਹ ਸਕੂਲ ਜਾਣ ਲੱਗਿਆ ਤਾਂ ਉਸ ਨੂੰ ਆਖਿਆ, ਪੁੱਤ ਹੁਣ ਇੱਕ ਦੋ ਦਿਨ ਲਈ ਕੀ ਕਰੇਗਾ ਸਕੂਲ ਜਾ ਕੇ। ਉਹ ਹੱਸ ਕੇ ਬੋਲਿਆ, ਬਾਪੂ ਜੀ ਪੜ੍ਹਾਈ ਦਾ ਕਾਹਦੇ ਲਈ ਹਰਜ ਕਰਨਾ ਹੈ। ਵਸਤਾ ਲੈ ਕੇ ਉਹ ਤੁਰ ਪਿਆ ਤੇ ਮੈਂ ਦਲੀਜਾ ਵਿਚ ਖਲੋ ਕੇ ਉਸ ਨੂੰ ਵੇਖਣ ਲੱਗਿਆ। ਥੋੜੇ ਕਦਮ ਜਾ ਕੇ ਉਸਨੇ ਇੱਕ ਦੋ ਵੇਰਾਂ ਪਿਛਾਂ ਮੁੜ ਕੇ ਤੱਕਿਆ ਤੇ ਫਿਰ ਚੌਖੀ ਦੂਰ ਤੋੜੀ ਮੈਨੂੰ ਉਸਦੇ ਪਿੱਠ ਦਿਸਦੀ ਰਹੀ।
ਜ਼ਰਾ ਕੁ ਠਹਿਰ ਕੇ ਤੇ ਫਿਰ ਠੰਡਾ ਸਾਹ ਭਰ ਕੇ ਬੁੱਢਾ ਬੋਲਿਆ,
ਬਸ ਇਹੋ ਇੱਕ ਉੱਗੀ ਦਾ ਛੇਕੜ ਲਾ ਦਰਸ਼ਨ ਸੀ। ਮੁੜ ਕੇ ਉਹ ਦਿਨ ਇੱਕ ਆ ਦਿਨ ਆ, ਮੈਂ ਉਸਦੇ ਸੋਹਣੇ ਮੁਖੜੇ ਨੂੰ ਨਹੀਂ ਡਿੱਠਾ।
ਹੈ, ਮੈਂ ਤਰਬਕ ਕੇ ਪੁੱਛਿਆ। ਬਾਬਾ ਫਿਰ ਉਸਨੂੰ ਕੀ ਹੋਇਆ? ਪਰ ਜਦ ਮੈਂ ਧਿਆਨ ਨਾਲ ਬੁੱਢੇ ਵੱਲ ਤੱਕਿਆ ਤਾਂ ਉਸ ਵਿਚ ਬੋਲਣ ਚਾਲਣ ਦੀ ਹਿੰਮਤ ਨਹੀਂ ਸੀ। ਉਸਦਾ ਸਾਹ ਧੌਂਕਣ ਵਾਂਗ ਚੱਲ ਰਿਹਾ ਸੀ ਤੇ ਸਾਹ ਵਿਚ ਚਲੀ ਹੋਈ ਹਾਏ ਹਾਏ ਦੀ ਨਿੰਮੀ ਨਿੰਮੀ ਆਵਾਜ਼ ਇਸ ਤਰ੍ਹਾਂ ਆ ਰਹੀ ਸੀ ਕਿ ਜਿਸ ਤਰ੍ਹਾਂ ਕੱਪੜੇ ਤੱਟਦਿਆਂ ਹੋਇਆ ਧੋਬੀ ਦੇ ਮੂੰਹੋਂ ਨਿਕਲਦੀ ਹੈ। ਮੈਨੂੰ ਫਿਕਰ ਜਿਹਾ ਪੈ ਗਿਆ ਪਰ ਉਹ ਝੱਟ ਹੀ ਸੰਭਲ ਗਿਆ। ਪਰ ਮੇਰਾ ਫਿਕਰ ਦੂਰ ਕਰਨ ਲਈ,
ਨਹੀਂ ਹੌਸਲਾ ਰੱਖ ਪਾਊ, ਇਹ ਜਿੰਦਾ ਇੱਡੀ ਛੇਤੀ ਨਿਕਲਣ ਵਾਲੀ ਨਹੀਂ, ਖਬਰੇ ਕਿਹੜੇ ਖੂੰਜੇ ਅਟਕੀ ਹੋਈ ਹੈ।
ਮੈਂ ਪੁੱਛਿਆ, ਬਾਬਾ ਜੀ ਫਿਰ ਮੁੰਡੇ ਦਾ ਕੋਈ ਪਤਾ ਨਾ ਲੱਗਿਆ, ਮੁੜ ਕੇ ਨਾ ਆਇਆ? ਇੱਕ ਤੋਂ ਖੰਗੂਰੇ ਲੈ ਕੇ ਤੇ ਸ਼ਦਾਈਆਂ ਵਾਂਗ ਸਿਰ ਮਾਰਦਾ ਹੋਇਆ ਬੁੱਢਾ ਬੋਲਿਆ,
ਆਉਣਾ ਕਿੱਥੋਂ ਸੀ, ਪਤਾ ਕਿੱਥੋਂ ਲੱਗਣਾ ਸੀ, ਖਾ ਲਿਆ ਜ਼ਾਲਮਾਂ ਨੇ ਮੇਰਾ ਕਲੇਜਾ ਕੱਢ ਕੇ ਖਾ ਲਿਆ, ਸਕੂਲੋਂ ਆਉਂਦੇ ਨੂੰ ਜਾਂ ਖਬਰੇ ਜਾਂਦੇ ਨੂੰ ਚੀਲ ਵਾਂਗ ਚਪਟ ਲਿਆ।
ਬੁੱਢਾ ਗੱਲਾਂ ਕਰੀ ਜਾਂਦਾ ਸੀ ਤੇ ਨਾਲੋ ਨਾਲ ਉਸ ਦੰਦ ਵਾਲੀ ਪੋਟਲੀ ਨੂੰ ਫਿਰ ਖੋਲੀ ਜਾਂਦਾ ਸੀ। ਦੰਦ ਕੱਢ ਕੇ ਫਿਰ ਵੇਖਣ ਲੱਗਾ ਤੇ ਘੜੀ ਮੁੜੀ ਅੱਖਾਂ ਮਲ ਰਿਹਾ ਸੀ, ਸ਼ਾਇਦ ਗਲੇਟੂ ਆ ਜਾਣ ਕਰਕੇ ਉਸਨੂੰ ਸਾਫ਼ ਨਹੀਂ ਸੀ ਦਿਸਦਾ। ਮੈਂ ਫਿਰ ਪੁੱਛਿਆ, ਬਾਬਾ ਜੀ ਇਹ ਦੰਦ ਉਸੇ ਦਾ ਏ? ਉਸਨੇ ਹਾਂ ਵਿਚ ਸਿਰ ਹਿਲਾਉਂਦੇ ਹੋਇਆ ਕਿਹਾ,
ਉਸੇ ਦਾ ਏ। ਦੁੱਧ ਦੀਆਂ ਦੰਦੀਆਂ ਵਿਚੋਂ ਇਹ ਉਸਦੀ ਪਹਿਲੀ ਪੁੱਟੀ ਹੋਈ ਸੀ। ਖੇਡਦਾ ਖੇਡਦਾ ਆਖਿਆ, ਅਖੇ ਵੇਖੋ ਬਾਪੂ ਜੀ ਮੇਰਾ ਦੰਦ ਪੁੱਟਿਆ ਗਿਆ, ਡਾਢੀ ਚਿੱਟੀ ਚੰਬੇ ਦੀ ਕਲੀ ਅਰਗੀ ਮਹੀਨ ਤੇ ਤਿੱਖੀ ਮੈਂ ਸਹਿਜ ਨਾਲ ਕੁੱਜੀ ਵਿਚ ਸੁੱਟ ਕੇ ਛੱਡੀ, ਕੀ ਪਤਾ ਸੀ ਮੇਰੇ ਉੱਗੀ ਦੀ ਇਹੋ ਨਿਸ਼ਾਨੀ ਰਹਿ ਜਾਵੇਗੀ।
ਜਦ ਮੈਂ ਵੇਖਿਆ ਕਿ ਬੁੱਢੇ ਦਾ ਬੋਲਣਾ ਹੁਣ ਖਤਰੇ ਤੋਂ ਖਾਲੀ ਨਹੀਂ ਤਾਂ ਉਸਨੂੰ ਮੰਜੇ ਤੇ ਲਟਾ ਕੇ ਉਸਦੇ ਉੱਤੇ ਕੰਬਲ ਦੇ ਦਿੱਤਾ। ਰਾਤ ਪੈ ਚੁੱਕੀ ਸੀ, ਮੈਂ ਰੋਟੀ ਪਕਾਈ, ਬੁੱਢੇ ਦੇ ਨਾਂ ਨੁਕਰ ਕਰਦਿਆਂ ਵੀ ਮੈਂ ਥੋੜੀ ਬਹੁਤੀ ਉਸਨੂੰ ਖਵਾ ਦਿੱਤੀ। ਰੋਟੀ ਖਾ ਕੇ ਉੱਠ ਖਲੋਤਾ ਤੇ ਹੱਥ ਜੋੜ ਕੇ ਮੈਨੂੰ ਆਖਣ ਲੱਗਾ,
ਜਮਾਦਾਰ ਜੀ ਲਓ ਹੁਣ ਛੁੱਟੀ ਦਿਓ, ਤੁਹਾਨੂੰ ਬੜੀ ਖੇਚਲ ਦਿੱਤੀ ਏ, ਵੱਡੇ ਵੇਲੇ ਆਵਾਂਗਾ।
ਮੈਂ ਹੱਸ ਕੇ ਕਿਹਾ, ਬਾਬਾ ਜੀ ਬੈਠ ਜਾਓ, ਰਾਤੀ ਇੱਥੇ ਆਰਾਮ ਕਰੋ, ਵੱਡੇ ਵੇਲੇ ਮੁਲਾਕਾਤ ਕਰਾ ਦਿਆਂਗਾ, ਹੋ ਸਕਿਆ ਤਾਂ ਸਿਫਾਰਿਸ਼ ਵੀ ਕਰ ਦਿਆਂਗਾ।
ਗੁਰੂ ਤੈਨੂੰ ਰਾਜੀ ਰੱਖੇ,
ਕਹਿ ਕੇ ਉਹ ਖੜਾ ਖੜਾ ਹੀ ਆਖਣ ਲੱਗਾ, ਸਿਫਾਰਿਸ਼ ਕਰ ਦਿਓ
ਤਾਂ ਹੋਰ ਕੀ ਚਾਹੀਦਾ। ਮੈਂ ਕਹਿੰਦਾ ਸਾਂ ਘੁੱਗੀ ਨੂੰ ਤੇ ਜ਼ਾਲਮਾਂ ਮੈਥੋਂ ਖੋ ਲਿਆ ਏ, ਹੁਣ ਮੈਨੂੰ ਛੇਕੜ ਦੇ ਚਾਰ ਦਿਨ ਟੇਕੇ ਆਪਣੇ ਘਰ ਤੇ ਬੈਠਣ ਦਿਓ, ਮੇਰੀ ਜਨਮ ਭੂਮੀ ਕੀ ਮੇਰਾ ਦੰਦ ਪੁੱਟਿਆ ਗਿਆ, ਡਾਢੀ ਚਿੱਟੀ ਚੰਬੇ ਦੀ ਕਲੀ ਅਰਗੀ ਮਹੀਨ ਤੇ ਤਿੱਖੀ ਮੈਂ ਸਹਿਜ ਨਾਲ ਕੁੱਜੀ ਵਿਚ ਸੁੱਟ ਕੇ ਛੱਡੀ, ਕੀ ਪਤਾ ਸੀ ਮੇਰੇ ਉੱਗੀ ਦੀ ਇਹੋ ਨਿਸ਼ਾਨੀ ਰਹਿ ਜਾਵੇਗੀ।
ਜਦ ਮੈਂ ਵੇਖਿਆ ਕਿ ਬੁੱਢੇ ਦਾ ਬੋਲਣਾ ਹੁਣ ਖਤਰੇ ਤੋਂ ਖਾਲੀ ਨਹੀਂ ਤਾਂ ਉਸਨੂੰ ਮੰਜੇ ਤੇ ਲਟਾ ਕੇ ਉਸਦੇ ਉੱਤੇ ਕੰਬਲ ਦੇ ਦਿੱਤਾ। ਰਾਤ ਪੈ ਚੁੱਕੀ ਸੀ, ਮੈਂ ਰੋਟੀ ਪਕਾਈ, ਬੁੱਢੇ ਦੇ ਨਾਂ ਨੁਕਰ ਕਰਦਿਆਂ ਵੀ ਮੈਂ ਥੋੜੀ ਬਹੁਤੀ ਉਸਨੂੰ ਖਵਾ ਦਿੱਤੀ।
ਰੋਟੀ ਖਾ ਕੇ ਉੱਠ ਖਲੋਤਾ ਤੇ ਹੱਥ ਜੋੜ ਕੇ ਮੈਨੂੰ ਆਖਣ ਲੱਗਾ, ਜਮਾਦਾਰ ਜੀ ਲਓ ਹੁਣ ਛੁੱਟੀ ਦਿਓ, ਤੁਹਾਨੂੰ ਬੜੀ ਖੇਚਲ ਦਿੱਤੀ ਏ, ਵੱਡੇ ਵੇਲੇ ਆਵਾਂਗਾ। ਮੈਂ ਹੱਸ ਕੇ ਕਿਹਾ, ਬਾਬਾ ਜੀ ਬੈਠ ਜਾਓ, ਰਾਤੀ ਇੱਥੇ ਹੀ ਆਰਾਮ ਕਰੋ, ਵੱਡੇ ਵੇਲੇ ਮੁਲਾਕਾਤ ਕਰਾ ਦਿਆਂਗਾ, ਹੋ ਸਕਿਆ ਤਾਂ ਸਿਫਾਰਿਸ਼ ਵੀ ਕਰ ਦਿਆਂਗਾ। ਗੁਰੂ ਤੈਨੂੰ ਰਾਜ਼ੀ ਰੱਖੇ, ਕਹਿ ਕੇ ਉਹ ਖੜਾ ਖੜਾ ਹੀ ਆਖਣ ਲੱਗਾ, ਸਿਫਾਰਿਸ਼ ਕਰ ਦਿਓ ਤਾਂ ਹੋਰ ਕੀ ਚਾਹੀਦਾ। ਮੈਂ ਕਹਿੰਦਾ ਸਾਂ ਘੁੱਗੀ ਨੂੰ ਤੇ ਜ਼ਾਲਮਾਂ ਮੈਥੋਂ ਖੋਹ ਲਿਆ ਏ, ਹੁਣ ਮੈਨੂੰ ਛੇਕੜ ਦੇ ਚਾਰ ਦਿਨ ਟਿਕ ਕੇ ਆਪਣੇ ਘਰ ਤੇ ਬੈਠਣ ਦਿਓ, ਮੇਰੀ ਜਨਮ ਭੂਮੀ ਘਰ ਆਪਣਾ ਪੌਂ ਆਪਣੀ, ਪਰ ਮੈਨੂੰ ਪਿੰਡ ਵਿਚ ਕੋਈ ਪੈਰ ਨੀ ਧਰਨ ਦਿੰਦਾ, ਮੈਨੂੰ ਵੱਡੇ ਵਡੇਰਿਆਂ ਦੀ ਧਰਤੀ ਤੇ ਮਨ ਵੀ ਨੀ ਦਿੰਦੇ। ਘੁੱਗੀ ਨੂੰ ਗਵਾ ਕੇ ਮੈਂ ਬਰਿਆਵਤੀ ਪ੍ਰਦੇਸਾਂ ਦੀ ਖੇ ਖਾਣ ਦਾ ਫਿਰਿਆ, ਅਖੀਰ ਇਹੋ ਸੋਚ ਕੇ ਚਲਾ ਆਇਆ ਭਈ ਹੋਰ ਨਹੀਂ ਤੇ ਮਰਾਂ ਦਾ ਪਿਓ ਦਾਦੇ ਦੀ ਧਰਤੀ ਉੱਤੇ। ਪਰ ਇੱਥੇ ਆ ਕੇ ਉਹੀ ਉਹ ਗੱਲ ਬਣੀ, ਆਖੇ ਮੂਸਾ ਭੱਜਿਆ ਮੌਤ ਤੋਂ, ਮੌਤ ਅੱਗੇ ਖੜੀ, ਮੈਨੂੰ ਕੋਈ ਲਾਗੇ ਨੀ ਛੋਣ ਦਿੰਦਾ। ਬੁੱਢੇ ਦੀਆਂ ਛੇਕੜੀਆਂ ਗੱਲਾਂ ਸੁਣ ਕੇ ਮੇਰਾ ਕਾਲਜਾ ਪੱਟਣ ਲੱਗਾ। ਮੈਂ ਪੁੱਛਿਆ, ਬਾਬਾ ਜੀ ਅੱਜ ਕੱਲ ਰਹਿੰਦੇ ਕਿੱਥੇ ਹੋ? ਉਹ ਬੋਲਿਆ, ਮਾਦਾ ਜੀ ਇਹ ਪੁੱਛ ਦਿਓ, ਜੇ ਦੱਸ ਦਿੱਤਾ ਤਾਂ ਤੁਸੀਂ ਵੀ ਮੈਨੂੰ ਹੁਣ ਧੱਕੇ ਮਾਰ ਕੇ ਕੱਢ ਦਿਓਗੇ, ਤੁਸੀਂ ਵੀ ਤੇ ਉਹਨਾਂ ਵਰਗੇ ਸਿੱਖੋ ਨਾ। ਮੈਂ ਪਿਆਰ ਨਾਲ ਉਸਦੇ ਪੈਰ ਛੋ ਕੇ ਕਿਹਾ, ਨਾ ਨਾ ਬਾਬਾ ਜੀ ਇਉਂ ਨਾ ਆਖੋ, ਮੈਂ ਤੇ ਕਹਿੰਦਾ ਵਾ ਤੁਸੀਂ ਕਿਤੇ ਵੀ ਨਾ ਜਾਓ, ਮੇਰੇ ਕੋਲ ਹੀ ਰਿਹਾ ਕਰੋ। ਮੈਂ ਪੁੱਛਿਆ ਵੀ ਅੱਜ ਕੱਲ ਕਿੱਥੇ ਰਹਿੰਦੇ ਹੋ? ਬਾਬਾ ਬੋਲਿਆ, ਰਹਿੰਦਾ ਵਾ ਮੈਂ ਉਹਨਾਂ ਲੋਕਾਂ ਦੀ ਟਹਿਰ ਸੇਵਾ ਵਿਚ ਜਿਨ੍ਹਾਂ ਦੀ ਟੁੱਟੀ ਹੋਈ ਜਨ ਵਿਚੋਂ ਮੈਨੂੰ ਲਾਲ ਲੱਭਿਆ ਸੀ, ਪਰ ਰਾਤ ਨੂੰ ਸੋਨਾ ਵਾ ਰੁੱਖਾਂ ਤੇ ਜਿਹੜੇ ਵਿਚਾਰੇ ਆਪਣੇ ਢਿੱਡ ਨੀ ਭਰ ਸਕਦੇ, ਮੈਂ ਉਹਨਾਂ ਉੱਤੇ ਕੀਕਣ ਪਾਰੂ ਹੋਵਾਂ, ਇਸ ਕਰਕੇ ਕਹਿੰਦਾ ਸਾਂ ਵੀ ਘਰ ਪੋਏ ਮੈਨੂੰ ਮਿਲ ਜਾਂਦਾ ਤਾਂ ਟਿਕ ਕੇ ਬਹਿ ਜਾਂਦਾ, ਨਾਲੇ ਉਹਨਾਂ ਲੋਕਾਂ ਦੀ ਵੀ ਕੁਛ ਸੇਵਾ ਕਰ ਸਕਦਾ ਜਿਨ੍ਹਾਂ ਵਿਚੋਂ ਇੱਕ ਦਾ ਘਰ ਝਾੜ ਤਾੜ ਕੇ ਮੈਂ ਮਿੱਟੀ ਵਿਚ ਰਲਾ ਦਿੱਤਾ ਏ। ਖਬਰੇ ਉਸੇ ਮਾਈ ਦੀਆਂ ਬਦ ਅਸੀਸਾਂ ਦਾ ਸਦਕਾ ਮੈਂ ਤਸੀਹੇ ਪਿਆ ਭੋਗਣਾ ਵਾ, ਪੱਲੇ ਕੁਝ ਹੁੰਦਾ ਤਾਂ ਅਰਜੀ ਪਰਚਾ ਕਰਕੇ ਸਰੀਕਾ ਤੋਂ ਹੱਥ ਚੜਾਉਂਦਾ, ਪਰ ਕੀ ਕਰਾਂ ਮੇਰੀ ਕੋਈ ਬਾਹ ਨਹੀਂ, ਪਿਛਲਾ ਜਿਹੜਾ ਸਾਹਿਬ ਬਦਲ ਗਿਆ ਏ ਉਸ ਪਾਸ ਵੀ ਕਈ ਵੇਰਾ ਨੱਕ ਮੱਥਾ ਡਗੜਿਆ, ਪਰ ਕੌਣ ਸੁਣਦਾ ਏ ਗਰੀਬਾਂ ਦੀ ਬਾਹੂ। ਪਤਾ ਲੱਗਾ ਸੀ ਭਈ ਇਹ ਨਵਾਂ ਹਕਮ ਬੜਾ ਰਹਿਮ ਦਿਲ ਤੇ ਗਰੀਬਾਂ ਦਾ ਦਰਦੀ ਏ। ਮੈਂ ਆਖਿਆ ਇੱਕ ਵੇਰਾ ਫੇਰ ਵਾਲਾ ਵੇਖਾ। ਸਾਡੀਆਂ ਗੱਲਾਂ ਜੇ ਹੋਈ ਰਹੀਆਂ ਸਨ ਕਿ ਚੌਲਦਾਰੀ ਦਾ ਪੱਲਾ ਚੁੱਕ ਕੇ ਬਹਿਰੇ ਨੇ ਆਂ ਸੁੱਕ ਕੱਢਿਆ। ਉਸਦੇ ਮੂੰਹੋਂ ਸੁਣ ਕੇ ਮੈਨੂੰ ਸਾਫ਼ ਸਾਦਾ ਏ, ਮੈਨੂੰ ਡਾਢੀ ਖਿੱਚ ਆਈ। ਕਮਬਖਤ ਰਾਤ ਨੂੰ ਵੀ ਟਿਕਣ ਨਹੀਂ ਦਿੰਦਾ, ਪਰ ਮਜਬੂਰੀ ਸੀ, ਨਾ ਨੁਕਰ ਦੀ ਮਜਾਲ ਨਹੀਂ ਸੀ। ਬਾਬੇ ਨੂੰ ਸੁਣਾ ਕੇ ਮੈਂ ਬਹਿਰੇ ਨਾਲ ਸਾਹਿਬ ਦੇ ਤੰਬੂ ਵੱਲ ਚਲਾ ਗਿਆ। ਸਾਹਿਬ ਬੜੀ ਬੇਚੈਨੀ ਨਾਲ ਤੰਬੂ ਵਿਚ ਟਹਿਲ ਰਿਹਾ ਸੀ। ਮੈਂ ਚੁੱਕ ਕੇ ਸਲਾਮ ਕੀਤੀ, ਮੈਨੂੰ ਵੇਖ ਕੇ ਬੋਲਿਆ, ਵੈਲ ਕਿਸ਼ਨ ਸਿੰਘ ਤੁਮਨੇ ਬਹੁਤ ਦਿਲ ਲਗਾ ਦਿਆ। ਮੈਂ ਡਰਦਿਆਂ ਕਿਹਾ, ਹਜ਼ੂਰ ਮੇਰਾ ਇੱਕ ਪ੍ਰਾਹੁਣਾ ਆ ਗਿਆ ਥਾ। ਉਸ ਹੱਥ ਵਿਚਲੀ ਛੜੀ ਘੁਮਾਉਂਦਿਆਂ ਤੇ ਮੂੰਹ ਨਾਲ ਸੀਟੀ ਵਜਾਉਂਦਿਆਂ ਹੋਇਆ ਚੁੱਖਾ ਚਿਰ ਕੁਝ ਸੋਚਦਾ ਰਿਹਾ। ਫਿਰ ਮੇਰੇ ਨੇੜੇ ਆ ਕੇ ਕਹਿਣ ਲੱਗਾ, ਕਿਸ਼ਨ ਸਿੰਘ ਤੁਮਕੋ ਮਾਲੂਮ ਹੈ ਹਮ ਇਸ ਗਾਓਂ ਮੇ ਕਿਉਂ ਆਇਆ? ਹਜ਼ੂਰ ਦੌਰੇ ਲਈ ਨਹੀਂ, ਹਮ ਇਸ ਗਾਓਂ ਮੇ ਇੱਕ ਆਦਮੀ ਕਾ ਪਤਾ ਲਗਾਨੇ ਆਇਆ। ਪਹਿਲੇ ਵੀ ਉਸਕੋ ਢੂੰਢਨੇ ਕੀ ਬਹੁਤ ਕੋਸ਼ਿਸ਼ ਕੀ ਥੀ, ਮਗਰ ਪਤਾ ਨਹੀਂ ਮਿਲਾ, ਇਸੀ ਵਾਸਤੇ ਤੁਮਕੋ ਬੁਲਾਇਆ। ਹਜ਼ੂਰ ਫਰਮਾਓ, ਵੇ ਇਸ ਗਾਓਂ ਮੇ ਪਹਿਲੇ ਰਹਿਤਾ ਥਾ, ਅਬ ਨਹੀਂ ਹੈ, ਮਗਰ ਸ਼ਾਇਦ ਕਿਸੀ ਕੋ ਉਸਦਾ ਹਾਲ ਮਾਲੂਮ ਹੋ। ਹਜ਼ੂਰ ਉਸਕਾ ਨਾਮ ਕਿਆ ਹੈ? ਨਾਮ ਉਸਕਾ ਸਰਦਾਰ ਚੇਤ ਸਿੰਘ ਹੈ। ਕੋਈ ਸਰਦਾਰ ਹੈ? ਨਹੀਂ, ਇੱਕ ਗਰੀਬ ਬਦਬਖਤ ਕਿਸਾਨ। ਕਹਿੰਦੇ ਕਹਿੰਦੇ ਸਾਹਿਬ ਦਾ ਚਿਹਰਾ ਗੰਭੀਰ ਹੋ ਗਿਆ। ਭਾਵੇਂ ਉਹ ਆਪ ਵੀ ਦੇਸੀ ਸੀ, ਪਰ ਕਿਸੇ ਹਿੰਦੁਸਤਾਨੀ ਦਾ ਨਾਂ ਇਤਨੇ ਪਿਆਰ ਤੇ ਅਦਬ ਭਰੇ ਲਹਿਜੇ ਵਿਚ ਲੈਂਦਿਆਂ ਵੀ ਉਸਨੂੰ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਡਿੱਠਾ, ਸਗੋਂ ਉਹ ਸਦਾ ਹੀ ਦੇਸੀ ਆਦਮੀਆਂ ਤੋਂ ਨਫ਼ਰਤ ਕਰਦਾ ਸੀ। ਮੈਂ ਕਾਹਲੀ ਨਾਲ ਪੁੱਛਿਆ, ਹਜ਼ੂਰ ਉਸਕੀ ਉਮਰ ਕਿਤਨੀ ਹੋ ਗਈ? ਉਹ ਗੁੱਸੇ ਨਾਲ ਬੋਲਿਆ, ਉਸਕੀ ਨਹੀਂ ਉਨਕੀ ਬੋਲੋ, ਉਨਕੀ ਉਮਰ ਇਸ ਵਕਤ ਕੋਈ 60 ਬਰਸ ਕੀ ਹੋਗੀ। ਆਪਣੀ ਵੱਧ ਰਹੀ ਖੁੱਤ ਖੁਤੀ ਨੂੰ ਰੋਕਦਿਆਂ ਮੈਂ ਕਿਹਾ, ਹਜ਼ੂਰ ਮੇਰੇ ਪ੍ਰਾਹੁਣੇ ਕਾ ਨਾਮ ਵੀ ਯਹੀ ਹੈ, ਉਸਕੀ ਵੀ ਉਮਰ ਇਤਨੀ ਹੀ ਹੋਗੀ। ਜ਼ੋਰ ਦੀ ਸਾਹ ਖਿੱਚ ਕੇ ਫਿਰ ਇਕਦਮ ਛੱਡ ਕੇ ਉਹ ਮੈਨੂੰ ਦੋਹਾਂ ਬਾਹਾਂ ਤੋਂ ਫੜ ਕੇ ਘੁੱਟਦਾ ਹੋਇਆ ਬੋਲਿਆ, ਕਿਆ ਬੋਲਾ? ਉਹ ਤੁਹਾਡੇ ਟੈਂਟ ਮੇ ਹੈ? ਹਾਂ ਹਜ਼ੂਰ। ਸਾਹਿਬ ਦੇ ਚਿਹਰੇ ਉੱਤੋਂ ਖੁਸ਼ੀ ਦੀ ਕੋਈ ਅਨੋਖੀ ਝਲਕ ਆ ਗਈ। ਉਹ ਛੇਤੀ ਛੇਤੀ ਇਧਰ ਉਧਰ ਫਿਰਦਾ ਹੋਇਆ ਮੇਰੇ ਪਾਸ ਆ ਕੇ ਖੜੋ ਗਿਆ, ਮੇਰੇ ਹੱਥ ਨੂੰ ਆਪਣੇ ਦੋਹਾਂ ਹੱਥਾਂ ਵਿੱਚ ਘੁੱਟ ਕੇ ਬੋਲਿਆ, ਕਿਸ਼ਨ ਸਿੰਘ ਤੁਮ ਸੱਚ ਬੋਲਤਾ ਹੈ? ਉਨਕੀ ਦਾਹਿਨੀ ਅੱਖ ਕੇ ਉੱਪਰ ਇੱਕ ਕਾਲਾ ਗੋਲ ਨਿਸ਼ਾਨ ਹੈ, ਉਨਕੇ ਬਾਏ ਹੱਥ ਕਾ ਅੰਗੂਠਾ ਥੋੜਾ ਟੇਢਾ ਹੈ? ਇਹ ਕਹਿ ਕੇ ਉੱਠ ਬੈਠਾ ਤੇ ਮੈਨੂੰ ਵੀ ਬਿਠਾ ਲਿਆ। ਬਸ ਵਹੀ ਹਜ਼ੂਰ ਵਹੀ। ਕਹਿ ਕੇ ਇਸ ਤੋਂ ਬਾਅਦ ਮੈਂ ਸਾਹਿਬ ਦੇ ਪੁੱਛਣ ਤੇ ਉਸ ਨੂੰ ਬੁੱਢੇ ਚੇਤ ਤੋਂ ਸੁਣੀ ਹੋਈ ਕਥਾ ਸੁਣਾਉਣੀ ਸ਼ੁਰੂ ਕਰ ਦਿੱਤੀ। ਸਾਹਿਬ ਬੁੱਤ ਬਣ ਕੇ ਸੁਣਦਾ ਰਿਹਾ, ਵਿੱਚ ਵਿੱਚ ਉਸ ਦੀਆਂ ਅੱਖਾਂ ਭਰ ਆਉਂਦੀਆਂ ਸਨ ਤੇ ਕਦੇ ਕਦੇ ਉੱਠ ਕੇ ਟਹਿਲਣ ਲੱਗ ਪੈਂਦਾ ਸੀ। ਜਦ ਮੈਂ ਬੁੱਢੇ ਦਾ ਅੱਧਾ ਕੁ ਹਾਲ ਸੁਣਾ ਚੁੱਕਾ ਤਾਂ ਉਸਨੇ ਹੱਥ ਦੇ ਇਸ਼ਾਰੇ ਨਾਲ ਮੈਨੂੰ ਰੋਕਦਿਆਂ ਰੋਕਦਿਆਂ ਕਿਹਾ, ਬਸ ਕਿਸ਼ਨ ਸਿੰਘ, ਔਰ ਨਹੀਂ ਸੁਣ ਸਕਦਾ, ਚਲੋ ਹਮਕੋ ਜਲਦੀ ਉਨਕੇ ਪਾਸ ਲੈ ਚਲੋ। ਫਿਰ ਕੁਛ ਚਿਰ ਠਹਿਰ ਕੇ ਬੋਲਿਆ, ਨਹੀਂ ਉਹ ਬਹੁਤ ਕਮਜ਼ੋਰ ਹੈ, ਇਸ ਤਰ੍ਹਾਂ ਮਿਲਣੇ ਸੇ ਉਨਕਾ ਹਾਰਟ ਫੇਲ ਹੋ ਜਾਏਗਾ। ਚੁੱਖਾ ਚਿਰ ਉਹ ਦੰਦਾਂ ਵਿੱਚ ਉਂਗਲ ਪਾ ਕੇ ਸੋਚਦਾ ਰਿਹਾ। ਫਿਰ ਮੈਨੂੰ ਉਸਨੇ ਇੱਕ ਜੁਗਤ ਸਮਝਾਈ। ਮੈਂ ਘੁੱਟਵੇਂ ਬੁੱਲਾਂ ਵਿੱਚ ਹੱਸਦਾ ਹੋਇਆ ਸਲਾਮ ਕਰਕੇ ਬਾਹਰ ਨਿਕਲਿਆ। ਤੰਬੂ ਦੇ ਅੰਦਰ ਆ ਕੇ ਮੈਂ ਡਿੱਠਾ, ਲੈਂਪ ਉੱਚੀ ਕਰਕੇ ਬਾਬਾ ਫਿਰ ਉਹੀ ਦੰਦ ਤਲੀ ਦੀ ਧਰ ਕੇ ਵੇਖ ਰਿਹਾ ਸੀ। ਅੰਦਰ ਵੜਦਿਆਂ ਹੀ ਮੈਂ ਉਸਨੂੰ ਹੱਸਦੇ ਹੱਸਦੇ ਕਿਹਾ, ਬਾਬਾ ਜੀ ਤੁਹਾਨੂੰ ਇੱਕ ਖੁਸ਼ਖਬਰੀ ਸੁਣਾਵਾਂ। ਉਸ ਇੱਕ ਵੀ ਨਜ਼ਰ ਨਾਲ ਮੇਰੇ ਵੱਲ ਤੱਕ ਕੇ ਬੋਲਿਆ, ਕੀ ਸਾਹਿਬ ਨੇ ਮੇਰੀ ਸਿਫਾਰਿਸ਼ ਮੰਨ ਲਈ ਏ। ਮੈਂ ਆਪਣੇ ਭਾਵ ਨੂੰ ਰੋਕਦਿਆਂ ਉਸਨੂੰ ਕਿਹਾ, ਇਹ ਤੇ ਮਾਮੂਲੀ ਜੀ ਗੱਲ ਏ, ਇਦੋਂ ਹੀ ਵੱਡੀ ਖੁਸ਼ਖਬਰੀ ਏ। ਮੂੰਹ ਤੇ ਅੱਖਾਂ ਟੱਟੀ ਝੋਲੇ ਮਾਰੇ ਆਦਮੀ ਵਾਂਗ ਅਗਾਂਹ ਸਿਰ ਕਰਦਾ ਹੋਇਆ ਬੋਲਿਆ, ਹੋਰ ਖੁਸ਼ਖਬਰੀ ਕੀ? ਬਾਬਾ ਜੀ ਮੈਨੂੰ ਕਿਸੇ ਤੋਂ ਪਤਾ ਲੱਗਿਆ ਕਿ ਤੁਹਾਡਾ ਘੁੱਗੀ ਜਿਉਂਦਾ ਏ। ਕਹਿ ਕੇ ਤੇ ਨਾਲ ਹੀ ਉੱਠ ਕੇ ਖੜਾ ਹੋ ਗਿਆ। ਕੰਬਦੀਆਂ ਕੰਬਦੀਆਂ ਦੋਹਾਂ ਮਾਵਾਂ ਮੇਰੇ ਵੱਲ ਵਧਾ ਕੇ ਬੋਲਿਆ,
ਕੀ ਕਿਹਾ ਏ? ਮੇਰਾ ਘੁੱਗੀ ਜਿਉਂਦਾ ਏ? ਜਮਾਦਾਰਾ ਵਾਸਤੇ ਰੱਬ ਦੇ ਦੁਖੀਆਂ ਨਾਲ ਮਖੌਲ ਨਾ ਕਰ।
ਮਖੌਲ ਨੀ ਬਾਬਾ ਜੀ, ਸੱਚੀ ਗੱਲ ਏ।
ਸੱਚ? ਆਹੋ ਕਿਸ ਡਿੱਠਾ ਸੀ ਉਹਨੂੰ?
ਆਹੋ ਮੇਰੇ ਇੱਕ ਦੋਸਤ ਨੇ।
ਹਲਾ
ਕਹਿ ਕੇ ਉਹ ਆਪ ਮਹਾਰਾ ਬਾਹਰ ਵੱਲ ਭੱਜ ਗਿਆ ਤੇ ਮੇਰਾ ਕੁੜਤਾ ਖਿੱਚ ਕੇ ਰੱਖਣ ਲੱਗਾ।
ਜਿਉਂ ਜਾਣਨਾ ਏ ਜਮਾਦਾਰਾ, ਉਹ ਬੰਦਾ ਮੈਨੂੰ ਮਿਲਾ, ਮੈਂ ਤੇਰਾ ਮੂੰਹ ਖੰਡ ਨਾਲ ਭਰਾਂਗਾ।
ਉਹ ਕੰਬ ਰਿਹਾ ਸੀ ਤੇ ਮੈਨੂੰ ਡਰ ਸੀ ਕਿ ਕਿਤੇ ਡਿੱਗ ਨਾ ਪਵੇ। ਮੈਂ ਉਸਨੂੰ ਪਾਂ ਫੜ ਕੇ ਬਿਠਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆ ਕਿਹਾ, ਜਾਣ ਦੀ ਲੋੜ ਨਹੀਂ, ਉਹ ਹੁਣੇ ਇੱਥੇ ਆ ਜਾਵੇਗਾ। ਮੈਂ ਉਸਨੂੰ ਕਹਿ ਆਇਆ ਵਾਂ,
ਅੱਛਾ ਤੇਰੇ ਬੱਚੇ ਜਿਉਣ ਪਾਊ, ਤੇਰੇ ਬੱਚੇ ਜਿਉਣ।
ਕਹਿ ਕੇ ਬੁੱਢਾ ਫੇਰ ਆਪਣੀ ਥਾਂ ਤੇ ਬੈਠ ਗਿਆ ਤੇ ਲੱਗਾ ਇੱਕੋ ਸਾਹ ਮੇਰੇ ਉੱਤੇ ਦਬਾ ਦਬ ਸਵਾਲ ਕਰਨ। ਮੈਂ ਜਿਉਂ ਜਿਉਂ ਉਸਦੀ ਘਬਰਾਹਟ ਦੂਰ ਕਰਨ ਦੀ ਕੋਸ਼ਿਸ਼ ਕਰਦਾ ਸਾਂ ਤਿਉਂ ਤਿਉਂ ਪਾਗਲ ਹੁੰਦਾ ਜਾਂਦਾ ਸੀ। ਘੰਟਾ ਕੁ ਬੀਤ ਗਿਆ। ਇਸ ਵੇਲੇ ਬਾਹਰੋਂ ਕਿਸੇ ਨੇ ਆਵਾਜ਼ ਦਿੱਤੀ, ਕਿਸ਼ਨ ਸਿਆਂ, ਉਹ ਆਇਆ ਹੀ ਬਾਬੇ ਦਾ ਜਿਹੜਾ ਤੂੰ ਕਹਿੰਦਾ ਸੈਂ। ਗੱਲ ਸੁਣਦਿਆਂ ਬਾਬਾ ਉੱਠ ਕੇ ਬਾਹਰ ਨੱਸਣ ਲੱਗਾ, ਪਰ ਉਸ ਵੇਲੇ ਚੌੜਲਾਰੀ ਦਾ ਪੱਲਾ ਉੱਠਿਆ ਤੇ ਗੋਲ ਚਿਹਰਾ, ਮੋਟੀਆਂ ਅੱਖਾਂ ਤੇ ਇੱਕ ਭਰਵੇਂ ਕੱਦ ਦਾ ਗੱਭਰੂ ਸਾਦੇ ਕੱਪੜੇ ਪਾਈ ਅੰਦਰ ਆਇਆ। ਮੈਂ ਅਦਬ ਨਾਲ ਉੱਠ ਕੇ ਖੜੋ ਗਿਆ। ਬਾਬੇ ਨੇ ਉਸ ਵੱਲ ਤੱਕਿਆ ਤੇ ਉਸਨੇ ਬਾਬੇ ਵੱਲ। ਅੱਖਾਂ ਦੇ ਫੇਰ ਵਿੱਚ ਉਹ ਇੱਕ ਦੂਜੇ ਦੀ ਛਾਤੀ ਨਾਲ ਸਨ। ਇਸ ਤੋਂ ਬਾਅਦ ਕੀ ਹੋਇਆ ਇਹ ਮੈਨੂੰ ਪਤਾ ਨਹੀਂ, ਕਿਉਂਕਿ ਮੈਂ ਇੱਥੋਂ ਉਸ ਵੇਲੇ ਦਾ ਨਜ਼ਾਰਾ ਵੇਖਿਆ ਨਾ ਗਿਆ ਤੇ ਚਾਟੀ ਮੈਂ ਬਾਹਰ ਨਿਕਲ ਗਿਆ ਸਾਂ। ਥੋੜੇ ਚਿਰ ਵਿੱਚੋਂ ਜਦ ਮੈਂ ਮੁੜ ਕੇ ਚੌਲਦਾਰੀ ਵਿੱਚ ਆਇਆ ਤਾਂ ਦੋਹਾਂ ਵਿੱਚੋਂ ਕੋਈ ਵੀ ਉੱਥੇ ਨਹੀਂ ਸੀ। ਦੂਜੇ ਦਿਨ ਸਾਹਿਬ ਨੇ ਕੋਈ ਮੁਕੱਦਮਾ ਨਾ ਸੁਣਿਆ, ਸਭ ਨੂੰ ਅਗਲੇ ਦਿਨ ਦੀ ਤਰੀਕ ਮਿਲ ਗਈ ਸੀ। ਰਾਤ ਨੂੰ ਜਦ ਰੋਟੀ ਖਾ ਕੇ ਸੌਣ ਲੱਗਾ ਤਾਂ ਇੱਕ ਬੁੱਢਾ ਸਰਦਾਰ ਬੜੇ ਅੰਬੀਰੀ ਠਾਠ ਨਾਲ ਮੇਰੇ ਤੰਬੂ ਵਿੱਚ ਆਇਆ। ਇਹ ਉਹੀ ਬਾਬਾ ਚੇਤ ਸਿੰਘ ਜੀ ਸਨ। ਉਹ ਆਉਂਦਾ ਹੀ ਮੇਰੇ ਪੈਰ ਤੇ ਡਿੱਗਣ ਲੱਗਾ, ਪਰ ਮੈਂ ਜ਼ੋਰ ਵਾਲਾ ਸਾਂ, ਉਸ ਨੂੰ ਰੋਕ ਕੇ ਸਗੋਂ ਉਲਟਾ ਉਸ ਦੇ ਪੈਰ ਫੜ ਲਏ। ਹੋਰ ਤਾਂ ਸਭ ਕੁਝ ਮੇਰੀ ਸਮਝ ਵਿੱਚ ਆ ਗਿਆ ਸੀ, ਪਰ ਇੱਕ ਗੱਲ ਦੀ ਸਮਝ ਨਹੀਂ ਸੀ ਆਈ ਕਿ ਉਸਦਾ ਘੁੱਗੀ ਇਸ ਵੇਲੇ ਜਿਸਦਾ ਨਾਮ ਮਿਸਟਰ ਬਰਡ ਸੀ, ਘਰੋਂ ਨੱਸਿਆ ਕਿਸ ਤਰ੍ਹਾਂ ਤੇ ਇੱਕ ਵੱਡੇ ਅਹੁਦੇ ਤੇ ਕਿਸ ਤਰ੍ਹਾਂ ਪਹੁੰਚ ਗਿਆ, ਨਾਲੇ ਇੰਨਾ ਚਿਰ ਉਸਨੇ ਵਿਚਾਰੇ ਬੁੱਢੇ ਦੀ ਖਬਰ ਸਾਰ ਕਿਉਂ ਨਾ ਲਈ। ਅਖੀਰ ਸਰਦਾਰ ਚੇਤ ਸਿੰਘ ਹੋਰਾਂ ਦੀ ਜ਼ਬਾਨੀ ਪਤਾ ਲੱਗਾ ਕਿ ਘਰੋਂ ਉਦਾਸ ਹੋ ਕੇ ਉਹ ਜਿਸ ਦਿਨ ਸਕੂਲੇ ਗਿਆ ਸੀ ਉਸਦੀ ਸਲਾਹ ਮੁੜ ਕੇ ਘਰ ਆਉਣ ਦੀ ਨਹੀਂ ਸੀ। ਸਬਬ ਨਾਲ ਉਸੇ ਦਿਨ ਉਸਦਾ ਟਾਕਰਾ ਈਸਾਈ ਪ੍ਰਚਾਰਕਾਂ ਨਾਲ ਹੋ ਗਿਆ ਤੇ ਉਹਨਾਂ ਨਾਲ ਹੀ ਉਹ ਚਲਾ ਗਿਆ। ਉਹਨਾਂ ਦੀ ਹੀ ਪਰਵਰਿਸ਼ ਤੇ ਹਮਦਰਦੀ ਦਾ ਸਿੱਟਾ ਸੀ ਕਿ ਉਹ ਇਸ ਵੇਲੇ ਮਾਲ ਅਫਸਰ ਬਣਿਆ ਹੋਇਆ ਸੀ। ਚੇਤ ਸਿੰਘ ਨੂੰ ਢੂੰਡਣ ਦੀ ਉਸਨੇ ਬੇਓੜਕ ਕੋਸ਼ਿਸ਼ ਕੀਤੀ ਸੀ, ਪਰ ਉਸਨੂੰ ਕੋਈ ਪਤਾ ਨਹੀਂ ਸੀ ਲੱਗਾ। ਅਖੀਰ ਇਹ ਸੋਚ ਕੇ ਕਿ ਮਤਾ ਪਿੰਡੋਂ ਜਾਂ ਲਾਗ ਪਾਸ ਦੇ ਇਲਾਕੇ ਚੋਂ ਪਤਾ ਚੱਲ ਸਕੇ, ਉਸਨੇ ਫਿਲੌਰੋਂ ਇਸ ਜ਼ਿਲ੍ਹੇ ਵਿੱਚ ਬਦਲੀ ਕਰਵਾਈ ਸੀ। ਇਸ ਗੱਲ ਨੂੰ 2 ਵਰੇ ਬੀਤ ਗਏ ਸਨ, ਪਰ ਹੁਣ ਤੱਕ ਬੁੱਢੇ ਸਰਦਾਰ ਦਾ ਪ੍ਰੇਮ ਮੇਰੇ ਨਾਲ ਉਹੋ ਜਿਹਾ ਸੀ। ਅੱਜ ਦੁਪਹਿਰੇ ਜਦੋਂ ਮੇਰੀ ਬਾਂਹ ਨੂੰ ਆਪਣੀ ਬਾਂਹ ਹੇਠ ਦੱਬ ਕੇ ਘਰ ਦੇ ਬੰਦਿਆਂ ਵਾਂਗ ਮੇਰੇ ਨਾਲ ਹੱਸ ਹੱਸ ਕੇ ਗੱਲਾਂ ਕਰ ਰਿਹਾ ਸੀ ਤਾਂ ਪਾਸ ਖੜੋਤੇ ਪਿੰਡ ਦੇ ਬਹੁਤ ਸਾਰੇ ਸਾਊਆਂ ਦੇ ਮੂੰਹਾਂ ਵਿੱਚ ਲਾਲਾਂ ਟਪਕ ਰਹੀਆਂ ਸਨ। ਉਹ ਜਿੱਥੇ ਸਾਡੇ ਦੋਹਾਂ ਦੇ ਭਾਗਾਂ ਨੂੰ ਸਲਾਮ ਕਰ ਰਹੇ ਸਨ, ਉੱਥੇ ਸਾਡੇ ਕਰਮਾਂ ਨੂੰ ਇਸ ਲਈ ਝੂਰਦੇ ਸਨ ਕਿ ਕਾਸ਼ ਉਹ ਵੀ ਕਿਸੇ ਮਾਲ ਅਫਸਰ ਦੇ ਪਿਓ ਹੁੰਦੇ, ਜਾਂ ਹੋਰ ਨਹੀਂ ਤਾਂ ਉਹਨਾਂ ਨੂੰ ਮਾਲ ਅਫਸਰ ਦੇ ਪਿਓ ਨਾਲ ਹੱਥ ਮਿਲਾਉਣ ਦਾ ਇਸ ਭਾਗ ਮਿਲ ਜਾਂਦਾ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਬੁੱਢਾ ਕਿੰਨਾ ਲੰਮਾ ਪੈਂਡਾ ਕੱਟ ਕੇ ਇੱਥੋਂ ਤੱਕ ਪੁੱਜਾ। ਜੀ, ਕਿੰਨਾ ਲੰਮਾ ਪੈਂਡਾ ਕੱਟ ਕੇ ਇੱਥੋਂ ਤੱਕ ਪੁੱਜਾ।
ਸਤਿ ਸ੍ਰੀ ਅਕਾਲ ਦੋਸਤੋ, ਨਿਊਜ਼ੀਲੈਂਡ ਦੇ ਸਾਰੇ ਪੰਜਾਬੀਆਂ ਨੂੰ ਸੰਤਾਰ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ।
ਨਵੇਂ ਸਾਲ ਦੀਆਂ ਆਪ ਨੂੰ ਲੱਖਾਂ ਕਰੋੜਾਂ ਅਰਬਾਂ ਮੁਬਾਰਕਾਂ ਦਿੰਦਾ ਹੋਇਆ ਤੁਹਾਡੇ ਲਈ ਦੁਆ ਕਰਦਾ ਕਿ ਤੁਹਾਡਾ ਨਵਾਂ ਸਾਲ ਖੁਸ਼ੀਆਂ ਭਰਿਆ ਆਵੇ ਪੁਰਾਣੇ ਸਾਲ ਬਾਰੇ ਇਹ ਕਹਿ ਰਿਹਾ ਕਿ ਕੁਝ ਖੁਸ਼ੀਆਂ ਕੁਝ ਗਮ ਲੈ ਕੇ ਟਾਲ ਗਿਆ ਜ਼ਿੰਦਗੀ ਦਾ ਇੱਕ ਹੋਰ ਸੁਨਹਿਰਾ ਸਾਲ ਸੁਰਿੰਦਰ ਸਿੰਘ
ਮੇਰਾ ਦਿਲ ਨਹੀਂ ਲੱਗਦਾ ਸੋਹਣਿਆ ਮੇਰਾ ਦਿਲ ਨਹੀਂ ਲੱਗਦਾ ਨਾਲ ਇਹਨਾਂ ਨੂੰ ਵੀ ਤਾਂ ਪਤਾ ਲੱਗੇ ਕਿ ਕਿਸਾਨ ਜਦੋਂ 45 ਛੱਡ ਕੇ 47 ਚੱਕਦਾ ਤਾਂ ਕੀ ਹੁੰਦਾ।
ਰੱਖ ਮੋਢੇ ਉੱਤੇ ਖੇਸੀ ਯਾਰ ਹੋਏ ਪਰਦੇਸੀ यार होए परदेसी मोटा कहीं दासी अज जो बंदूक हो गया तेरा रांझा ताहिरे तेरा रांझा ताहिरे रंग रूट हो गया तेरा रांझा ताहिरे तेरा रांझा ताहिरे रंग रूट हो गया तेरा रांझा ताहिरे जो साडा लगे मौत क्यों प्यारी हुण जिंदगी तो ज्यादा राह टेडियां नू साडा दस लूट हो गया तेरा रांझा ताहिरे तेरा रांझा ताहिरे रंग रूट हो गया तेरा रांझा ताहिरे तेरा रांझा ताहिरे रंग रूट हो गया तेरा रांझा ताहिरे
तेरे है मेरे तेरे मेरे प्यार दा गवाह बन मिलदा अज कल कोठे उत्ते कल्ला चन मिलदा जान जान मेरे कोलों तेरे बारे पुछदा जान जान मेरे कोलों तेरे बारे पुछदा जख्मानू लून लक नाल बन मिलदा तेरे मेरे प्यार दा गवाह बन मिलदा अज कल कोठे उत्ते कल्ला चन तेरे मेरे प्यार दा गवाह बन मिलदा अज कल कोठे उत्ते कल्ला चन कल्ला कल्ला चन मिलदा याद करां रब नू सुपने च तेरा चेहरा लाके सन मिलदा अज कल कोठे उत्ते कल्ला चन मिलदा तेरे मेरे प्यार दा गवाह बन मिलदा अज कल कोठे उत्ते कल्ला चन कल्ला कल्ला चन मिलदा निशानी हुंदी दोस्तो निशानी हुंदी दोस्तो जदो मिले बंदा होके तन तन मिलदा अज कल कोठे उत्ते कल्ला चन मिलदा तेरे मेरे प्यार दा गवाह बन मिलदा अज कल कोठे उत्ते कल्ला चन
कला कला चन मिलदा सौखे लंघ जाने सी सौखे लंघ जाने सी सजना जे सानू साडी गल मन मिलदा अज कल कोठे उत्ते कला चन कला कला चन मिलदा अज कल कोठे उत्ते कला चन मिलदा अज कल कोठे उत्ते कला चन मिलदा तेरे मेरे प्यार दा गवाह बन मिलदा अज कल कोठे उत्ते कला चन मिलदा जान जान मेरे कोलों तेरे बारे पुछदा जान जान मेरे कोलों तेरे बारे पुछदा सखमानू लून लक नाल बन मिलदा तेरे मेरे प्यार दा गवाह बन मिलदा अज कल कोठे उत्ते कला चन कला कला चन मिलदा
मैनू नींद ना आवे रातां नू मैनू चैन ना आवे रातां नू मैनू नींद ना आवे रातां नू मैनू चैन ना आवे रातां नू इना दूरियां ने मजबूरियां ने खोया दिल भर मेरा कि तो आ भी जावे फिर आपा भी जावे नहीं ओ लगदा दिल मेरा तेरे बिना जीण दी गल बड़ी औखी लगदी कारे हंजू पीण दी गल बड़ी औखी लगदी ए दूरियां मिटा दे सोहणिया वे आजा छेती आवे सोहणिया ना जित मुक जावे सोहणिया वे आजा छेती आवे सोहणिया साडे नसीबा वाली क्यों मजबूरी है साडे विच पई रब्बा क्यों इनी दूरी है साडे नसीबा वाली क्यों मजबूरी है साडे विच पई रब्बा क्यों इनी दूरी है दिल खोल खोल कुछ बोल बोल तेरा वेखदा हां चेहरा पूरा हाल हाल ना टाल टाल मैनू प्यार आवे तेरा तेरे बिना जीण दी गल बड़ी औखी लगदी थारे हंजू पीण दी गल बड़ी औखी लगदी जीण दी गल बड़ी औखी लगदी थारे हंजू पीण दी गल बड़ी औखी लगदी तेरे नाल यारा मेरा बसदा जहाने मेरे लिए तां दीद तेरी रब दे समाने एह लोक लोक रहे टोक टोक मैं एक भी ना सुनदा तेरी याद याद पल बाद बाद तेरे खाब रहा बुनदा तेरे बिना जीण दी गल बड़ी औखी लगदी खारे हंजू पीण दी गल बड़ी औखी लगदी ए दूरियां मिटा दे सोहणिया वे आजा छेती आवे सोहणिया ना जिद मुक जावे सोहणिया वे आजा छेती आवे सोहणिया
नींद ना आवे चैन ना आवे सारे दुनिया वाले पुछन मैनू तेरे बारे ते हुण ते सवाल दा जवाब की मैं देवां हर वेले तेरियां ख्यालां विच नी मैं रहवां Now, how am I supposed to function? Is this the way you're supposed to be with someone when you say you love them? Leave it, it's too late now, it's broken down. Used to be the ones to hold you down, I don't know you now. I remember where we went, every text you sent that I deleted. And the names of all your friends, every film that we watched, every song that we heard, every place that we ate at and every waiter that served us. Every road that we drove down, every corner we turned. Every name that I called you and every bridge that I burned. My head is saying go, dil kehnda kivein bulaawan, jehde puchhan mera haal, unnaan nu ehi sunaawan.
Tere bina jeen di gal, badi aukhi lagdi. Khare hanju peen di gal, badi aukhi lagdi. Eh duriyan mita de sohneyan, ve aaja cheti aave sohneyan. Na jidd muk jaave sohneyan. वे आजा छेती आवे सोहणियां तेरे बिना जीण दी गल बड़ी औखी लगदी खारे हंजू पीण दी गल बड़ी औखी लगदी
Bodies ਪਿੰਡ ਯਾਦ ਆਉਂਦਾ ਕਦੇ ਮਾਂ ਯਾਦ ਆਉਂਦੀ ਕਦੇ ਪਿੰਡ ਯਾਦ ਆਉਂਦਾ
ਦੁਨੀਆ ਵਾਲਿਓ ਕੈਸਾ ਕਹਿਰ ਖੁਦਾ ਪੱਠੀ ਵਿੱਚ ਅੱਗ ਬਾਲ ਕੇ ਤੱਤੀ ਤਵੀ ਤੇ ਦਿਓ ਬਿਠਾ ਹੋਏ ਗੁਰੂ ਅਰਜਨ ਮਹਾਰਾਜ ਨੂੰ ਦਿੱਤਾ ਕਾਜ਼ੀ ਹੁਕਮ ਸੁਣਾ ਦਿੱਤਾ ਕਾਜ਼ੀ ਹੁਕਮ ਸੁਣਾ ਕਾਜ਼ੀ ਦੇ ਫਰਮਾਨ ਦਾ ਇੱਕ ਮਲੰਗ ਗੁਰੂ ਦਾ ਮਲੰਗ ਇਸ ਤਰ੍ਹਾਂ ਜਵਾਬ ਦੇ ਰਿਹਾ ਹੈ ਕਿਹੜੀ ਮੌਤ ਦਾ ਸੁਣਾਵੇ ਫਰਮਾਨ ਕਾਜ਼ੀਆ ਕਿਹੜੀ ਮੌਤ ਦਾ ਸੁਣਾਵੇ
ਸ਼ਹੀਦਾਂ ਨੂੰ ਸਲਾਮ ਕਰਦੀ ਆਵੇ ਕਿਹੜੀ ਮੌਤ ਦਾ
ਸਤਿ ਸ੍ਰੀ ਅਕਾਲ ਦੋਸਤੋ ਨਿਊਜ਼ੀਲੈਂਡ ਦੇ ਸਾਰੇ ਪੰਜਾਬੀਆਂ ਨੂੰ ਸੰਗਤਾਰ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ
ਨਵੇਂ ਸਾਲ ਦੀਆਂ ਆਪ ਨੂੰ ਲੱਖਾਂ ਕਰੋੜਾਂ ਅਰਬਾਂ ਮੁਬਾਰਕਾਂ ਦਿੰਦਾ ਹੋਇਆ ਤੁਹਾਡੇ ਲਈ ਦੁਆ ਕਰਦਾ ਕਿ ਤੁਹਾਡਾ ਨਵਾਂ ਸਾਲ ਖੁਸ਼ੀਆਂ ਭਰਿਆ ਆਵੇ ਪੁਰਾਣੇ ਸਾਲ ਬਾਰੇ ਇਹ ਕਹਿ ਰਹੇ ਕਿ ਕੁਝ ਖੁਸ਼ੀਆਂ ਕੁਝ ਗਮ ਲੈ ਕੇ ਟਾਲ ਗਿਆ ਜ਼ਿੰਦਗੀ ਦਾ ਇੱਕ ਹੋਰ ਸੁਨਹਿਰਾ ਸਾਲ ਸੁਰਿੰਦਰ ਸਿੰਘ
ਸਤਿਕਾਰ ਸਭ ਦੀ ਇੱਜ਼ਤ ਕਰਨੀ ਚਾਹੀਦੀ ਉਹ ਦੁਸ਼ਮਣ ਵੀ ਹੋ